ਸ੍ਰੀ ਬਾਲਾ ਸੁੰਦਰਵਾਦ ਦੋਹਰਾ ਕਾਰਨ ਗੁਰ ਅਵਤਾਰ ਕੋ ਮੈਂ ਬਰਨਿਓ ਚਿਤ ਲਾਏ ਸੁਨੋ ਜਨਮ ਕਾ ਸ੍ਰੀ ਅੰਗਦ ਸੁਖਦਾਏ ਕਾਰਨ ਗੁਰ ਅਵਤਾਰ ਕੋ
ਪਰਮ ਭਗਤ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਹੋ ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਕੇ ਪਾਵਨ ਦਰਬਾਰ ਵਿੱਚ ਆ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਵਿੱਚ ਦਰਸ਼ਨ ਦੀਦਾਰੇ ਕਰਨ ਤੋਂ ਉਪਰੰਤ ਦਰਸ਼ਨੀ ਭੇਟਾ ਸਤਿਗੁਰਾਂ ਨੂੰ ਅਰਪਣ ਕਰਕੇ ਸੰਗਤਾਂ ਵਿੱਚ ਸਾਜੀ ਕਰਕੇ ਬੜੇ ਪਿਆਰ ਸਹਿਤ ਰਾਗੀ ਸਿੰਘਾਂ ਤੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਹਰਜ ਸ਼ਰਵਣ ਕਰ ਰਹੇ ਸੀ। ਕੁਝ ਦਿਨਾਂ ਤੋਂ ਭਾਈ ਸਾਹਿਬ ਜੀ ਵੱਲੋਂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅਮੋਲਕ ਕਥਾ ਹੈ ਜਿਸ ਨੂੰ ਭਾਈ ਬਾਲਾ ਜੀ ਨੇ ਖਡੂਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨੂੰ ਪਾ ਕਰਕੇ ਸਮੂਹ ਸੰਗਤਾਂ ਨੂੰ ਸ਼ਰਵਣ ਕਰਾਇਆ ਸੀ। ਉਸੇ ਨੂੰ ਕਾਵਿ ਸਰੂਪ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਦਿੱਤਾ ਹੈ। ਭਾਈ ਸੰਤੋਖ ਸਿੰਘ ਜੀ ਨੇ ਗਿਆਨੀ ਸੰਤ ਸਿੰਘ ਜੀ ਜੋ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜੀ ਦੇ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਸਨ ਉਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ ਤਥਾ ਹੋਰ ਵੀ ਗਿਆਨਤ ਵਿਦਵਾਨ ਮਹਾਂਪੁਰਸ਼ਾਂ ਤੋਂ ਉਹਨਾਂ ਨੇ ਤਲੀਮ ਪ੍ਰਾਪਤ ਕੀਤੀ। ਆਪ ਜੀ ਨੇ ਅਧਿਆਤਮ ਰਮਾਇਣ ਜੋ ਸੰਸਕ੍ਰਿਤ ਵਿੱਚ ਹੈ ਜਿਸ ਨੂੰ ਆਮ ਸਨਾਤਨੀ ਲੋਕ ਅਮਰ ਕਥਾ ਕਹਿੰਦੇ ਹਨ ਸ਼ਿਵ ਜੀ ਨੇ ਉਹ ਪਾਰਵਤੀ ਨੂੰ ਸੁਣਾਈ ਹੈ। ਇਸ ਗ੍ਰੰਥ ਦਾ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਇਹ ਪੁਸਤਕ ਪ੍ਰਵਾਨਗੀ ਵਾਸਤੇ ਉਹ ਗਿਆਨੀ ਸੰਤ ਸਿੰਘ ਜੀ ਦੇ ਪਾਸ ਲੈ ਕਰਕੇ ਆਏ। ਆਪ ਜੀ ਨੇ ਇਹਨਾਂ ਦੀ ਰਚਨਾ ਨੂੰ ਪੜਿਆ। ਛੰਦਾਬੰਦੀ ਬੜੇ ਸੁੰਦਰ ਢੰਗ ਦੀ ਸੀ। ਉਹਨਾਂ ਨੇ ਆਗਿਆ ਕੀਤੀ ਕਿ ਜੇ ਗੁਰੂ ਨੇ ਤੈਨੂੰ ਇਸ ਢੰਗ ਦੀ ਵਿਦਿਆ ਦਿੱਤੀ ਹੈ, ਦਸਾਂ ਗੁਰੂਆਂ ਦਾ ਛੰਦਾਬੰਦੀ ਵਿੱਚ ਜੇ ਇਤਿਹਾਸ ਬਣਾਓ ਤੇ ਮੇਰੀ ਤੁਹਾਡੇ ਤੇ ਪੂਰੀ ਪ੍ਰਸੰਨਤਾ ਹੈ। ਉਹਨਾਂ ਦੀ ਆਗਿਆ ਨੂੰ ਪਾ ਕਰਕੇ ਇਹਨਾਂ ਦੇ ਮਨ ਵਿੱਚ ਦਸਾਂ ਗੁਰੂਆਂ ਦਾ ਇਤਿਹਾਸ ਛੰਦਾਬੰਦੀ ਵਿੱਚ ਰਚਣ ਦੀ ਇੱਛਾ ਪੈਦਾ ਹੋਈ ਤੇ ਜਿਵੇਂ ਤੁਲਸੀ ਦੀ ਰਮਾਇਣ ਹੈ ਆਮ ਮੰਦਰਾਂ ਵਿੱਚ ਉਹਦੀ ਕਥਾ ਚੱਲਦੀ ਹੈ, ਇਸੇ ਤਰ੍ਹਾਂ ਮੈਂ ਐਸਾ ਇਹ ਗੁਰੂ ਦਾ ਇਤਿਹਾਸ ਬਣਾਵਾਂ ਜਿਸ ਦੀ ਗੁਰੂ ਅਸਥਾਨਾਂ ਉੱਤੇ ਤੀਸਰੇ ਪੈਰ ਕਥਾ ਹੋਵੇ, ਕਿਉਂਕਿ ਗੁਰਬਾਣੀ ਦੀ ਕਥਾ ਅੰਮ੍ਰਿਤ ਵੇਲੇ ਹੁੰਦੀ ਹੈ ਤੇ ਜੋ ਇਤਿਹਾਸ ਦੀ ਕਥਾ ਹੈ ਇਹ ਤੀਸਰੇ ਪੈਰ ਹੁੰਦੀ ਹੈ। ਇਹਨਾਂ ਦੇਸ਼ਾਂ ਵਿੱਚ ਆਪ ਜੀ ਦਾ ਸਮਾਂ ਮੁੱਖ ਰੱਖ ਕੇ ਕੁਝ ਅੱਗਾ ਪਿੱਛਾ ਕਰਨਾ ਪੈਂਦਾ ਹੈ ਕਿਉਂਕਿ ਸਾਰੇ ਹੀ ਨੌਕਰੀਆਂ ਚਾਕਰੀਆਂ ਵਾਲੇ ਹਨ। ਵੈਸੇ ਤਾਕਤਾਂ ਉੱਪਰ ਤੀਸਰੇ ਪੈਰੀ ਦੀ ਕਥਾ ਹੁੰਦੀ ਹੈ। ਸੋ ਇੱਧਰ ਭਾਈ ਭਗਤ ਜੋ ਬਾਬਾ ਆਦਮ ਜੀ ਨੇ ਸੇਵਾ ਕੀਤੀ ਸੀ ਗੁਰੂ ਰਾਮਦਾਸ ਜੀ ਦੇ ਦਰਬਾਰ ਚ, ਬੜਾ ਲੰਬਾ ਸਮਾਂ ਪੁੱਤਰ ਦੀ ਇੱਛਾ ਸੀ। ਜਦੋਂ ਗੁਰੂ ਰਾਮਦਾਸ ਜੀ ਪ੍ਰਸੰਨ ਹੋਏ ਪੁੱਛਿਆ ਇਹਨਾਂ ਨੇ ਵੀ ਪੁੱਤਰ ਦੀ ਇੱਛਾ ਪ੍ਰਗਟ ਕੀਤੀ। ਮਹਾਰਾਜ ਨੇ ਕਿਹਾ ਵੀ ਤੁਹਾਡੀ ਕਿਸਮਤ ਵਿੱਚ ਨਹੀਂ। ਕਹਿਣ ਲੱਗੇ ਸਾਡੇ ਚਾਰ ਸਾਹਿਬਜ਼ਾਦੇ ਹੋਣੇ ਸੀ, ਇੱਕ ਤੁਹਾਨੂੰ ਦਿੱਤਾ। ਉਹ ਭਾਈ ਭਗਤੂ ਜੀ ਸਨ, ਬੜੇ ਕਰਾਮਾਤੀ ਹੋਏ। ਉਹਨਾਂ ਦੀਆਂ ਕਰਾਮਾਤਾਂ ਵਿਧੀਆਂ ਸਿੱਧੀਆਂ ਆਮ ਇਤਿਹਾਸ ਵਿੱਚ ਵਰਣਨ ਕੀਤੀਆਂ ਮਿਲਦੀਆਂ। ਇਸ ਅੰਸ ਨੇ ਗੁਰੂ ਦਰਬਾਰ ਦੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਛੇਵੇਂ ਪਾਤਸ਼ਾਹ ਤਥਾ ਦਸਵੇਂ ਪਾਤਸ਼ਾਹ ਤੱਕ ਮਹਾਨ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕੀਤੀ। ਇਸੇ ਫਿਰ ਅੰਸ ਦੇ ਵਿੱਚ ਗੁਰਮੁਖ ਪਿਆਰੇ ਆਏ, ਭਾਈ ਦੇਸੂ ਸਿੰਘ, ਲਾਲ ਸਿੰਘ, ਮਹਾਰਾਜਾ ਉਦੇ ਸਿੰਘ ਆਦਿਕ, ਜਿਨ੍ਹਾਂ ਨੇ ਕੈਂਥਲ ਰਿਆਸਤ ਕਾਇਮ ਕੀਤੀ। ਕੈਂਥਲ ਦਾ ਪਹਿਲਾ ਨਾਮ ਹੈ ਕਪੀ ਸਥਲ, ਕਪੀ ਨਾਮ ਹੈ ਬਾਂਗਰ ਦਾ, ਤੇ ਸਥਲ ਰਹਿਣ ਦੀ ਜਗ੍ਹਾ। ਜੰਗਲ ਉਦੋਂ ਆਮ ਹੁੰਦੇ ਸੀ, ਭਾਵ ਕਪੀ ਹਿੰਦੂ ਲੋਕ ਹਨੂੰਮਾਨ ਦੀ ਪੂਜਾ ਕਰਦੇ, ਉਹਦੇ ਨਾਂ ਦੇ ਸ਼ਹਿਰ ਬਣੇ। ਵਿਗੜਦਾ ਵਿਗੜਦਾ ਫਿਰ ਕੈਂਥਲ ਬਣ ਗਿਆ ਤੇ ਉਹਨਾਂ ਨੇ ਸਟੇਟ ਕਾਇਮ ਕੀਤੀ। ਜੋ ਮਹਾਰਾਜਾ ਉਦੇ ਸਿੰਘ ਸੀ ਉਹ ਬੜਾ ਧਾਰਮਿਕ ਖਿਆਲਾਂ ਦਾ ਸੀ। ਜਿੰਨੇ ਪਹਿਲੇ ਵੀ ਰਾਜੇ ਹੋਏ ਆ ਇਹਨਾਂ ਨੂੰ ਭਾਈਕਿਆਂ ਦਾ ਖਿਤਾਬ ਸੀ। ਜਿੰਨੇ ਰਾਜੇ ਮਹਾਰਾਜੇ ਸੀ ਉਹ ਭਾਈ ਭਗਤੂ ਸਾਹਿਬ ਦੀ ਅੰਸ ਵੰਸ਼ ਤੋਂ ਅੰਮ੍ਰਿਤ ਛਕਣ ਫਖਰ ਸਮਝਦੇ ਸੀ। ਮਤਲਬ ਇਹਨਾਂ ਦੇ ਪਰਿਵਾਰ ਦਾ ਪੰਜਾਂ ਪਿਆਰਾਂ ਚ ਇੱਕ ਸਰੀਰ ਜ਼ਰੂਰ ਹੋਵੇ, ਫਖਰ ਸਮਝਦੇ ਸੀ। ਕਿਤਨਾ ਸਤਿਕਾਰ ਸੀ, ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਹਨਾਂ ਦੀ ਵੰਸ਼ ਪ੍ਰਗਟ ਹੋਈ। ਕੁਦਰਤੀ ਭਾਈ ਗਿਆਨੀ ਸੰਤ ਸਿੰਘ ਜੀ ਮਹਾਰਾਜਾ ਪਟਿਆਲਾ ਨੇ ਕੋਈ ਸੰਮੇਲਨ ਬੁਲਾਇਆ ਸੀ, ਉੱਥੇ ਆਏ ਹੋਰ ਵੀ ਮਹਾਂਪੁਰਸ਼, ਭਾਈ ਸੰਤੋਖ ਸਿੰਘ ਜੀ ਵੀ ਆਏ ਤੇ ਰਾਜੇ ਵੀ ਇਕੱਠੇ ਹੋਏ। ਉੱਥੇ ਮਹਾਰਾਜਾ ਉਦੇ ਸਿੰਘ ਨੇ ਆਪਣਾ ਸੰਕਲਪ ਪ੍ਰਗਟ ਕੀਤਾ ਕਿ ਸਾਨੂੰ ਕੋਈ ਐਸਾ ਵਿਦਵਾਨ ਚਾਹੀਏ ਜਿਹੜਾ ਦਸਾਂ ਗੁਰੂਆਂ ਦਾ ਇਤਿਹਾਸ ਛੰਦਾਬੰਦੀ ਵਿੱਚ ਲਿਖੇ, ਉਹਦਾ ਸਾਰਾ ਖਰਚ ਮੈਂ ਕਰਾਂਗਾ ਤਾਂ ਜੋ ਗੁਰੂ ਦੇ ਸਥਾਨਾਂ ਉੱਪਰ ਮਹਾਰਾਜ ਦੇ ਇਤਿਹਾਸ ਦੀ ਕਥਾ ਹੋਵੇ। ਮਹਾਰਾਜਾ ਪਟਿਆਲਾ ਨੇ ਫਿਰ ਗਿਆਨੀ ਸੰਤ ਸਿੰਘ ਜੀ ਨੂੰ ਬੇਨਤੀ ਕੀਤੀ। ਪੰਥ ਵਿੱਚ ਪ੍ਰਸਿੱਧ ਸਨ, ਦਰਬਾਰ ਸਾਹਿਬ ਦੀ ਸੇਵਾਦਾਰ ਹੋਣ ਦੇ ਨਾਤੇ ਵਿਸ਼ੇਸ਼ ਸਤਿਕਾਰ ਪ੍ਰਾਪਤ ਸੀ ਤੇ ਵਿਦਵਾਨ ਵੀ ਸਨ। ਉਹਨਾਂ ਨੇ ਫਿਰ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਉਹਨਾਂ ਨੂੰ ਸਮਰਪਿਤ ਕੀਤਾ ਤੇ ਇਹ ਸੇਵਾ ਕਰਨਗੇ। ਫਿਰ ਗੂੜੀਆ ਆਦਿਕ ਕੁਝ ਪਿੰਡਾਂ ਦੀ ਜਗੀਰ ਭਾਈ ਸੰਤੋਖ ਸਿੰਘ ਜੀ ਨੂੰ ਦਿੱਤੀ ਗਈ। ਉਹ ਗੂੜੀਏ ਨਗਰ ਜਹਾਲੇ ਵੀ ਪੁਰਾਤਨ ਹਵੇਲੀ ਹੈ ਜਿੱਥੇ ਭਾਈ ਸਾਹਿਬ ਰਹਿੰਦੇ ਰਹੇ। ਉਹਨਾਂ ਨੇ ਫਿਰ ਦੇਸਾਂ ਪ੍ਰਦੇਸਾਂ ਚ ਅੱਜ ਵਾਲੇ ਭਾਵੇਂ ਸਾਧਨ ਨਹੀਂ ਸੀ ਵਿਚਰਨ ਦੇ, ਰਾਤ ਵਗੀਆਂ ਘੋੜੇ ਆਦਿ ਕਿਸਾਨ ਟਾਂਗੇ ਤੇ ਬੜੀ ਹਿੰਮਤ ਕੀਤੀ ਜਿੱਥੇ ਤੱਕ ਵੀ ਉਹ ਪਹੁੰਚ ਸਕੇ ਜਾ ਕਰਕੇ ਗੁਰੂ ਦਾ ਇਤਿਹਾਸ ਲਿਖਿਆ ਮਿਲਿਆ ਉਹ ਇਕੱਠਾ ਕੀਤਾ ਵਿਦਵਾਨਾਂ ਤੋਂ। ਜੋ ਲਿਖਤ ਵਿੱਚ ਨਹੀਂ ਮਿਲਿਆ ਆਮ ਪੁਰਾਤਨ ਬਜ਼ੁਰਗਾਂ ਤੋਂ, ਜਿਸ ਤਰ੍ਹਾਂ ਪ੍ਰਸੰਗ ਤੁਰੇ ਆਉਂਦੇ ਆ ਸ਼ਰਵਣ ਕਰਕੇ ਲਿਖੇ। ਫਿਰ ਦਸਮ ਪਾਤਸ਼ਾਹ ਦਾ ਜੋ ਇਤਿਹਾਸ ਸੀ ਇਹਦੇ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਲਾਤ ਪੇਸ਼ ਆਈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਜਨਮ ਸਾਖੀ ਵਿੱਚ ਸੀ। ਇਸੇ ਤਰ੍ਹਾਂ ਹੋਰ ਇਤਿਹਾਸ ਦੀ ਲਿਖੇ ਕੋਈ ਬਾਰਕਤ ਵਿੱਚ ਗੁਰਬਿਲਾਸ ਆਦਿਕਾਂ ਚ ਜਾਂ ਆਪਣੇ ਇਸੇ ਤਰ੍ਹਾਂ ਹੋਰ ਕਈ ਛੋਟੇ ਛੋਟੇ ਪੁਸਤਕ ਸਨ ਜਿਨ੍ਹਾਂ ਚੋਂ ਮਿਲਦੇ ਸੀ ਇਕੱਤਰਿਤ ਕੀਤੇ ਪਰ ਵਿਸ਼ਾਲ ਰੂਪ ਵਿਚ ਐਸਾ ਕੋਈ ਪੁਸਤਕ ਨਹੀਂ ਸੀ ਜਿਹਦੇ ਚ ਸਾਰਾ ਇਕੱਠਾ ਇਤਿਹਾਸ ਮਿਲੇ। ਕਾਫੀ ਮਿਹਨਤ ਕਰਕੇ ਉਹਨਾਂ ਨੇ ਇਤਿਹਾਸ ਇਕੱਠੇ ਕੀਤੇ। ਦਸਮ ਪਾਤਸ਼ਾਹ ਬਾਰੇ ਉਹਨਾਂ ਨੂੰ ਕਾਫੀ ਤਕਲੀਫ ਆਈ। ਦੱਸਦੇ ਦਿਨ ਅਪਰਾਮ ਹੋ ਕੇ ਤੁਰੇ ਜਾ ਰਹੇ ਸੀ। ਪੰਜ ਸਿੰਘ ਘੋੜਿਆਂ ਤੇ ਆਏ, ਕਹਿਣ ਲੱਗੇ ਭਾਈ ਸਾਹਿਬਾ ਸਾਡਾ ਬਸਤਾ ਫੜ ਲਓ, ਅਸੀਂ ਆ ਕੇ ਲੈਂਦੇ। ਉਹ ਇਹਨਾਂ ਨੂੰ ਫੜਾ ਗਿਆ, ਇਹ ਸਾਰਾ ਦਿਨ ਉਡੀਕਦੇ ਰਹਿ, ਬੁੜਿਆ ਕੋਈ ਨੀ। ਇਹ ਹੈਰਾਨ ਸੀ ਕਿ ਕਿਧਰੋਂ ਆਏ ਕਿੱਧਰ ਗਏ। ਜਿਹਨੇ ਦੇਖਿਆ ਤੇ ਉਹ ਪੁਸਤਕ 500 ਸਾਖੀ ਸੀ, ਉਹਦੇ ਚ ਸਾਰਾ ਦਸਮ ਪਾਤਸ਼ਾਹ ਦਾ ਇਤਿਹਾਸ ਸੀ। ਇਹਨਾਂ ਨੂੰ ਫਿਰ ਖੁਸ਼ੀ ਹੋਈ ਵੀ ਇਹ ਜਿਹੜਾ ਮੈਂ ਕਰਮ ਕਰਨ ਲੱਗਿਆ ਇਹਦੇ ਚ ਦੈਵੀ ਸ਼ਕਤੀ ਦਾ ਵੀ ਮੇਰੇ ਨਾਲ ਹੱਥ ਹੈ, ਭਾਵ ਮਹਾਰਾਜ ਵੱਲੋਂ ਵੀ ਮੈਨੂੰ ਪ੍ਰੇਰਨਾ ਹੈ ਕਿ ਸੇਵਾ ਕਰੋ। ਫਿਰ ਇਹਨਾਂ ਦਾ ਬੜਾ ਉਤਸ਼ਾਹ ਹੋਇਆ ਤੇ ਹੁਣ ਗੁਰੂ ਸਾਹਿਬ ਮੇਰੀ ਜਿਹੜੀ ਕਾਮਨਾ ਇਹ ਪੂਰੀ ਕਰਨਗੇ, ਕਿਉਂਕਿ ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ, ਸਾਗਰ ਕਰਨ ਵਾਲੀ ਗੱਲ ਹੈ। ਇਤਿਹਾਸ ਤਾਂ ਇੱਕ ਵਿਅਕਤੀ ਦਾ ਹੀ ਇਕੱਠਾ ਕਰਨਾ ਬੜਾ ਔਖਾ, ਫਿਰ ਦਸਾਂ ਗੁਰੂ ਸਾਹਿਬਾਨਾਂ ਦਾ, ਫਿਰ ਉਹਨਾਂ ਦਾ ਸਫ਼ਰ ਕਿਤਨਾ ਲੰਬਾ ਹੈ, ਕਿੱਥੇ ਕਿੱਥੇ ਵਿਚਰੇ ਹਨ, ਬੜੀ ਭਾਰੀ ਮਿਹਨਤ ਹੈ। ਫਿਰ ਉਹਨਾਂ ਦਿਨਾਂ ਚ ਜਦੋਂ ਅੱਜ ਵਾਲੇ ਸਾਧਨ ਨਹੀਂ ਸੀ, ਭਾਵੇਂ ਬਹੁਤ ਸਾਰੇ ਪ੍ਰਸੰਗ ਰਹਿ ਵੀ ਗਏ ਹਨ, ਕਿਉਂਕਿ ਸਾਰੀਆਂ ਜਗ੍ਹਾ ਉਹ ਨਹੀਂ ਵੀ ਪਹੁੰਚ ਸਕੇ, ਪਰ ਫਿਰ ਵੀ ਜਿੰਨਾ ਉਹਨਾਂ ਨੇ ਉਦਮ ਕੀਤਾ ਉਹ ਮਹਾਨ ਹੈ। ਉਹਦੀ ਜਿੰਨੀ ਸ਼ਲਾਘਾ ਤੇ ਤਾਰੀਫ ਕੀਤੀ ਹੈ ਥੋੜੀ। ਉਹਨਾਂ ਨੇ ਫਿਰ ਇਹ 4 ਖਰੜੇ ਤਿਆਰ ਕੀਤੇ ਸੀ, ਉਦੋਂ ਪ੍ਰੈਸਾਂ ਨਹੀਂ ਸੀ, ਹੱਥੀ ਸਾਰਾ ਮਿਹਨਤ ਨਾਲ ਲਿਖਣਾ ਪੈਂਦਾ ਸੀ। ਆਪ ਜੀ ਦੀ ਸਰਸਤੀ ਇਤਨੀ ਤੇਜ ਸੀ ਕਿ 4 ਵਿਦਵਾਨ 4 ਪਾਸੇ ਬੈਠਦੇ ਸੀ, ਉਧਰ ਫਿਰਦਿਆਂ ਨੂੰ ਉਧਰ ਪੰਕਤੀ ਬੋਲ ਲਿਆਉਣੀ, ਉਧਰ ਗਿਆ ਉਧਰ, ਚਾਰੇ ਪਾਸੇ ਇਉਂ ਚੌਪਈ ਦਾ ਬੰਦ ਪੂਰਾ ਕਰ ਦੇਣਾ, ਸਵਈਏ ਦਾ ਬੰਦ ਪੂਰਾ ਕਰ ਦੇਣਾ, ਕਵਿਤ ਦਾ ਪੂਰਾ ਕਰ ਦੇਣਾ। ਮਤਲਬ ਇੰਨੀ ਸਰਸਤੀ ਖੁਰਦੀ ਸੀ, 4 ਵਿਦਵਾਨਾਂ ਨੂੰ ਲਿਖਣਾ ਪੈਂਦਾ ਸੀ। ਸੋ ਇਸ ਪ੍ਰਕਾਰ ਫਿਰ ਆਪ ਜੀ ਨੇ ਇਹ ਖਰੜੇ ਤਿਆਰ ਕੀਤੇ। ਆਪ ਜੀ ਨੇ ਆਤਮ ਪੁਰਾਣ ਦਾ ਵੀ ਟੀਕਾ ਕੀਤਾ, ਉਹਦੇ ਕੁਝ ਹਿੱਸੇ ਮਿਲਦੇ ਆ, ਪੂਰਾ ਨਹੀਂ ਮਿਲਦਾ, ਵੇਦਾਂਤ ਦਾ ਗ੍ਰੰਥ ਹੈ ਸਾਰਾ ਨਹੀਂ ਮਿਲਦਾ। ਤੇ ਜਪਜੀ ਸਾਹਿਬ ਜੀ ਦਾ ਗਰਭ ਗੰਜਨੀ ਟੀਕਾ ਕੀਤਾ। ਜਦੋਂ ਕੁਝ ਦੂਸਰੇ ਮਤਾਂ ਦਿਆਂ ਨੇ ਜਪਜੀ ਸਾਹਿਬ ਦੇ ਉੱਤੇ ਕੋਈ ਸ਼ੰਕਾ ਕੀਤੀ ਸੀ, ਫਿਰ ਆਪ ਜੀ ਨੇ ਉਹ ਟੀਕਾ ਲਿਖਿਆ, ਉਹਦਾ ਨਾਂ ਗਰਭ ਗੰਜਨੀ। ਹੁਣ ਪ੍ਰੈਸ ਚ ਵੀ ਛਪ ਗਿਆ, ਆਮ ਅੰਮ੍ਰਿਤਸਰ ਸਾਹਿਬ ਤੋਂ ਮਿਲ ਜਾਂਦਾ। ਉਹ ਅਲੰਕਾਰ ਬਹੁਤ ਬੜਾ ਕਠਿਨ ਟੀਕਾ, ਕਿਉਂਕਿ ਉਹ ਸੰਸਕ੍ਰਿਤ ਦੇ ਪੜ੍ਹੇ ਲਿਖੇ ਵਿਦਵਾਨ ਪੰਡਤਾਂ ਨੂੰ ਉੱਤਰ ਦੇਣ ਵਾਸਤੇ ਉਚਾਰਿਆ ਸੀ, ਆਮ ਬੰਦਾ ਨਹੀਂ ਉਹਨੂੰ ਪੜ੍ਹ ਸਕਦਾ, ਦੇ ਬਾਦਸ਼ਾਹ ਕਠਿਨ ਹੈ। ਸੋ ਉਦੋਂ ਇਹਨਾਂ ਨੇ ਫਿਰ ਦਿੱਗ ਵਿਜੈ ਵੀ ਕੀਤੀ। ਜਦੋਂ ਪੰਡਿਤ ਆਏ ਇਹਨਾਂ ਨੇ ਸ਼ਾਸਤਰ ਅਰਥ ਕਰਨ, ਤੜਕੇ ਜਿਵੇਂ ਉੱਠ ਕੇ ਇਸ਼ਨਾਨ ਕਰਦੇ ਸੀ, ਧਰਮ ਪਤਨੀ ਨੇ ਜਲ ਰੱਖਣਾ, ਉਹ ਐਸਾ ਕੋਈ ਖੇਲ ਵਰਤਿਆ ਕਿ ਜਲ ਦੀ ਜਗ੍ਹਾ ਜਿਵੇਂ ਨੌਕਰ ਜਲ ਭਰ ਕੇ ਰੱਖਦੇ ਸੀ, ਉਹ ਬੀਬੀ ਦੁੱਧ ਦੀ ਗਾਗਰੀ ਰੱਖੀ, ਦੁੱਧ ਚੋ ਕੇ ਵੀ ਰੱਖਣਾ। ਜਿਹੜੇ ਸਵੇਰੇ ਤੜਕੇ ਇਸ਼ਨਾਨ ਕਰਨ ਲੱਗੇ ਤੇ ਦੁੱਧ ਨੇ ਇਸ਼ਨਾਨ ਹੋਇਆ, ਭਾਈ ਸਾਹਿਬ ਜਿਹੜੇ ਵੇਖਿਆ ਵੀ ਕੀ ਕੌਤਕ ਬਣਿਆ, ਖੁਸ਼ ਵੀ ਬੜੇ ਹੋਏ ਕਿ ਮਹਾਰਾਜ ਨੇ ਇਹ ਕੋਈ ਸਗਨਾ ਹੀ ਕਰਾਇਆ ਵੀ ਮੇਰੀ ਜਿੱਤ ਦਾ ਪ੍ਰਤੀਕ ਹੈ। ਗੱਜ ਕੇ ਬੋਲੋ, ਜਦੋਂ ਫਿਰ ਉਹ ਸ਼ਾਸਤਰ ਅਰਥ ਹੋਇਆ, ਉਹਦੇ ਚ ਗੁਰੂ ਨੇ ਲਾਜ ਰੱਖੀ, ਇਹਨਾਂ ਨੂੰ ਮਹਾਰਾਜ ਨੇ ਡਿੱਗ ਵਿਜੈ ਦਿੱਤੀ। ਮਤਲਬ ਇਤਨੇ ਧੁਰੰਦਰ ਵਿਦਵਾਨ ਸਨ। ਸੋ ਇਹਨਾਂ ਨੇ ਜੋ ਖਰੜੇ ਤਿਆਰ ਕੀਤੇ ਉਹਨਾਂ ਦੀ ਸਧਾਈ ਕੀਤੀ। ਬਹੁਤ ਵੱਡੀ ਮਿਹਨਤ ਕਰਨ ਦੇ ਕਾਰਨ ਆਪ ਜੀ ਨੂੰ ਤਪਦਕ ਦੀ ਬਿਮਾਰੀ ਹੋ ਗਈ। ਇੱਕ ਖਰੜਾ ਸੁੱਧ ਕੀਤਾ ਸੀ, ਇਹਨਾਂ ਦੀ ਸਧਾਈ ਕਰਨੀ ਬਾਕੀ ਸੀ। ਚੌਹਾਂ ਤਾਕਤਾਂ ਤੇ ਇੱਕ ਇੱਕ ਇਹ ਇਤਿਹਾਸ ਦਾ ਜੋ ਖਰੜਾ ਸੀ ਭੇਜਣ ਦਾ ਉਹਨਾਂ ਦਾ ਸ਼ੌਕ ਸੀ, ਕਿਉਂਕਿ ਉਹਨਾਂ ਦਿਨਾਂ ਚ ਆਮ ਚਾਰ ਤਾਕਤਾਂ ਦੀ ਪਰੰਪਰਾ ਰਹੀ ਹੈ। ਇਹ ਪੰਜਵਾਂ ਤਾਕਤ ਸੰਤ ਬਾਬਾ ਫਤਿਹ ਸਿੰਘ ਵੇਲੇ ਤੋਂ ਜਦੋਂ ਪਟਾ ਮਿਲਿਆ ਫਿਰ ਪੰਥ ਵੱਲੋਂ ਪ੍ਰਵਾਨਿਤ ਹੋਇਆ ਤੇ ਅਰਦਾਸ ਵਿੱਚ ਸ਼ਾਮਿਲ ਹੋਇਆ। ਇਹ ਨਹੀਂ ਪਹਿਲਾਂ ਚੌਹਾਂ ਤਾਕਤਾਂ ਦੀ ਅਰਦਾਸ ਆਮ ਸਾਰੇ ਕਰਦੇ ਰਹੇ, ਇਹ ਸਾਡੇ ਵੇਖਦੇ ਹੀ ਸਾਰਾ ਸ਼ੁਰੂ ਹੋਇਆ। ਇਸ ਕਰਕੇ ਤਾਕਤਾਂ ਉੱਤੇ ਇਤਿਹਾਸ ਦੇ ਸਰੂਪ ਜਿਹੜੇ ਸੀ ਭੇਟਾ ਕਰਨ ਦਾ ਵਿਚਾਰ ਸੀ। ਫਿਰ ਕੈਂਥਲ ਵਿਚ ਅੰਗਰੇਜ਼ਾਂ ਦਾ ਹੱਲਾ ਹੋ ਗਿਆ, ਲੁੱਟ ਪੈ ਗਈ। ਉੱਥੇ ਕਿਹਾ ਵੀ ਅਬ ਆਨ ਕੀ ਆਸ ਨਿਰਾਸ ਭਈ, ਹਾਂਜੀ ਕੱਲ ਵੀ ਧੜ ਬਾਸ ਕੀ ਉਹ ਮਨ ਮਾਰੀ। ਹੁਣ ਇਹ ਨੀ ਪਤਾ ਕਿ ਉਹ ਲੁੱਟ ਵਿਚ ਕਿਸ ਤਰ੍ਹਾਂ ਬੀਤੀ, ਉਹਨਾਂ ਦੇ ਕੋਲ ਹੋਰ ਵੀ ਗ੍ਰੰਥ ਸਨ ਜਾਂ ਨੁਕਸਾਨ ਹੋਇਆ। ਸੋ ਬਾਕੀ ਖਰੜੇ ਮਿਲ ਨਹੀਂ ਸਕੇ ਤੇ ਉਸੇ ਦੌਰਾਨ ਇਨ੍ਹਾਂ ਦੀ 1905 ਵਿਚ ਮ੍ਰਿਤੂ ਹੋ ਗਈ ਤੇ ਮਹਾਰਾਜਾ ਕੈਂਥਲ ਉਦੇ ਸਿੰਘ ਜੀ ਦੀ, ਉਹਨਾਂ ਦਾ ਜਿਹੜਾ ਲੜਕਾ ਸੀ ਉਹ ਫਿਰ ਦੂਸਰੀ ਰੰਗਣ ਵਿਚ ਰੰਗਿਆ ਗਿਆ। ਉਹ ਪੰਡਤਾਂ ਨੇ ਉਤੇ ਕਾਫੀ ਆਪਣਾ ਪ੍ਰਭਾਵ ਪਾਇਆ। ਭਾਈ ਸਾਹਿਬ ਨੇ ਇਹ ਇਤਿਹਾਸ ਬੜਾ ਸੁਧ ਲਿਖਿਆ ਸੀ। ਉਹਨਾਂ ਨੇ ਬਹੁਤ ਸਾਰੇ ਪ੍ਰਸੰਗ ਜੋ ਉਹਨਾਂ ਨੂੰ ਅਨੁਕੂਲ ਨਹੀਂ ਸੀ ਜਾਪਦੇ, ਕਿਉਂਕਿ ਉਹ ਵਿਦਵਾਨ ਨਾਲੇ ਹੀ ਲਿਖਤ ਪੜ੍ਹਤ ਕਰਦੇ ਸੀ, ਉਹਨਾਂ ਨੂੰ ਭਾਈ ਸਾਹਿਬ ਦੀ ਬੋਲੀ ਸ਼ੈਲੀ ਦਾ ਗਿਆਨ ਸੀ, ਉਸੇ ਢੰਗ ਦੀ ਕਵਿਤਾ ਵਿਚ ਰਲਾ ਦਿੱਤੀ। ਤੇ ਅੱਜ ਹੁਣ ਕਈ ਸ਼ੰਕਾ ਕਰਦੇ ਜੀ, ਕਈਆਂ ਨੇ ਕਿਤਾਬਾਂ ਹੀ ਲਿਖ ਮਾਰੀਆਂ, ਸੂਰਜ ਪ੍ਰਕਾਸ਼ ਦੇ ਗਪੌੜੇ ਇਸ ਤਰ੍ਹਾਂ ਲਿਖਿਆ। ਭਾਈ ਸਾਹਿਬ ਨੇ ਕੋਈ ਊਣਤਾਈ ਵਾਲੀ ਗੱਲ ਨਹੀਂ ਲਿਖੀ, ਉਹ ਪੂਰਨ ਗੁਰਸਿੱਖ ਸੱਚੇ ਸੁੱਚੇ ਸਨ, ਗੁਰਮਤ ਦੇ ਪੂਰੇ ਧਾਰਨੀ ਔਰ ਦ੍ਰਿੜ ਵਿਸ਼ਵਾਸੀ ਅਟਲ ਸਨ। ਉਹਨਾਂ ਲੋਕਾਂ ਨੇ ਫਿਰ ਤੇ ਗੁਰੂ ਦੇ ਇਤਿਹਾਸ ਵਿਚ ਐਸੀਆਂ ਕੁਝ ਗੱਲਾਂ ਪਾਈਆਂ ਜਾਣ ਜਿਹਦੇ ਨਾਲ ਸਿੱਖਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਜਾਏ, ਤੇ ਜਦੋਂ ਵਿਸ਼ਵਾਸ ਦੇ ਵਿਚ ਤਰੇੜ ਪੈ ਜਾਏ ਤੇ ਕਾਰਜ ਦੀ ਸਿੱਧੀ ਨਹੀਂ ਹੁੰਦੀ। ਇਹਦੇ ਚ ਭਾਈ ਸਾਹਿਬ ਦਾ ਕੋਈ ਕਸੂਰ ਨਹੀਂ। ਹੁਣ ਅੱਜ ਤਾਂ ਪ੍ਰੈਸ ਹੈ, ਇੱਕੋ ਵਾਰੀ 10-10 ਹਜ਼ਾਰ ਪੋਥੀਆਂ ਨਿਕਲ ਸਕਦੀਆਂ, ਉਦੋਂ ਦਾ ਹੱਥ ਲਿਖਤ ਸੀ। ਇਸ ਕਰਕੇ ਇਹ ਸਾਰਾ ਉਦੋਂ ਹੀ ਉਹ ਜਿਹੜੇ ਅਖੇਪਕਾਰ ਸੀ ਉਹਨਾਂ ਨੇ ਵਿਚ ਐਸੇ ਆਪ ਪ੍ਰਸੰਗ ਰਲ ਕੱਢ ਕੀਤੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ 4 ਜਿਲਦਾਂ ਨੀ ਪਹਿਲਾਂ ਹੁੰਦਾ ਸੀ ਤੇ ਹੁਣ 14 ਜਿਲਦਾਂ, ਪਹਿਲੇ ਵਿਚ ਤਾਂ ਭੂਮਿਕਾ ਹੀ ਹੈ ਤੇ 13 ਵਿਚ ਫਿਰ ਇਤਿਹਾਸ ਹੈ। ਸੋ ਉਹਨਾਂ ਨੇ ਫਿਰ ਗਿਆਨੀ ਅਨੋਖ ਸਿੰਘ ਜੀ ਹੋਏ ਅੰਮ੍ਰਿਤਸਰ, ਮਨਾਖੇ ਸਿੰਘ ਸੀ, ਉਹਨੇ ਟਿੱਪਣ ਲਿਖਿਆ ਸੀ। ਸੋ ਭਾਈ ਵੀਰ ਸਿੰਘ ਜੀ ਨੇ ਉਹਨਾਂ ਤੋਂ ਪੜ੍ਹਨ ਵਾਸਤੇ ਲਿਆ। ਇਹਨਾਂ ਨੇ ਫਿਰ ਹਿੰਮਤ ਕੀਤੀ, ਕੁਝ ਆਪਣੇ ਵੱਲੋਂ ਵਿਚਾਰਾਂ, ਕੁਝ ਗਿਆਨੀ ਅਨੋਖ ਸਿੰਘ ਦਾ ਜੋ ਇਹ ਟਿੱਪਣ ਸੀ ਉਹ ਬੜੇ ਵਿਦਵਾਨ ਸੀ, ਸੰਤ ਗਿਆਨੀ ਮੋਹਨ ਸਿੰਘ ਭਿੰਡਰਾਂ ਵਾਲੇ ਉਹਨਾਂ ਤੋਂ ਪੜ੍ਹਦੇ ਰਹੇ, ਬੜੇ ਵਿਦਵਾਨ ਸੀ। ਸੋ ਉਹ ਟਿੱਪਣ ਫਿਰ ਪ੍ਰਕਾਸ਼ਿਤ ਕੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਕਈਆਂ ਨੇ ਸੁਝਾਅ ਦਿੱਤਾ ਸੀ ਕਿ ਆਪ ਵੀ ਬੜੇ ਵਿਦਵਾਨ ਆ ਗੁਰਮੁਖੀ ਦੇ ਹੋਰ ਭਾਸ਼ਾ ਦੇ। ਜਿੱਥੇ ਜਿੱਥੇ ਭਾਈ ਸਾਹਿਬ ਦੇ ਇਸ ਇਤਿਹਾਸ ਵਿਚ ਇਹ ਅੰਮ੍ਰਿਤ ਵਿਚ ਰਲਾਵਟ ਕੀਤੀ, ਤੁਸੀਂ ਉਹ ਸਹੀ ਕਵਿਤਾ ਉਸੇ ਢੰਗ ਦੀ ਉਚਾਰ ਕੇ ਗੁਰਮਤ ਅਨੁਸਾਰ ਉਹ ਪੰਗਤੀਆਂ ਪਾ ਦਿਓ। ਭਾਈ ਸਾਹਿਬ ਕਹਿਣ ਲੱਗੇ ਕਿ ਦੁਨੀਆਂ ਦੇ ਇਤਿਹਾਸਾਂ ਚ ਤਾਂ ਬਹੁਤ ਮਿਥਿਆਸ ਰਲਿਆ ਹੋਇਆ, ਜੇ ਹੁਣ ਅਸੀਂ ਇਸ ਤਰ੍ਹਾਂ ਕਰਾਂਗੇ ਉਹ ਗ੍ਰੰਥ ਫਿਰ ਉਹਨਾਂ ਦਾ ਨਹੀਂ ਮੇਰਾ ਹੋ ਜਾਏਗਾ, ਤੇ ਉਂਝ ਅਸੀਂ ਸਧਾਈ ਵਾਸਤੇ ਥੱਲੇ ਟੂਕਾਂ ਦੇ ਦਿੰਦੇ। ਇਹਦੇ ਚ ਕੋਈ ਗੱਲ ਨੀ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟੀ ਹੈ ਤੇ ਆਪੇ ਸਿਆਣੇ ਗੁਰਸਿੱਖ ਜਿਹੜੀ ਚੀਜ਼ ਗੁਰਬਾਣੀ ਦੀ ਕਸਵੱਟੀ ਤੇ ਨਾ ਹੋਵੇ ਉਹਨੂੰ ਸਮਝ ਲਿਆ ਕਰਨਗੇ, ਤੇ ਜੇ ਇਸ ਤਰ੍ਹਾਂ ਕਰਨ ਲੱਗੇ ਤੇ ਸਾਰਾ ਗ੍ਰੰਥ ਹੀ ਘੱਟ ਵੱਡ ਹੋ ਜਾਏਗਾ। ਤੇ ਟੂਕਾਂ ਇਸ਼ਾਰੇ ਦੇ ਦਿੰਦੇ, ਉਹਨਾਂ ਨੂੰ ਗੁਰੂ ਟਿੱਪਣ ਵਿਚ ਸਾਰੇ ਇਸ਼ਾਰੇ ਦੇ ਦਿੱਤੇ, ਜਿੱਥੇ ਜਿੱਥੇ ਵੀ ਕੋਈ ਗੁਰਮਤ ਤੋਂ ਪ੍ਰਤੀਕੂਲ ਗੱਲ ਉਹਨਾਂ ਸ਼ਰਾਰਤੀਆਂ ਨੇ ਪਾਈ ਹੈ। ਤੇ ਭਾਈ ਸਾਹਿਬ ਦੇ ਉੱਤੇ ਆਪ ਸਾਰਿਆਂ ਨੂੰ ਕਦੇ ਸ਼ੰਕਾ ਨਹੀਂ ਕਰਨੀ ਚਾਹੀਦੀ, ਉਹਨੇ ਜੋ ਲਿਖਿਆ ਗੁਰਮੰਤ ਅਨੁਸਾਰ ਹੀ ਲਿਖਿਆ ਸੀ। ਆਪ ਜੀ ਦਾ ਸਰੀਰ ਇਤਿਹਾਸ ਲਿਖਣ ਤੋਂ ਬਾਅਦ ਬਹੁਤਾ ਸਮਾਂ ਨਾ ਰਹਿਣ ਦੇ ਕਾਰਨ ਉਹ ਆਪਣੇ ਹੱਥੀ ਇਤਿਹਾਸ ਦਾ ਵਿਸਥਾਰ ਨਾ ਕਰ ਸਕੇ। ਜੇ ਸਰੀਰ ਰਹਿੰਦਾ ਤੇ ਹੋ ਸਕਦਾ ਸੀ ਹੋਰ ਪੋਥੀਆਂ ਗਾਂ ਲਿਖਦੇ ਜਾਂ ਲਿਖਾਉਂਦੇ ਵੰਡਦੇ। ਇਸ ਕਰਕੇ ਬੜੀ ਇਹ ਅੰਮ੍ਰਿਤਮਈ ਪਵਿੱਤਰ ਕਥਾ ਹੈ। ਸੋ ਪਹਿਲਾਂ ਮੰਗਲਾਚਰਨ ਲਿਖੇ ਅਕਾਲ ਪੁਰਖ ਦਾ, ਫਿਰ ਦਸਾਂ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਖਾਲਸੇ ਪੰਥ ਸੰਗਤ ਦੀ ਮਹਿਮਾ, ਤੇ ਉਹਨਾਂ ਨੇ ਪੁਰਾਣੇ ਜੋ ਕਵੀਆਂ ਦੀ ਸ਼ੈਲੀ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਬਾਗਬਾਣੀ ਰਸਨਾ, ਇਹਦੀ ਦੇਵੀ ਜੋ ਸਰਸਤੀ, ਹਾਂਜੀ ਸਾਰਸਤੀ ਕਰ ਬੇਣਵਤੀ, ਇਸ ਦਾ ਵੀ ਮੰਗਲਾਚਰਨ ਕੀਤਾ ਹੈ। ਕਵੀ ਲੋਕ ਮੁੱਖ ਰੱਖਦੇ ਹਨ ਸਾਰਦਾ ਨੂੰ। ਸੋ ਉਂਝ ਉਹਨਾਂ ਨੇ ਆਪਣੀ ਬਾਕ ਰਚਨਾ ਵਿਚ ਗੁਰੂ ਗ੍ਰੰਥ ਸਾਹਿਬ ਔਰ ਦਸਮ ਪਾਤਸ਼ਾਹ ਦਾ ਸੰਮਿਲਿਤ ਮੰਗਲ ਕੀਤਾ ਹੈ। ਉਹਨਾਂ ਦਾ ਇਹ ਇਸ਼ਟ ਹੈ, ਇੱਥੇ ਉਹਨਾਂ ਦਾ ਵਿਸ਼ਵਾਸ ਹੈ। ਜੋ ਆਉਂਦਾ ਨਾ ਏਕ ਅੰਕਾਰਾ ਸਤਿਗੁਰੂ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਬਣਾ ਸੁਣ। ਇਹਦੇ ਚ ਦੋਨੋ ਹੀ ਮੰਗਲ ਆ ਗਏ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹਦੀ ਵਿਦਵਤਾ ਦੋ ਪੰਗਤੀਆਂ ਚ, ਆਦ ਦਾ ਵੀ ਤੇ ਦਸਮ ਦਾ ਵੀ, ਦੋਨੋ ਹੀ ਮੰਗਲ ਗੁਰੂ ਨਾਨਕ ਗੋਬਿੰਦ ਰੂਪ ਇਕੱਠਾ ਹੀ ਮੰਗਲ ਦਿਹ ਗਿਆ। ਇਹਨੂੰ ਕਟਾਹ ਕੁੰਡਲ ਰੀਤੀ ਕਹਿੰਦੇ, ਜਿਵੇਂ ਕੜਾਹੇ ਦੇ ਕੁੰਡੇ ਫੜ ਲਈ ਵਿਚਾਲਾ ਆਪੇ ਚੁੱਕਿਆ ਜਾਂਦਾ। ਗੁਰੂ ਨਾਨਕ ਔਰ ਦਸਮ ਪਾਤਸ਼ਾਹ ਦਾ ਸੰਮਿਲਿਤ ਮੰਗਲ ਕਰਨ ਜਾਣੋ ਕਿ ਸਾਰੇ ਗੁਰੂਆਂ ਦਾ ਹੀ ਪੂਜਨ ਆਰਾਧਨ ਕੀਤਾ। ਸੋ ਇਸ ਕਰਕੇ ਪਹਿਲਾਂ ਮੰਗਲਾਚਰਨ ਦਿੱਤੇ। ਮੰਗਲ ਨਾ ਦਿੱਤਾ ਜਾਏ ਇਹ ਹੁੰਦਾ ਗ੍ਰੰਥ ਕਰਤਾ ਕੋਈ ਨਾਸਤਿਕ ਆਦਮੀ, ਦੂਜਾ ਉਹਦਾ ਗੁਰੂ ਇਸ਼ਟ ਦੀਨਾ ਮਾਨ ਨੇ ਇਸ ਭ੍ਰਾਂਤੀ ਦੀ ਨਿਵਰਤੀ ਵਾਸਤੇ ਮੰਗਲਾਚਰਨ ਕਰਨਾ ਵਸਤੂ ਨਿਰਦੇਸ਼ ਆਸ਼ੀਰਵਾਦ ਆਤਮਕ ਔਰ ਨਮਸਕਾਰ ਆਤਮਕ। ਜਿਹੜਾ ਵਸਤੂ ਨਿਰਦੇਸ਼ ਹੈ ਉਹਦੇ ਚ ਇੱਕੋ ਇੱਕ ਨਿਰਗੁਣ ਅਕਾਲ ਪੁਰਖ ਦਾ ਹੀ ਕਥਨ ਕੀਤਾ ਜਾਂ ਨਿਰਦੇਸ਼ ਮੈਨੇ ਕਥਨ ਕੀਤਾ ਜਾਂ ਇਸੇ ਤਰ੍ਹਾਂ ਫਿਰ ਨਮਸਕਾਰ ਗੁਰੂ ਨੂੰ ਵੱਡੇ ਨੂੰ ਝੁਕਣਾ ਨਮਸਕਾਰ ਕਰਨ, ਕਿਉਂ ਆਸ਼ੀਰਵਾਦ ਵਾ ਤੀਜਾ ਆਸ਼ੀਰਵਾਦ। ਜਦੋਂ ਕੋਈ ਕਿਸੇ ਨੂੰ ਝੁਕਦਾ ਉਹਦੇ ਸਿਰ ਤੇ ਉਹਦਾ ਹੱਥ ਆ ਜਾਂਦਾ, ਜਿਹੜਾ ਕਿ ਉਹਨੂੰ ਝੁਕੇਗਾ ਉਹਦੇ ਸਿਰ ਤੇ ਹੱਥੇ ਰੱਖੂਗਾ, ਆਸ਼ੀਰਵਾਦ ਹੀ ਦੇਊ। ਇਹ ਤਿੰਨੇ ਹੀ ਮੰਗਲਾਚਰਨ ਹੁੰਦੇ। ਇਸ ਸਲੋਕ ਵਿਚ ਤਿੰਨੇ ਹੀ ਮਹਾਰਾਜ ਨੇ ਲਿਖ ਦਿੱਤੇ, ਦੰਡੋਤ ਬੰਧਨ ਨਾਨਕ ਵਾਰ, ਸਰਬ ਕਲਾ ਸਮਰੱਥ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਆਦਿ। ਇਹਦੇ ਤਿੰਨੇ ਹੀ ਵਰਣਨ ਕਰ ਦਿੱਤੇ, ਕੁਝ ਜੀ ਸਮੁੰਦਰ ਵਾਲੀ ਗੱਲ ਹੈ। ਸੋ ਮੰਗਲਾਚਰਨ ਫਿਰ ਅਨੁਬੰਧਾਂ ਦਾ ਦਰਸ਼ਨ, ਇਹ ਗ੍ਰੰਥ ਦਾ ਆਪਣੇ ਅਧਿਕਾਰੀ ਕੌਣ ਹੈ, ਪ੍ਰਯੋਜਨ ਕੀ ਹੈ, ਵਿਸ਼ਾ ਕੀ, ਸੁਬੰਧਾਂ ਅਨੁਬੰਧ ਕੀ, ਚਾਰੇ ਜਿਹੜੇ ਅਨੁਬੰਧ ਨੇ, ਅਨੁਬੰਧ ਪਛਾਣਿਆ ਜੋ ਲੋ ਕੋਈ ਨਾ ਸੁਗਰ ਨਾਲ ਤੋ ਲੋ। ਜਿੰਨਾ ਚਿਰ ਉਹਨਾਂ ਅਨੁਬੰਧਾਂ ਦੀ ਗਿਰਤੀ ਦੀ ਪਛਾਣ ਨਾ ਕਰੇ ਉਨਾ ਚਿਰ ਇਨਸਾਨ ਸਿਆਣਾ ਨਹੀਂ ਹੋ ਸਕਦਾ। ਇਸ ਕਰਕੇ ਅਨੁਬੰਧ ਵੀ ਵਰਣਨ ਕੀਤੇ ਜਾਂਦੇ ਆ, ਇਸ ਕਰਕੇ ਉਹ ਵਿਦਵਾਨ ਹਨ। ਸਾਰੀਆਂ ਹੀ ਗੱਲਾਂ ਨੂੰ ਮੁੱਖ ਰੱਖ ਕੇ ਪਿੰਗਲ ਕਾਮ ਔਰ ਵਿਆਕਰਨ ਕੋਸ਼ ਕਾਮ ਹਰ ਚੀਜ਼ ਨੂੰ ਮੁੱਖ ਰੱਖ ਕੇ ਉਹਨਾਂ ਨੇ ਰਚਨਾ ਕੀਤੀ। ਕਵਿਤਾ ਦੇ ਨੌ ਰਸ ਆ, ਇਹਦੇ ਚ ਪੂਰੇ ਹੀ ਨੌ ਰਸ ਆ। ਤੁਲਸੀਦਾਸ ਜੀ ਨੇ ਰਮਾਇਣ ਲਿਖੀ ਹੈ, ਬੜੀ ਸੁੰਦਰ ਰਚਨਾ ਹੈ। ਤੁਲਸੀ ਰਮਾਇਣ ਬੜਾ ਪ੍ਰੇਮ ਦਾ ਗ੍ਰੰਥ ਹੈ, ਪਰ ਉਹਦੇ ਚ ਨੌ ਰਸ ਪੂਰੇ ਨਹੀਂ ਲਿਖੇ, ਕਿਉਂਕਿ ਆਮ ਜਿਹੜੇ ਪੁਰਾਣੇ ਕਈ ਸਾਧੂ ਹਨ ਉਹ ਸ਼ੰਗਾਰ ਰਸ ਤੋਂ ਬੜਾ ਡਰਦੇ ਆ, ਤੇ ਜਿਹੜਾ ਆਪ ਸੂਰਮਾ ਨਾ ਹੋਵੇ ਉਹ ਬੀਰ ਰਸ ਤੇ ਰੌਦਰ ਰਸ ਆਦਿਕ ਨਹੀਂ ਲਿਖ ਸਕਦਾ। ਜਿਹੜਾ ਸੰਕੋਚਵੀਂ ਵਿਅਕਤੀ ਵਾਲਾ ਹਾਸ ਰਸ ਨਹੀਂ ਵਰਣਨ ਕਰ ਸਕਦਾ। ਭਾਈ ਸਾਹਿਬ ਨੇ ਨੌ ਰਸ ਵਰਣਨ ਕਰਨ ਲੱਗਿਆਂ ਕੋਈ ਸੰਕੋਚ ਨਹੀਂ ਰੱਖਿਆ, ਬੜੇ ਸੁੰਦਰ ਢੰਗ ਨਾਲ ਉਹ ਲਿਖੇ। ਦਸਮ ਗ੍ਰੰਥ ਵਿਚ ਮਹਾਰਾਜ ਨੇ ਲਿਖੇ, ਉਹਨਾਂ ਨੇ ਇਹ ਸਾਰੀ ਜੋ ਗ੍ਰੰਥ ਲਿਖਣ ਦੀ ਸ਼ੈਲੀ ਹੈ ਇਹ ਦਸਮ ਗ੍ਰੰਥ ਤੋਂ ਲਈ ਹੈ। ਬੋਲੋ ਕਈ ਆਮ ਕਹਿ ਦਿੰਦੇ ਆ ਕਿ ਤੁਲਸੀ ਰਮਾਇਣ ਤੋਂ, ਪਰ ਤੁਲਸੀ ਰਮਾਇਣ ਵਿੱਚ ਛੰਦ ਬੜੇ ਘੱਟ ਹੈ। ਚੌਪਈ ਹੈ, ਦੋਹਾ ਹੈ, ਸਲੋਕ ਹੈ, ਸੋਰਠਾ ਹੈ, ਛਪੇ ਛੰਦ ਹੈ, ਸਵੱਈਆ ਤੇ ਕਵਿਤ, ਬਸ ਇੰਨਾ ਹੀ। ਇਹਦੇ ਵਿੱਚ ਛੰਦਾਂ ਦਾ ਕੋਈ ਅੰਤ ਹੀ ਕੋਈ ਨੀ, ਕਿੰਨੇ ਕੁ ਲਿਖੇ। ਜੋ ਜੋ ਦਸਮ ਗ੍ਰੰਥ ਵਿੱਚ ਆਏ ਤਕਰੀਬਨ ਉਹ ਵਰਤੇ। ਆਪ ਜੀ ਬੜੇ ਵਿਦਵਾਨ ਸਨ, ਸੋ ਇਸ ਕਰਕੇ ਪਿਆਰਿਓ ਇਹ ਸਾਰੀ ਜਿਹੜੀ ਰਚਨਾ ਹੈ ਉਹਨਾਂ ਨੇ ਬੜੇ ਵਿਸਥਾਰ ਵਿੱਚ ਕੀਤੀ ਹੈ। ਤਕਰੀਬਨ ਜੇ ਇੱਕ ਪੋਥੀ ਚ ਨਾਨਕ ਪ੍ਰਕਾਸ਼ ਚ ਸਾਖੀਆਂ ਨਹੀਂ ਸੀ, ਖੁੱਲ੍ਹਾ ਹੀ ਸੀ, ਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਿਹਾ ਕਾਂਡ ਬਣਾ ਦਿੱਤੇ। ਇਹ ਕੁਝ ਵੱਡੇ ਆ, ਇਹ ਦੂਜਿਆਂ ਵਿੱਚ ਕਾਂਡ ਛੋਟੇ। ਜੇ ਪ੍ਰੇਮ ਨਾਲ ਕਰੀਏ ਇੱਕ ਤਿਉਹਾਰ ਦੀ ਤਕਰੀਬਨ ਇੱਕ ਘੰਟੇ ਚ ਕਥਾ ਹੁੰਦੀ ਹੈ। ਉਹਨੇ ਇਸ ਹਿਸਾਬ ਨੇ ਬਣਾਈ ਹੈ ਕਿ ਜਿਵੇਂ ਕਿਸੇ ਅਸਥਾਨ ਦੇ ਉੱਤੇ ਘੰਟਾ ਪ੍ਰੇਮ ਨਾਲ ਕਥਾ ਕੀਤੀ ਹੈ, ਬੜੇ ਸੁੰਦਰ ਢੰਗ ਨਾਲ ਇਹ ਲਿਖੀ ਹੈ। ਇਹ ਤਿਉਹਾਰ ਕੁਝ ਵੱਡੇ ਵੀ ਹੈ ਤੇ ਕਠਿਨ ਤੇ ਮਹਿੰਗੇ ਵੀ, ਕਿਉਂਕਿ ਮਹਾਰਾਜ ਵਿਚਰੇ ਬਹੁਤ ਦੇਸ਼ਾਂ ਵਿੱਚ, ਬਹੁਤਿਆਂ ਨੇ ਉਹਨਾਂ ਦੇ ਬਚਨ ਵਲਾਸ ਹੋਏ, ਹਰ ਬੋਲੀ ਸ਼ੈਲੀ ਦਾ ਵਿਅਕਤੀ ਧਰਮ ਅਜੇ ਵਾਲਾ ਉਹਨਾਂ ਨੂੰ ਮਿਲਿਆ, ਇਹੋ ਜਿਹਾ ਪ੍ਰਸ਼ਨ ਕੀਤੇ ਹੋਏ ਉੱਤਰ ਦਿੱਤੇ ਹਨ। ਸੋ ਇਸ ਕਰਕੇ ਬੜੀ ਸੁੰਦਰ ਰਚਨਾ ਹੈ, ਇਹਦਾ ਨਾਮ ਹੈ ਨਾਨਕ ਪ੍ਰਕਾਸ਼। ਇਹਦੇ ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵਿਚਾਰ ਗਿਆਨ ਦਾ ਵਰਣਨ ਕੀਤਾ। ਪੂਜਾ ਸੂਰਜ ਪ੍ਰਕਾਸ਼ ਉਹਦੇ ਵਿੱਚ ਬਾਕੀ ਗੁਰੂ ਸਾਹਿਬਾਂ ਦੀ ਕਥਾ ਲਿਖੀ। ਸੂਰਜ ਪ੍ਰਕਾਸ਼ ਮੁਕੰਮਲ ਦਾ ਨਾਂ ਇਉਂ ਲਿਖਿਆ, ਸੂਰਜ ਦੀਆਂ 12 ਰਾਸ਼ਾਂ, ਦਸ ਗੁਰੂ, 11ਵੇਂ ਗੁਰੂ ਗ੍ਰੰਥ ਤੇ 12ਵਾਂ ਖਾਲਸਾ ਪੰਥ ਸਾਧ ਸੰਗਤ। ਇਸ ਕਰਕੇ ਸਮਝੋ 12 ਦਾ ਹੀ ਪ੍ਰਕਾਸ਼ ਕੀਤਾ। ਫਿਰ ਉਹਦੇ ਵਿੱਚ ਅੰਸੂ ਹਨ, ਐਨ ਹਨ, ਹਾਂਜੀ, ਪੱਖ ਲਿਖੇ, ਉਤਰਾਇਣ ਤੇ ਦਸਰਾਇਣ ਜਿਵੇਂ ਹੁੰਦੇ, ਹਾਂਜੀ, ਉਸੇ ਹਿਸਾਬ ਨਾਲ ਜਿਵੇਂ ਸੂਰਜ ਦੇ ਅਨੁਸਾਰ ਉਹ ਪੱਖ ਚੱਲਦੇ, ਇਸੇ ਤਰ੍ਹਾਂ ਉਹ ਵੀ ਚੀਜ਼ ਵਿੱਚ ਦੱਸੀ ਹੈ। ਸੋ ਇਸ ਕਰਕੇ ਆਓ, ਧਿਆ ਜਿਹੜਾ ਸੀ ਉਹ ਪ੍ਰਾਰੰਭ ਹੋ ਚੁੱਕਿਆ ਹੈ ਕਿ ਅਵਤਾਰ ਦੁਨੀਆਂ ਤੇ ਕਿਉਂ ਆਉਂਦੇ ਹਨ, ਉਹਨਾਂ ਦੇ ਆਉਣ ਦਾ ਕੀ ਪ੍ਰਯੋਜਨ ਹੈ, ਉਹ ਇਹੀ ਦੱਸਿਆ। ਤੇ ਪਹਿਲੇ ਯੁਗਾਂ ਦੇ ਅੰਦਰ ਜਿਵੇਂ ਬਾਵਨ ਆਇਆ, ਇਸਤਰੀ ਰਾਮ ਚੰਦਰ ਜੀ ਆਏ, ਦੁਆਪਰ ਜੀ ਕ੍ਰਿਸ਼ਨ ਮਹਾਰਾਜ ਆਏ, ਸਾਡੇ ਹਿੰਦੁਸਤਾਨ ਭਾਰਤ ਦੀ ਗੱਲ ਹੈ, ਸੋ ਦੂਜਿਆਂ ਮੁਲਕਾਂ ਚ ਦੂਏ ਢੰਗ ਦੇ ਕੁਲੰਬਰ ਆਏ। ਇਸੇ ਤਰ੍ਹਾਂ ਸਤਿਗੁਰ ਬਾਬਾ ਨਾਨਕ ਸਾਹਿਬ ਵੀ ਆਏ, ਉਹਨਾਂ ਦੇ ਆਉਣ ਦਾ ਕੀ ਪ੍ਰਯੋਜਨ ਸੀ, ਧਰਤੀ ਦੇ ਬੜਾ ਪੱਧਰ ਪਾਪ ਹੋਇਆ, ਧਰਤੀ ਦੇ ਜੀਵਨ ਨੇ ਬੇਨਤੀ ਕੀਤੀ, ਕਲਮਲ ਹੋਈ, ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਰਾਜੇ ਪਾਪ ਕਮਾਨ ਦੇ ਉਲਟੀ ਬਾੜ ਇਸ ਗੋ ਖਾਏ, ਵਰਤਿਆ ਪਾਪ ਸਭ ਜਗ ਮਾਈ, ਇਸ ਤਰ੍ਹਾਂ ਦੀ ਕਿਰਿਆ ਬਣੀ ਹੋਈ ਸੀ, ਕਾਜੀ ਹੋਏ ਰਿਸ਼ਤ ਦੀ ਵੱਡੀ ਲੈ ਕੇ ਦਿਨ ਗੁਆਹੀ, ਹਾਂਜੀ, ਕੂੜਾ ਮਾਵਲ ਸੱਚ ਚੰਦਰਮਾ ਦੀ ਸਹਿ ਨਾਹੀਂ ਕਹਿ ਚੜਿਆ, ਇਹ ਕਿਰਿਆ ਬਣੀ ਹੋਈ ਸੀ। ਅੱਗੇ ਜਿਤਨੇ ਵੀ ਪੀਰ ਪੈਗੰਬਰ ਅਵਤਾਰ ਆਦਿਕ ਆਏ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਨੂੰ ਰਾਹ ਚਲਾਇਓ, ਥੋੜੀ ਤੀਸਰੀ ਨੂੰ ਪਾ ਕਰਕੇ ਉਹਨੇ ਆਪੋ ਆਪਣੇ ਮਜ਼ਬ ਤੋਰ ਲਏ। ਤੇ ਮਹਾਰਾਜ ਦੱਸਦੇ ਦਸਮ ਪਾਤਸ਼ਾਹ ਪਰਮ ਪੁਰਖ ਕਿਨਹੂੰ ਨਾ ਪਛਾਣਿਆ, ਉਹਨੂੰ ਨੀ ਪਛਾਣਿਆ, ਆਪੋ ਆਪਣੀ ਪੂਜਾ ਚ ਉਲਝ ਗਏ ਤੇ ਉਲਝਾ ਦਿੱਤਾ। ਸੋ ਵਾਹਿਗੁਰੂ ਪਰਮੇਸ਼ਰ ਨੇ ਫਿਰ ਉਹਨਾਂ ਦੀ ਸਹਿਮਤੀ ਵੀ ਲਈ ਆਪਣੇ ਵੱਲੋਂ ਵੀ ਆ ਗਿਆ ਕਰਕੇ, ਜਦੋਂ ਸ੍ਰਿਸ਼ਟੀ ਦੇ ਜੀਵਾਂ ਨੇ ਪੁਕਾਰ, ਕਹਿੰਦੇ ਧਰਤੀ ਨੇ ਗਊ ਦਾ ਰੂਪ ਧਾਰ ਕੇ ਆਵਾਜ਼ ਕੀਤੀ। ਗਊ ਦੇ ਰੂਪ ਦਾ ਮਤਲਬ ਕੀ, ਧਰਤੀ ਦੇ ਲੋਕ ਜਿਹੜੇ ਗਊ ਵਾਂਗ ਨਤਾਣੇ ਨਤਾਣੇ ਨਮਾਣੇ ਨਤਾਣੇ ਬਣੇ ਸੀ, ਉਹਨਾਂ ਨੇ ਫਰਿਆਦ ਕੀਤੀ। ਧਰਤੀ ਤੋਂ ਮਤਲਬ ਧਰਤੀ ਦੇ ਜੀਵਾਂ ਨੇ ਫਰਿਆਦ ਕੀਤੀ, ਕਿਉਂਕਿ ਧਰਤੀ ਦਾ ਮਿੱਟੀ ਹੈ, ਇਹਨੂੰ ਦੋਸਤੀ ਹੋਣਾ, ਇਹਨਾਂ ਜੀਵਾਂ ਨੇ ਫਰਿਆਦ ਕੀਤੀ ਕਿ ਮਹਾਰਾਜ ਸਾਡੇ ਤੇ ਜ਼ੋਰ ਜ਼ੁਲਮ ਬੜੀ ਤੇ ਦੋ ਜ਼ੋਰੀ ਹੋ ਰਹੀ, ਕਿਰਪਾ ਕਰੋ। ਇਹਨਾਂ ਦੀ ਅਰਦਾਸ ਪ੍ਰਵਾਨ ਹੋਏ, ਤੇ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਫਲੋਆ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਕਰੋਆ, ਜਿੱਥੇ ਬਾਬਾ ਪੈਰ ਤੇ ਪੂਜਾ ਆਸਣ ਤਾਪਣ ਸੋਆ, ਆਦਿਕ ਪੌੜੀ ਵਾਚ ਲੈਣ। ਸੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਸ ਸੰਸਾਰ ਉੱਪਰ ਆ ਗਿਆ ਬਖਸ਼ਿਸ਼ ਹੋਈ, ਤੇ ਗੁਰੂ ਸਾਹਿਬ ਜਿਵੇਂ ਤੇ ਰਾਜ ਭੋਏ ਦੀ ਤਲਵੰਡੀ, ਇਹ ਭੋਏ ਇੱਕ ਭੱਟੀ ਬੋਤ ਦਾ ਰਾਜਪੂਤ ਰਾਜਾ ਉਹਨੂੰ ਵਸਾਇਆ ਇਹ ਸ਼ਹਿਰ ਪੂਰੀ ਬਾਂਸ ਚੋਂ। ਹੁਣ ਜਿਹੜਾ ਮੌਕੇ ਦਾ ਰਾਜਾ ਸੀ ਉਹ ਰਾਜ ਬਲਾਰ ਸੀ, ਇਹਨਾਂ ਨੇ ਬਾਅਦ ਵਿਚ ਮੁਸਲਮਾਨੀ ਧਰਮ ਨੂੰ ਗ੍ਰਹਿਣ ਕਰ ਲਿਆ। ਬਾਬਾ ਨਾਨਕ ਜੀ ਦੇ ਉਸ ਨਗਰੀ ਚ ਅਵਤਾਰ ਧਾਰਨ ਦੇ ਕਾਰਨ ਉਹਦਾ ਨਾਮ ਪੈ ਗਿਆ ਨਾਨਕ ਆਣਾ, ਸਿੱਧਾ ਨਨਕਾਣਾ ਬਣ ਗਿਆ। ਨਾਂ ਤਾਂ ਸੀ ਨਾ ਰਾਜਭੋਏ ਦੀ ਤਲਵੰਡੀ, ਬਾਬੇ ਨਾਨਕ ਦੇ ਆਉਣ ਨਾਲ ਉਹਦਾ ਨਾਂ ਨਨਕਾਣਾ ਪੈ ਗਿਆ, ਵੀ ਸ਼ਹਿਰ ਦਾ ਨਾਂ ਵੀ ਇਹ ਬਣ ਗਿਆ। ਗਜੀ ਕਿਹੜੇ ਬੋਲੋ, ਇਹ ਨਾਨਕ ਆਇਆ ਨਾਨਕ ਦੇ ਆਉਣ ਨਾਲ, ਨਨਕਾਣਾ ਸਾਹਿਬ ਉਹਦਾ ਨਾਂ ਪੈ ਗਿਆ। ਆਪ ਕੋਈ ਯਾਤਰਾ ਕਰ ਆਇਆ, ਸਾਡੇ ਸੰਭਾਗ ਜਾ ਕੇ ਨੇ। ਸੋ ਇਸ ਕਰਕੇ ਸਾਧ ਸੰਗਤ ਜੀ ਚੋ ਸਾਰੀ ਉੱਥੇ ਦੀ ਕਥਾ ਦੱਸੀ ਹੈ ਕਿ ਜਦੋਂ ਮਹਾਰਾਜ ਨੇ ਅਵਤਾਰ ਧਾਰਿਆ ਉਹ ਨਦੀਆਂ ਕਿਹੜੀਆਂ ਕਿਹੜੀਆਂ ਵਗਦੀਆਂ, ਰਾਵੀ ਚਨਾਵ ਵਗਦੀਆਂ, ਉਸ ਦੀ ਬਾਰ ਇਸ ਤਰ੍ਹਾਂ ਹੈ, ਉੱਥੇ ਦਾ ਸ਼ਹਿਰ ਇਹੋ ਜਿਹਾ, ਉੱਥੇ ਦੇ ਬਾਜ਼ਾਰ ਇਹੋ ਜਿਹਾ, ਲੋਕ ਇਸ ਤਰ੍ਹਾਂ ਦੇ ਹੈ, ਹਾਂਜੀ, ਤੇ ਬੇਦੀ ਵੰਸ਼ ਦਾ ਕੁਝ ਜ਼ਿਕਰ ਕੀਤਾ ਹੈ, ਪਹਿਲਾਂ ਉਹ ਬੜਾ ਯੁੱਧ ਜੰਗ ਕਰਦੇ ਸਨ, ਤੇ ਮਹਾਰਾਜ ਦਾ ਜੋ ਦਾਦਾ ਸੀ ਸ਼ਿਵ ਰਾਮ, ਫਿਰ ਉਹਦੇ ਗ੍ਰਹਿ ਵਿਖੇ ਮਹਿਤਾ ਕਲਿਆਣ ਚੰਦਰ, ਮਹਿਤਾ ਲਾਲ ਚੰਦਰ ਉਹਨਾਂ ਨੇ ਜਨਮ ਲਿਆ, ਤੇ ਮਾਤਾ ਬਨਾਰਸੀ। ਸੋ ਇਸ ਤਰ੍ਹਾਂ ਉਹਨਾਂ ਦੀ ਕੁੱਖੋਂ ਇਹ ਸਾਰੀ ਵਿਚਾਰ ਸੰਖੇਪ ਦੱਸੀ ਹੈ। ਫਿਰ ਮਹਿਤਾ ਕਲਿਆਣ ਚੰਦਰ ਮਾਤਾ ਤ੍ਰਿਪਤਾ ਨੇ ਮਹਾਨ ਤਪੱਸਿਆ ਕੀਤੀ, ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਇਆ ਤੇ ਵਰ ਮੰਗਣ ਲਈ ਕਿਹਾ। ਉਹਨਾਂ ਨੇ ਕਿਹਾ ਵੀ ਆਪ ਸਾਡੇ ਗ੍ਰਹਿ ਵਿਖੇ ਪੁੱਤਰ ਬਣ ਕੇ ਆਓ, ਅਵਤਾਰ ਧਾਰੋ। ਸੋ ਮਾਨੋ ਮਹਿਤਾ ਜੀ ਗਿਆਨ ਸਰੂਪ ਸਨ ਤੇ ਮਾਤਾ ਭਗਤੀ ਦਾ, ਜਿੱਥੇ ਗਿਆਨ ਔਰ ਭਗਤੀ ਹੋਵੇ ਉੱਥੇ ਅਕਾਲ ਪੁਰਖ ਪ੍ਰਗਟ ਹੋ ਜਾਂਦਾ ਹੈ ਸਰਗੁਣ ਸਰੂਪ। ਤੁਹਾਡੇ ਕੋਲ ਗਿਆਨ ਭਗਤੀ ਆ ਜਾਂ ਤੁਹਾਨੂੰ ਵੀ ਮਹਾਰਾਜ ਆ ਕੇ ਦਰਸ਼ਨ ਦੇ ਦੇਣਗੇ। ਗਜ ਕੇ ਬੋਲੋ, ਜਿੱਥੇ ਗਿਆਨ ਤੇ ਭਗਤੀ ਆ ਜਾਏ ਉੱਥੇ ਪਰਮੇਸ਼ਰ ਪ੍ਰਗਟ ਹੋ ਜਾਂਦਾ। ਸੋ ਇਸ ਕਰਕੇ ਉਹ ਮਨ ਨੂੰ ਗਿਆਨ ਤੇ ਭਗਤੀ ਦਾ ਹੀ ਅਵਤਾਰ ਸਨ ਮਹਿਤਾ ਕਲਿਆਣ ਚੰਦਰ ਮਾਤਾ ਤ੍ਰਿਪਤਾ। ਆਮ ਜੋ ਪ੍ਰਚਾਰਕ ਲੋਕ ਹਨ ਉਹ ਬੜੇ ਭੱਦੇ ਸ਼ਬਦਾਂ ਨਾਲ ਮਹਿਤਾ ਦਾ ਨਾਂ ਲੈਂਦੇ, ਜਿਵੇਂ ਉਹ ਇੱਕ ਸਧਾਰਨ ਜਿਹਾ ਵਿਅਕਤੀ ਸੀ ਤੇ ਔਰ ਬੜੇ ਤਿਰਸਕਾਰ ਯੋਗ ਨਰਾਦਰ ਯੋਗ ਵਚਨ ਵਰਤਦੇ। ਹਾਂਜੀ, ਉਹਨਾਂ ਜੀ ਗੁਰੂ ਨਾਨਕ ਦੇਵ ਜੀ ਨੂੰ ਪਛਾਣਿਆ ਇਹਨੇ, ਤੇ ਕਿਉਂ ਉਹਨਾਂ ਨੇ ਪਛਾਣਿਆ, ਕਿਉਂ ਨੇ, ਜਿਨ੍ਹਾਂ ਦੇ ਘਰ ਗੁਰੂ ਨਾਨਕ ਆਏ ਉਹਨਾਂ ਦੀ ਕੋਈ ਕਮਾਈ ਹੋਵੇਗੀ ਨਾ। ਇਹ ਤਾਂ ਪਿਤਾ ਦੇ ਜੋ ਫਰਜ਼ ਹੁੰਦੇ ਆ ਉਹ ਆਪਣੇ ਢੰਗ ਨਾਲ ਸਹੀ ਪੂਰੇ ਕਰ ਰਹੇ ਨੇ। ਹਰੇਕ ਪਿਤਾ ਚਾਹੁੰਦਾ ਮੇਰਾ ਪੁੱਤਰ ਚੰਗਾ ਪੜ੍ਹ ਜਾਏ, ਉਹ ਕਾਰੋਬਾਰ ਸਿੱਖੇ, ਦੁਨੀਆਂ ਦੀ ਤਰੱਕੀ ਕਰੇ, ਹਾਂਜੀ, ਉਹਦੇ ਮੁਤਾਬਕ ਪਿਤਾ ਜੀ ਆਪਣੇ ਲਾਈਨ ਦੇ ਉੱਤੇ ਸਹੀ। ਪਰ ਅਸੀਂ ਲੋਕ ਛੰਗੇ ਕਰਨ ਲੱਗ ਪਏ, ਉਹਨੇ ਜੀ ਪਛਾਣਿਆ ਨੀ, ਤੇ ਜਿਨ੍ਹਾਂ ਦੇ ਘਰ ਆਏ ਉਹਨੇ ਕਿਵੇਂ ਨੀ ਪਛਾਣਿਆ। ਕਈ ਕਹਿੰਦੇ ਪਹਿਲਾਂ ਬੇਬੇ ਨਾਨਕੀ ਨੇ ਪਛਾਣਿਆ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ। ਸਭ ਤੋਂ ਪਹਿਲਾਂ ਤਾਂ ਦੌਲਤਾਂ ਦਾਸੀ ਨੇ ਦੱਸਿਆ, ਇਹ ਪੰਡਿਤ ਹਰਦਿਆਲ ਨੇ ਪਛਾਣਿਆ, ਨਾਂ ਲਿਖਿਆ, ਐਸਾ ਨਾਂ ਰੱਖਿਆ ਜਿਹਨੂੰ ਸਭ ਮੰਨਣਗੇ। ਫਿਰ ਰਾਏ ਬਲਾਰ ਨੇ ਸਾਰਾ ਦੇਖਿਆ, ਬੇਬੇ ਨਾਨਕੀ ਨੇ ਸਭ ਤੋਂ ਪਹਿਲਾਂ ਤਾਂ ਉਹ ਦੌਲਤਾਂ ਦਾਈ ਨੇ ਦੱਸਿਆ, ਪੰਡਿਤ ਹਰਦਿਆਲ ਨੇ ਕਿਹਾ ਮੈਨੂੰ ਦਰਸ਼ਨ ਕਰਾਓ, ਜਿਹੜੇ ਦੇਖਿਆ ਉਦੋਂ ਹੀ ਦੱਸ ਦਿੱਤਾ ਉਸਨੂੰ, ਕਿਤੇ ਇਹ ਗੱਲ ਕੋਈ ਅਵਤਾਰ ਆ। ਗਜ ਕੇ ਬੋਲੋ, ਜਿਹਨੂੰ ਵੀ ਪਛਾਣ ਦੇਣ ਉਹਨੂੰ ਹੀ ਮਿਲਦੀ ਹੁੰਦੀ, ਬੇਅੰਤ ਨੇ ਪਛਾਣਿਆ ਉਹਨਾਂ ਨੂੰ, ਜਿਹਨੇ ਪਛਾਣਿਆ ਉਹ ਹੀ ਸਿੱਖ ਬਣੇ, ਦੂਆ ਕੌਣ ਬਣ ਸਕਦਾ। ਇਸ ਕਰਕੇ ਪਿਆਰ ਇਹ ਸਾਰਾ ਵਿਸਾਰ ਦੱਸਿਆ ਵੀ ਧਰਤੀ ਨੇ ਜੇ ਮੈਨੂੰ ਕੋਈ ਆਸਰਾ ਨੀ, ਬੜਾ ਕਸ਼ਟ ਹੈ। ਫਿਰ ਉਹ ਕਲਾ ਦਾ ਦੱਸਿਆ, ਤੇ ਸਾਜੋ ਚਾਰ ਕਲਾ ਸੀਆਂ, ਸਾਤ ਜਗ ਪੂਜਾ ਤੇ ਨਾਮ, ਜਿਉਂ ਜਿਉਂ ਯੁੱਗ ਬਦਲਦਾ ਗਿਆ ਇੱਕ ਇੱਕ ਕਲਾਮ ਘਟਦੀ ਗਈ ਤੇ ਹੁਣ ਇਹ ਜਿਹੜਾ ਧਰਮ ਸੀ ਇਹ ਮਨ ਨੂੰ ਇੱਕ ਲਾਕਾ ਆਸਰੀ ਰਹਿ ਗਿਆ ਸੀ ਚਾਰ ਪਾਪ ਸੀ ਤਿੰਨ ਟੁੱਟ ਗਏ ਸੀ ਫਿਰ ਮਹਾਰਾਜ ਨੇ ਕੋਈ ਨਾ ਸਹਾਰਾ ਦੇਖਦਿਆਂ ਹੋਇਆ ਕਿਰਪਾ ਕੀਤੀ ਇਹਨੂੰ ਸਹਾਰਾ ਦਿੱਤਾ ਜਾਏ ਇਸ ਤਰ੍ਹਾਂ ਇਹ ਸਾਰੀ ਵਿਚਾਰ ਪਿੱਛੇ ਆਪ ਜੀ ਸੁਣ ਚੁੱਕੇ ਹਾਂ ਕਿ ਜਿਹੜੇ ਆਪਣੇ ਉਡਗਨ ਤਾਰੇ ਸੀ ਪਖੰਡ ਦੀ ਨਿਆਏ ਦੰਭ ਇਸ ਤਰ੍ਹਾਂ ਇਹ ਬੜੇ ਬੜੇ ਮਜ਼ਬ ਮੁਹੰਮਦੀ ਸ਼ਰ੍ਹਾਂ ਚੱਲ ਪਈ ਸੀ ਉਹਨਾਂ ਦਾ ਰਾਜ ਤੇਜ ਸੀ ਉਹ ਆਪਣੇ ਧੱਕੇ ਨਾਲ ਦੁਨੀਆਂ ਦਾ ਮਜ਼ਬ ਛੀਨ ਕਰਕੇ ਮਨਮਤਾਂ ਕਰਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਧਰਮ ਨੂੰ ਰੱਖਣ ਲਈ ਵੀ ਸਾਰੇ ਗਊ ਦੇ ਭਖਿਅਕ ਨਾ ਬਣ ਜਾਣ ਰੱਖਿਅਕ ਵੀ ਰਹਿਣੇ ਚਾਹੀਦੇ ਆ ਭਖਿਅਕ ਹੁੰਦਾ ਜਿਹੜਾ ਭਖਣ ਕਰਨ ਵਾਲਾ ਉਹਦੇ ਰੱਖਿਅਕ ਹੋਵੇ ਜਿਹੜਾ ਰੱਖਿਆ ਕਰਨ ਵਾਲਾ ਰਕਸ਼ਾ ਕਰਨ ਵਾਲੇ ਗਊ ਗਰੀਬ ਦੀ ਰਹਿਣੇ ਚਾਹੀਦੇ ਦੁਨੀਆਂ ਦੇ ਜੇ ਸਾਰੇ ਭਖਿਅਕ ਬਣ ਗਏ ਤੇ ਗਰੀਬਾਂ ਦਾ ਰਹਿਣਾ ਤਾਂ ਬੜਾ ਮੁਸ਼ਕਿਲ ਹੋ ਜਾਏਗਾ ਸੋ ਇਸ ਕਰਕੇ ਅੱਜ ਕੱਲ੍ਹ ਕਈ ਕਹਿੰਦੇ ਜੀ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰਕਸ਼ਾ ਕੀਤੀ ਨਹੀਂ ਸੀ ਚਾਹੀਦੀ ਜੇ ਰਕਸ਼ਾ ਨਾ ਕਰਦੇ ਤੇ ਹਿੰਦੂਆਂ ਨੂੰ ਮੁਸਲਮਾਨ ਬਣਾ ਲੈਣੇ ਸੀ ਇਹ ਉਹਦੀ ਨੀਤੀ ਸੀ ਇਹਨਾਂ ਨੂੰ ਪਾੜਿਆ ਜਾ ਬਾਅਦ ਵਿੱਚ ਉਹਨੇ ਸਿੱਖਾਂ ਦੁਆਲੇ ਹੋ ਜਾਣਾ ਸੀ ਗੱਜ ਕੇ ਬੋਲੋ ਜੇ ਮਹਾਰਾਜ ਨੇ ਕੁਰਬਾਨੀ ਕੀਤੀ ਤੇ ਬੰਨ ਲਾ ਦਿੱਤਾ ਕਿ ਮੁੜ ਕੇ ਉਹ ਗਾਹਾਂ ਵੱਧ ਨਾ ਸਕੇ ਉਹ ਨੱਚ ਪੈ ਜਾ ਸਿੱਖ ਧਰਮ ਹਾਲੇ ਹੋਂਦ ਵਿੱਚ ਆਇਆ ਸੀ ਗਿਣਤੀ ਦੇ ਸਨ ਤੇ ਜਦੋਂ ਹਿੰਦੁਸਤਾਨ ਉਦੋਂ ਆਬਾਦੀ ਉਹਨਾਂ ਦੀ ਕਰੋੜਾਂ ਦੀ ਸੀ ਉਹ ਖਤਮ ਹੋ ਜਾਂਦੇ ਤੇ ਗਿਣਤੀਆਂ ਨੂੰ ਖਤਮ ਕਰਨਾ ਕੀ ਔਖਾ ਸੀ ਇਸ ਕਰਕੇ ਮਹਾਰਾਜ ਨੇ ਜੋ ਕੀਤਾ ਬਹੁਤ ਵਿਚਾਰ ਦੇ ਨਾਲ ਕੀਤਾ ਤੇ ਬੰਨ ਟੁੱਟਣ ਤੋਂ ਪਹਿਲਾਂ ਹੀ ਰੋਕਿਆ ਜਾ ਸੋ ਇਸ ਕਰਕੇ ਅਸੀਂ ਥੋੜੀ ਬੁੱਧੀ ਵਾਲੇ ਆਪਣੀ ਵਿਚਾਰ ਨਾਲ ਸੋਚਦੇ ਵੱਡਿਆਂ ਦੀਆਂ ਵੱਡੀਆਂ ਵਿਚਾਰਾਂ ਹੁੰਦੀਆਂ ਬਾਕੀ ਉਹਨਾਂ ਵਾਸਤੇ ਹਿੰਦੂ ਮੁਸਲਮਾਨ ਦੂਜਾ ਤੀਜਾ ਨੇ ਜਿਹੜਾ ਵੀ ਸ਼ਰਨ ਵਿੱਚ ਆ ਕੇ ਬੇਨਤੀ ਨਿਤਾਣਾ ਮਨਾ ਹੋ ਕੇ ਕਰੇ ਉਹਦੀ ਰੱਖਿਆ ਕਰਦੇ ਜਿਹੜਾ ਵੀ ਸ਼ਰਨ ਵਿੱਚ ਆ ਜਾ ਜੋ ਸ਼ਰਨ ਆਵੇ ਜੋ ਸ਼ਬਦ ਕਹਿੰਦਾ ਜਿਹੜਾ ਵੀ ਇਸ ਕੰਠ ਲਾਵੇ ਉਹਨੂੰ ਕੰਠ ਲਾਉਂਦੇ ਅਸੀਂ ਤਾਂ ਅੱਜ ਆਪਣੇ ਭਰਾ ਨੂੰ ਸਾਰਾ ਦਿਨ ਜੋਗੇ ਨਹੀਂ ਰਹਿਗਾ ਇੱਕ ਦੂਏ ਦੀਆਂ ਦੇਖੋ ਕਿਵੇਂ ਜੜਾਂ ਵੱਢਣ ਲੱਗਿਆ ਪਰ ਮਹਾਰਾਜ ਨੇ ਕੀ ਸਿੱਖਿਆ ਦਿੱਤੀ ਸੀ ਸਿੰਘ ਸਿੰਘ ਪੈ ਭਾਰਤ ਪ੍ਰਾਨ ਇੰਨਾ ਪਿਆਰ ਹੁੰਦਾ ਸੋ ਇਸ ਕਰਕੇ ਪਿਆਰਿਓ ਫਿਰ ਅੱਗੇ ਦੱਸਿਆ ਜਿਹੜੇ ਦੰਬੂ ਉਲੂਆਂ ਦੀ ਨਿਆਈ ਸਨ ਤੇ ਇਹਨਾਂ ਨੂੰ ਬੜਾ ਭਾਰੀ ਦੁੱਖ ਹੋਇਆ ਜਿਹੜੇ ਗਿਆਨ ਦਾ ਪ੍ਰਕਾਸ਼ ਹੋਇਆ ਤੇ ਜਿਹੜੇ ਦਾਸ ਸਨ ਕੋਕ ਚੱਕਵਿਆਂ ਦੀ ਨਿਆਈ ਉਹਨਾਂ ਨੂੰ ਬੜਾ ਭਾਰੀ ਦੁੱਖ ਹੋਇਆ ਤੇ ਭਗਤੀ ਰੂਪੀ ਧੁੱਪ ਦਾ ਜਗ ਤੇ ਪ੍ਰਕਾਸ਼ ਹੋਇਆ ਤੇ ਵਿਦਿਆ ਰੂਪੀ ਜਿਹੜੀ ਨੀਂਦ ਸੀ ਸਿੱਖਾਂ ਦੀ ਨਾਸ ਹੋ ਗਈ ਤੇ ਗਿਆਨ ਨਾਮ ਦੇ ਵਿੱਚ ਸ੍ਰੇਸ਼ਟ ਪੁਰਖ ਜਿਹੜੇ ਜਾਗ ਪੈ ਜਿਹੜਾ ਪਾਪਾਂ ਦਾ ਸੁਪਨਾ ਸੀ ਉਹ ਦੂਰ ਹੋ ਗਿਆ ਤੇ ਧੀਰੇ ਧਰਮ ਨੂੰ ਵਰਤਾਉਣ ਵਾਸਤੇ ਬੇਦੀਆਂ ਦੀ ਕੁੱਲ ਦੇ ਕੇਤ ਨਿਸ਼ਾਨ ਪ੍ਰਗਟ ਹੋ ਗਏ ਇੱਥੇ ਤੱਕ ਵਿਚਾਰ ਆਪ ਸ਼ਰਵਣ ਕਰ ਚੁੱਕੇ ਹੋ ਤੇ ਅਗਲੀ ਵਿਚਾਰ ਸ਼ਰਵਣ ਕਰਨ ਵਾਸਤੇ ਮਨ ਬਿਰਤੀ ਦੀ ਇਕਾਗਰਤਾ ਕਰਨੀ ਮਿੰਟ 15 ਹੀ ਰਹਿ ਗਿਆ ਤੇ ਵਿਆਖਿਆ ਵੀ ਥੋੜੀ ਕਠਿਨ ਹੈ ਤੇ ਧਿਆਨ ਵੀ ਲੰਬੇ ਹਨ ਜਿੰਨੀਆਂ ਪੰਕਤੀਆਂ ਦਾ ਹੋ ਸਕਿਆ ਓਨੇ ਹੀ ਵਿਚਾਰ ਕੀਤੀ ਜਾਏਗੀ ਸੋ ਸਾਰੇ ਇਕਾਗਰਤਾ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ
ਦੋਹਰਾ ਕਾਰਨ ਗੁਰ ਅਵਤਾਰ ਕੋ
ਹਾਂਜੀ ਇੱਥੇ ਦੱਸਿਆ ਉਹਨੇ ਸ੍ਰੀ ਬਾਲਾ ਸੰਦੂਰ ਬਾਜ ਸੰਧੂ ਉਹਨਾਂ ਦਾ ਗੋਦ ਹੈ ਬਾਲਾ ਨਾਇਮ ਸ੍ਰੀ ਜੋ ਸੁਹਾਏ ਮਨ ਸਤਿਕਾਰਯੋਗ ਤੇ ਰਾਰੇ ਦੇ ਚਰਨ ਵਿੱਚ ਓਂਕੜ ਪਾ ਦਿੱਤਾ ਇਹ ਤੋਂ ਨਿਕਲਦਾ ਊੜਾ ਬਾਲਾ ਸੰਧੂ ਆਵਾਜ਼ ਤੇ ਬਾਲਾ ਜਿਹੜਾ ਸੰਧੂ ਆਵਾਜ਼ ਚ ਕਥਨ ਕਰ ਰਿਹਾ ਦੱਸ ਰਿਹਾ ਹਾਂਜੀ ਉਹ ਉਚਾਰਨ ਕਰ ਰਿਹਾ ਦੋਹਰੇ ਵਿੱਚ ਦੱਸਿਆ ਕਾਰਨ ਗੁਰ ਅਵਤਾਰ ਕੋ ਕਹਿੰਦੇ ਗੁਰੂ ਦਾ ਜੋ ਅਵਤਾਰ ਧਾਰਨ ਦਾ ਕਾਰਨ ਸੀ ਉਸ ਨੂੰ ਪਿੱਛੇ ਜੋ ਪ੍ਰਸੰਗ ਆਇਆ ਕਹਿੰਦੇ ਉਹਦੇ ਵਿੱਚ ਮੈਂ ਦੱਸ ਚੁੱਕਾ ਅਵਤਾਰ ਕੋ ਵਰਨਿਓ ਚਿਤ ਲਾਏ ਚਿਤ ਲਾ ਕੇ ਮੈਂ ਉਸ ਨੂੰ ਵਰਣਨ ਕੀਤਾ ਹੈ
ਸੁਣੋ ਜਨਮ ਕੀ ਅਗ ਕਥਾ ਤੇਰੀ ਅੰਗਦ ਸੁਖਦਾਏ
ਇਹ ਸਤਿਕਾਰਯੋਗ ਸੁਭਾਏ ਮਾਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਉਹਨਾਂ ਦੇ ਪਵਿੱਤਰ ਅਵਤਾਰ ਸਾਧਾਰਨ ਦੀ ਕਥਾ ਹੈ, ਸੁੱਖਾਂ ਨੂੰ ਦੇਣ ਵਾਲੀ, ਉਹ ਆਪ ਜੀ ਸ਼ਰਵਣ ਕਰੋ, ਕਿਉਂਕਿ ਅਵਤਾਰਾਂ ਦਾ ਜਨਮ ਨਹੀਂ ਹੁੰਦਾ। ਅਵਤਰਤੀ ਇਤੀ ਅਵਤਾਰਾਂ, ਜਿਹੜਾ ਦੂਸਰੇ ਕਲਾ ਰੱਖ ਕੇ ਕਿਰਿਆ ਕਰੇ, ਦੂਆਂ ਨੂੰ ਤਾਰਨ ਵਾਸਤੇ, ਅਵ ਨਾਮ ਰੱਖਿਆ ਵਾਸਤੇ ਆਵੇ, ਉਹ ਹੀ ਅਵਤਾਰ ਹੈ। ਸੋ ਇਸ ਕਰਕੇ ਉਂਝ ਫਿਰ ਸ਼ਬਦ ਲਿਖਣ ਵਾਸਤੇ ਕੋਈ ਲਿਖਣਾ ਤਾਂ ਪੈਂਦਾ ਹੀ ਹੈ ਨਾ, ਤੇ ਵਾਸਤਵ ਵਿੱਚ ਅਜਨਮੇ ਅਜੂਨੀ ਸਾਹਿਬ ਭੰਗ ਹੀ ਹੈ। ਪਰ ਉਹਨਾਂ ਦਾ ਆਉਣਾ ਜਾਣਾ ਆਪਣੀ ਇੱਛਾ ਵਿੱਚ ਹੈ, ਜਿਵੇਂ ਜੇਲ੍ਹ ਚ ਦਰੋਗਾ ਆਦਿਕ ਡਾਕਟਰ ਆਦਿਕ ਵਿਚਰਦੇ ਹਨ, ਤੇ ਬਾਕੀ ਕੈਦੀ ਹਨ। ਬਾਕੀ ਅਸੀਂ ਲੋਕ ਕੈਦੀਆਂ ਦੀ ਨੇ 84 ਲੱਖ ਜੂਨਾਂ ਚ ਆਪਣੇ ਕਰਮਾਂ ਦਾ ਲੇਖਾ ਦੇਣ ਲਈ ਤੁਰੇ ਕਰਦੇ ਹਾਂ, ਉਹ ਸਾਡੀ ਕਲਿਆਣ ਵਾਸਤੇ ਆਉਂਦੇ ਹਨ। ਇਸ ਕਰਕੇ ਉਹਨਾਂ ਦਾ ਆਉਣਾ ਤੇ ਜਾਣਾ ਤੇ ਰਹਿਣਾ ਸਾਡੇ ਨਾਲ ਅੰਤਰ ਹੈ। ਉਹਨਾਂ ਦਾ ਸਰੀਰ ਸੁੱਧ ਸਤੋ ਅੰਸ ਮਾਇਆ ਤੋਂ, ਤੇ ਸਾਡਾ ਸਰੀਰ ਪੰਜਾਂ ਤੱਤਾਂ ਦੀ ਰਚਨਾ ਤਮੋ ਗੁਣ ਪ੍ਰਧਾਨ ਅਵਿਦਿਆ ਤੋਂ। ਉਹ ਆਪਣੀ ਇੱਛਾ ਵਿੱਚ ਜਦੋਂ ਮਰਜ਼ੀ ਗੁਰਤ ਪ੍ਰਗਟ ਹੋ ਸਕਦੇ, ਉਹਨਾਂ ਵਿੱਚ ਐਸੀ ਕਲਾ ਹੁੰਦੀ। ਉਹਨਾਂ ਦੇ ਅਵਤਾਰ ਦੀ ਜੋ ਕਥਾ ਹੈ, ਸੁੱਖਾਂ ਨੂੰ ਦੇਣ ਵਾਲੀ ਹੈ, ਸਤਿਗੁਰੂ ਗਰੀਬ ਨਿਵਾਜ, ਸ਼ਰਵਣ ਕਰੋ।
ਚੌਪਈ ਬਾਹਰ ਦੇਸ਼ ਸਭ ਦੇਸ਼ ਨਰੇਸੂ,
ਬਾਹਰ ਨਾਮ ਜੰਗਲ ਦਾ ਹੁੰਦਾ, ਉਦੋਂ ਆਮ ਜੰਗਲ ਜੰਗਲਾਤ ਬਹੁਤੀ ਹੁੰਦੀ ਸੀ। ਬਾਹਰ ਦੇਸ਼ ਕਿਹੜਾ? ਇਹ ਰਾਜ ਭੋਏ ਦੀ ਤਲਵੰਡੀ ਦਾ ਇਲਾਕਾ। ਆਮ ਵੀ ਜਿਹੜੇ ਉਧਰ ਗਏ ਸੀ, ਮੁਰੱਬੇ ਮੁਰੱਬੇ ਮਿਲੇ ਅੰਗਰੇਜ਼ਾਂ ਨੂੰ, ਉਹ ਕਹਿੰਦੇ ਸਾਡੇ ਬਾਹਰ ਵਿੱਚ ਮੁਰੱਬੇ ਸੀ, ਉਹਨੂੰ ਬਾਹਰ ਦੇਸ਼ ਆਮ ਕਹਿੰਦੇ ਸੀ। ਉਸ ਦੇਸ਼ ਦਾ ਨਰੇਸੂ, ਜਿਵੇਂ ਕੋਈ ਰਾਜਾ ਮੁਖੀ ਹੁੰਦਾ, ਇਹ ਧਰਤੀ ਦੇ ਵਿੱਚੋਂ ਵੀ ਮੰਨਿਆ ਹੋਇਆ ਦੇਸ਼ ਸੀ।
ਗ੍ਰਾਮ ਪ੍ਰਜਾ ਕੇ ਹਰਤ ਕਲੇਸੂ,
ਇਹ ਕਹਿੰਦੇ ਸਾਰੇ ਦੇਸ਼ਾਂ ਦਾ ਰਾਜਾ ਰੂਪ ਸੀ। ਗ੍ਰਾਮ ਪ੍ਰਜਾ ਕੇ ਹਰਤ ਕਲੇਸੂ, ਗ੍ਰਾਮ ਨਗਰ, ਨਗਰ ਦੀ ਪ੍ਰਜਾ ਉਹਨਾਂ ਦੇ ਕਲੇਸ਼ਾਂ ਨੂੰ ਹਰਨ ਵਾਲਾ ਸੀ।
ਐਰਾਵਤੀ ਏਕ ਦਿਸ ਬਾਰੀ,
ਐਰਾਵਤੀ ਨਾਮ ਹੈ ਰਾਵੀ ਦਾ, ਰਾਵੀ ਜਿਹੜੀ ਸੀ ਇੱਕ ਦਿਸ ਵਿੱਚ ਪਾਣੀ ਦੀ ਵਗਦੀ ਸੀ।
ਸੁੰਦਰ ਰੰਗ ਤਰੰਗ ਉਸਾਰੀ,
ਸੁੰਦਰ ਰੰਗ ਸੀ ਪਾਣੀ ਦਾ ਸਾਫ, ਤੇ ਤਿਰੰਗਾ ਬਹੁਤ ਉਛਲਦੀਆਂ ਸਨ।
ਸੋ ਬਰ ਬਿਨਜ ਹੋਤ ਹੈ ਤਾਪੈ,
ਸੋ ਬਰ ਬਿਜਨ ਹੋਤ ਹੈ ਤਾਪੈ, ਸੋ ਜਿਹੜੀ ਬਰ ਸਰੇਸ਼ ਸੀ, ਬਿਜਨ ਨਾਮ ਹੈ ਪੱਖੇ ਦਾ, ਉਹਦੇ ਉੱਪਰ ਪੱਖਾ ਹੁੰਦਾ, ਭਾਵ ਬੜੀ ਸੁੰਦਰ ਸੁੰਦਰ ਹਵਾ ਚਲਦੀ ਸੀ।
ਨਿਰਪਤਾ ਕੋ ਲੱਛਣ ਸਭ ਥਾਪ ਥਾਪੈ,
ਨਿਰਪਤਾ ਕੋ ਲੱਛਣ ਸਭ ਥਾਪਦਾ, ਸ਼ਬੀ ਨਾਮ ਹੁੰਦਾ ਸੁੰਦਰਤਾ ਦਾ, ਥਾਪੇ ਨਾਮ ਹੁੰਦਾ ਇਸ ਤਰ੍ਹਾਂ। ਮਤਲਬ ਉਸ ਦੇਸ਼ ਵਿੱਚ ਨਦੀਆਂ ਦੀ ਰਾਣੀ ਰੂਪ ਹੋ ਕਰਕੇ ਸਭ ਸੁੰਦਰਤਾ ਨੂੰ ਪਾ ਰਹੀ ਸੀ ਇਹ ਨਦੀ ਜਿਹੜੀ ਰਾਵੀ ਹੈ।
ਚੰਦਰ ਪਗਾ ਦਿਸ ਦੁੱਤ ਸੁਹਾਈ,
ਦੂਸਰੇ ਪਾਸੇ ਚੰਦਰ ਪਗਾ ਜਿਹਨੂੰ ਚਨਾਬ ਕਹਿੰਦੇ ਹੈ, ਇਹ ਸੋਭਾ ਪਾ ਰਹੀ ਸੀ।
ਮਾਲ ਤਰੰਗਨ ਸਵਸ ਉਠਾਈ,
ਤਰੰਗਣ ਨਾਮ ਲਹਿਰਾਂ ਦਾ ਤੇ ਮਾਲ ਨਾਮ ਮਾਲਾ ਦਾ, ਪੰਗਤੀ ਦਾ। ਉਹਦੀਆਂ ਜਿਹੜੀਆਂ ਤਰੰਗਣ ਲਹਿਰਾਂ ਸੀ ਸਵਚ ਉਠਾਈ ਉੱਠਦੀਆਂ ਸਨ, ਉਹਨਾਂ ਦੀ ਬੜੀ ਸੁੰਦਰ ਪੰਗਤੀ ਬਣੀ ਹੋਈ ਸੀ।
ਤਾਂ ਪਰ ਹੋਤ ਚਮਰ ਸਭ ਭਾਰੀ,
ਇਹਦੇ ਉੱਪਰ ਵੀ ਸੋਹਣਾ ਇਸ ਤਰ੍ਹਾਂ ਵਾਯੂ ਦਾ ਚਮਰ ਹੋ ਰਿਹਾ ਸੀ।
ਮਹਿਮਾ ਮਹਾਂ ਜਨਾਵਰ ਕਾਰੀ,
ਇਸ ਇਲਾਕੇ ਦੀ ਮਹਾਨ ਮਹਿਮਾ ਨੂੰ ਜਣਾਉਣ ਵਾਲੀ ਸੀ।
ਸਦਾ ਕੁਸ਼ਾਲ ਸਸਨ ਕੋ ਸ਼ਾਲੀ,
ਹਾਂ ਸਦਾ ਹੀ ਸੁਕਾਲ ਮਤਲਬ ਸ੍ਰੇਸ਼ਟ ਸਮਾਂ ਰਹਿੰਦਾ ਸੀ, ਕਦੀ ਕਾਲ ਨਹੀਂ ਸੀ ਪੈਂਦਾ। ਪੁਰਾਣੇ ਜ਼ਮਾਨੇ ਜਿਵੇਂ ਦੁਰਭਿੱਖ ਪੈ ਜਾਂਦੇ ਸੀ ਨਾ, ਕਾਲ ਅੰਨ ਨਾ ਮਿਲਣ ਤੋਂ ਪਰਜਾ ਮਰ ਜਾਂਦੀ ਸੀ, ਸੁਕਾਲ ਸ੍ਰੇਸ਼ਟ ਕਾਲ, ਲੋਕਾਂ ਨੂੰ ਭੋਜਨ ਪਾਣੀ ਵਿੱਚ ਕਦੀ ਕੋਈ ਤਕਲੀਫ਼ ਨਹੀਂ ਸੀ ਆਈ। ਸਸਨ ਕੋ ਸਾਲੀ, ਸਸਨ ਨਾਮ ਹੈ ਖੇਤੀਆਂ ਦਾ, ਉਹਦਾ ਘਰ ਸੀ ਜਿੱਥੇ ਬੜੀਆਂ ਖੇਤੀਆਂ ਹੁੰਦੀਆਂ ਸਨ। ਸਾਰਾ ਪੰਜਾਬ ਦਾ ਅਸਲੀ ਇੱਕ ਤਾਂ ਉਹ ਹੀ ਸੀ ਜਿੰਨਾ ਉੱਥੇ ਅਨਾਜ ਕਪਾਹ ਹੁੰਦੀ ਸੀ। ਸ਼ੇਖੂਪੁਰ ਦੀ ਮੰਡੀ ਜਿਹਨਾਂ ਨੇ ਵੇਖਿਆ, ਉਹਨਾਂ ਨੂੰ ਪਤਾ ਕਿਸ ਤਰ੍ਹਾਂ ਮੁਲਤਾਨ ਦੀ ਮੰਡੀ ਕਿਵੇਂ ਸੀ। ਹੁਣ ਤਾਂ ਪਾਣੀ ਨੇ ਸਾਰੇ ਇਲਾਕੇ ਆਬਾਦ ਕਰਤੇ ਹੈ, ਉਹਨਾਂ ਦਿਨਾਂ ਚ ਇਹ ਇਲਾਕਾ ਬੜਾ ਜਰਖੇਜ਼ ਔਰ ਕੀਮਤੀ ਇਲਾਕਾ ਸੀ। ਦਾਦੇ ਸਾਲੀ ਘਰ ਸੀ ਖੇਤੀ ਦਾ,
ਕਹੇ ਦੁਕਾਲ ਸੀ ਕੌਣ ਕੁਚਾਲੀ,
ਦੁਕਾਲ ਕੋਟੇ ਕਾਲ ਦੀ ਜਿਹੜੀ ਕੁਚਾਲ ਸੀ ਉਹ ਕੌਣ ਕਿਸ ਤਰ੍ਹਾਂ ਦੀ ਨਹੀਂ ਸੀ ਵਿਆਪਦੀ।
ਸਪਤ ਈਤ ਕੋ ਭੀਤ ਨਾ ਪਾਵਾ,
ਸਪਤ ਈਤ ਕੋ ਭੀਤ ਨਾ ਪਾਵਾ, ਈਤ ਨਾਮ ਹੁੰਦਾ ਹਾਂਜੀ ਖੇਤੀ ਨਾਸ਼ ਕਰਨ ਵਾਲੇ ਅਪੱਧਰਾਂ ਦਾ, ਉਹ ਸੱਤ ਹੁੰਦੇ ਨੇ। ਜਿਹੜੀਆਂ ਸੱਤ ਈਤਾਂ ਸੀ ਉਹਨਾਂ ਦਾ ਉੱਥੇ ਭੈ ਪ੍ਰਾਪਤ ਨਹੀਂ ਸੀ ਹੁੰਦਾ, کوئی مطلب ڈرنا، کوئی تنگی، گڑے پی جانے، چوہا بڑھ جانا فصل نو کٹن لئی، چونگی پی جانے، ہڑ آ جانے، برشا جا ہونی نہ، جا زیادہ ہو جانی، اس طرح ہڑاں دے نال ماری جانی، اگ دا پیا بیاپ جانا، یہ جڑی ساتی تنگیاں انہاں دا مطلب کوئی پی نہیں، قدرت بھی انہاں دی سہایتا کردی سی۔
تسکر کل تج انت پراوا،
تسکر جڑے چور سی وہ اپنی کلاں تیاگ کے انت پراوا ہور جگہ چلے گئے سن، اتھے نہیں رہے۔ جدوں گرو نانک نے وکار دھاریا نا، ایسے شبھ لچھن جڑے سی برتن لگ پئے سن۔
پتھت جات جہ من درواوا،
ایسا ہی سندر علاقہ سی، پتھک جڑے راہی سن جدوں راہ وچ جاندے سی، یہ سارا راوی چناب علاقہ فصل سندرتا ویخ کے انہاں دا جڑا من سی بھرم جاندا سی کہ دو منٹ بیٹھ کے جائیے۔
شیر وچوں نرک تمب پلاوا،
وہ کہندے اس علاقے دی سندر رونق نوں ویخ کے اپنے ہتو تے جڑے نار تے کٹمب انہاں نوں پلاوا بھل جاندے سن، مطلب چیت کردا سی بھی ایتھے ہی رہیے۔ سو اس کر کے ایسا یہ سندر علاقہ سی، سو اسی کر کے مہاراجا دلیپ سنگھ مہارانی جنداں اہی تے کہنے نا کوئی بیجا پاسپورٹ مل جائے کسی بھی ڈنگ نہ اتنے آ بڑیے، وہ ساری عمر اس علاقے جان لی جھوٹتا ہی مر گئے کہ پنجاب نو چلے جائیے، پر انہوں جانا نصیب نہیں ہوا۔ گج کے بول جڑے راجے سی وہ تو جھوٹتے مر گئے، تے اپاں آ کے کرنی مزدوری ہے تے اسی اینوں جھوٹتے مر رہے ہیں۔ سو رہو بچار مطلب گجرا والا، یہ سارا علاقہ بڑا خوشحال علاقہ سی، جو اپنی دھرتی نو ساری عمر جھور دے رہے، اس کر کے کہندے ہن کہ کٹمب نو وہ بھول جاندے سن، ایسا سندر علاقہ سی، اک بسدے سی کجن بڑے سریشت پورے سن، انہاں دی چال بڑی سریشت سی، کسے نو انہاں دی چال دکھدائی نہیں سی، سب واسطے سکھدائی جیون والے سن۔
دیا کرم کے جے پرت پالی،
کیسے پورے سن، دیا دے دھرم دی پرت پالنا کرنے والے سی، غریباں دے دیا کرنے والے، دھرم دے راکھے سن، کسائی ورتی دے نہ، اتھرمی نہ، کہ جورو جوری کہہ دی تھی پینڈی عزت برباد کرن، بڑے ہی سندر جیون والے سن۔
اتھت سیو مہم جن من راتا،
اتھتی جڑے سادھو سنت سن، اتھتی ہوندا جڑا کھت توں بنا آ جائے، جنہیں بلائے تھے جنہیں طریق توں آ جائے، اس کر کے ایسا کوئی بھی سادھو سنت بہنگم آ جائے، پوری سیوا وچ انہاں دا من راتا رنگیا ہویا پجیا ہویا سی، مطلب بڑے پریمی لوگ سن۔
گن گراہی سب ودیا گیاتا،
گناں نوں گرہن کرن والے ساریاں ودیا دے گیاتے سن، مطلب بڑے ودوان لوگ رہ رہے سن۔
اُبجے جے ترنگ بہت سندر،
ایسے بہت سندر گھوڑے پیدا ہوندے سن، اس دیش دے گھوڑے مشہور سن، دریائی گھوڑے آدت
بلی ترلتا گن کے مندر،
بڑے بلی سن، تارل بڑے چانچل چال وچ چلن والے، گناہ دے مندر گھر سن۔
اور پشو بہت سبک سو جاتی،
اور جڑے پشو سی وہ سریشت جاتی دے بڑے سبھاگ سریشت سن، کئی جاتاں دے
تن کی کھان پین بد کھیاتی،
ہاں بدھی بدھاتا نے انہاں دی کھیاتی جڑی مہما پرگٹ کیتی، وہ مطلب گناہ دی کھانی سن۔
جو دس دیس رکہ بار سگرا،
ایسا جنہ بھی دیس بڑا رکر سندر سی، بار سریش سگرا سارا بڑا ہی سندر سی دیش،
پس کھانڈ میں سبت اجگرا،
بھارت کھانڈ نو کھانڈ ہے نا، ساڈے دیش نو بھارت کھانڈ کہندے، سات دیپ ہن، انہ دیپاں چوں جمبو دیپ کہندے، یہ ہن تو تہانوں بھول ہی گیا یہ بھارت کھنڈ ہے، بچارا کون ہے، بھارت راجا ہوا نا شکنتلا کے دشیانت کا پتر، اُدھے نام تو ہی نام بھارت کھنڈ ہوا، کھنڈ نام ٹکڑے کا دیس کا، تے جمبو دیپ کہندے ہیں بھارت کھنڈ وچوں، یہ جڑا علاقہ سی بڑا سندر اجگرا پرگٹ سی پنجاب دیس،
تلوندی پال نگری،
اس پنجاب دے وچ تلوندی نگری بڑی بھری سی، سنگ جی ਜੇ ਤਾਂ ਕੱਲ ਸਾਨੂੰ ਨਹੀਂ ਚਿੱਤ ਲੱਗਦਾ ਤੇ ਮੈਂ ਕੱਲ ਨੂੰ ਨਹੀਂ ਆਉਂਦਾ, ਤੇ ਜੇ ਤੁਹਾਡਾ ਸ਼ੌਕ ਆ ਤੇ ਫਿਰ ਟਿਕ ਕੇ ਬੈਠਾ ਕੋਈ, ਦੋ ਉੱਠ ਗਏ ਦੋ ਚਲੇ ਗਏ, ਇਸ ਤਰ੍ਹਾਂ ਦੀਵਾਨ ਦੀ ਬੜੀ ਭਾਰੀ ਬੇਅਦਬੀ ਹੈ। ਇਹ ਕੋਈ ਸਿਨੇਮਾ ਜਾਂ ਥੀਏਟਰ ਨਹੀਂ, ਆਪਣੀ ਮਰਜ਼ੀ ਨਾਲ ਦੀ ਮਰਜ਼ੀ ਨਾਲ ਦੌੜ। ਸਕੂਲ ਵਿੱਚ ਕਲਾਸ ਲੱਗੀ ਹੁੰਦੀ ਹੈ, ਬਿਨਾਂ ਉਸਤਾਦ ਦੀ ਇੱਛਾ ਦੇ ਨਾ ਕੋਈ ਉੱਠ ਸਕਦਾ ਨਾ ਕੋਈ ਜਾ ਸਕਦਾ, ਉੱਥੇ ਆਗਿਆ ਲੈ ਕੇ ਜਾਓ ਜੇ ਕੋਈ ਹਾਜ਼ਰ ਵੀ ਹੋ। ਤੁਸੀਂ ਆਪਣੀ ਮਰਜ਼ੀ ਨਾਲ ਆਉਂਦੇ, ਆਪਣੀ ਮਰਜ਼ੀ ਨਾਲ ਦੌੜ ਜਾਂਦੇ, ਕਿਉਂਕਿ ਅਸੀਂ ਲੋਕ ਘਰੋਂ ਕੱਢੇ ਹੋ ਨਹੀਂ ਕਿ ਵਿਹਲੇ ਤੁਰੇ ਫਿਰਦੇ। ਸਾਡੇ ਜੀਵਨ ਦੀ ਵੀ ਕੋਈ ਖਿਆਤੀ ਹੈ ਕਿ ਮਹਾਰਾਜਾ ਦੀਵਾਨ ਲੱਗਾ ਹੋਇਆ, ਦਰਬਾਰ ਸਜਿਆ ਹੋਇਆ, ਸਤਸੰਗ ਚੱਲ ਰਿਹਾ, ਇੱਕ ਗੁਰੂ ਨਾਨਕ ਦੀ ਕਲਾਸ ਲੱਗੀ। ਤੁਸੀਂ ਇਹ ਨੀ ਕਿ ਜਾਪਤਾ ਜਾਂ ਟਾਈਮ ਪੂਰਾ ਕਰਨਾ ਹੈ, ਇੱਕ ਕਲਾਸ ਲੱਗੀ ਹੋਈ ਹੈ, ਤਲੀਮ ਦਿੱਤੀ ਜਾ ਰਹੀ ਹੈ ਸਾਰੀ। ਜਿਹੜੇ ਗੁਰੂ ਦੇ ਸਿੱਖ ਕਹਾਉਂਦੇ ਆ ਉਹਦੇ ਅਵਤਾਰ ਧਾਰਨ ਦੀ ਵਿਆਖਿਆ ਸਾਰੀ ਦੱਸੀ ਜਾ ਰਹੀ, ਤੁਸੀਂ ਸੁਣ ਲਈ ਤਿਆਰ ਨੇ। ਕੋਈ ਬੈਠ ਜਾਂਦਾ ਹੈ, ਕੋਈ ਉੱਠ ਜਾਂਦਾ, ਇਸ ਤਰ੍ਹਾਂ ਬੜੀ ਬਰਸੀ ਹੁੰਦੀ ਸੰਗ ਦੇ ਵਿੱਚ। ਟਿਕ ਕੇ ਬੈਠੋ ਔਰ ਦੂਸਰਿਆਂ ਨੂੰ ਵੀ ਬਰਾ ਸੁਣਾਓ। ਆਓ, ਇਹ ਬਚਨ ਕਹਿਣ ਨੂੰ ਚਿੱਤ ਨਹੀਂ ਕਰਦਾ, ਪਰ ਤੁਸੀਂ ਮੌਕਾ ਕਿਉਂ ਦਿੰਦੇ? ਜੇ ਤੁਸੀਂ ਵਾਤਾਵਰਨ ਸਹੀ ਰੱਖੋ ਤੇ ਅਸੀਂ ਪ੍ਰਸੰਗ ਛੱਡ ਕੇ ਇੱਧਰ ਉੱਧਰ ਘੁੰਮਣ ਦੀ ਲੋੜ ਸੀ। ਤੁਹਾਨੂੰ ਬਹਿਣਾ ਉੱਠਣਾ ਪਤਾ ਨਹੀਂ ਕਦੋਂ, 525 ਸਾਲ ਹੋ ਗਿਆ ਮਹਾਰਾਜ ਨੂੰ ਅਵਤਾਰ ਕਰਨ ਤੇ, ਬਸ ਆਹ ਰੌਲਾ ਪਾਉਂਦੇ, ਸਾਡਾ ਟਾਈਮ ਪੂਰਾ ਹੋ ਜਾਂਦਾ। ਬਸ ਰੌਲਾ ਨਾ ਪਾਓ ਜੀ, ਬੈਠੋ ਜੀ, ਇਉਂ ਕਰੋ ਜੀ, ਓਂ ਕਰੋ ਜੀ। ਅਸੀਂ ਤਾਂ ਚਾਹੁੰਦੇ ਹੀ ਨਹੀਂ ਕਿ ਮਹਾਰਾਜ ਦੀਆਂ ਲਾਈਨਾਂ ਤੋਂ ਬਾਹਰ ਵੀ ਇੱਕ ਅੱਖਰ ਬੋਲੀ, ਪਰ ਤੁਸੀਂ ਬੁਲਾਉਂਦੇ, ਮਜਬੂਰ ਕਰ। ਸੰਗਤ ਵਿੱਚ ਟਿਕ ਕੇ ਬੈਠਿਆ ਕਰੋ, ਚੌਂਕੜੇ ਲਾਇਆ ਕਰੋ, ਇਕਾਗਰਤਾ, ਅੱਖਾਂ ਨਾਲ ਮਹਾਰਾਜ ਦਰਸ਼ਨ ਕਰੋ, ਕੰਨਾਂ ਨਾਲ ਬਾਣੀ ਸੁਣੋ, ਰਸਨਾ ਨਾਲ ਮੂੰਹ ਚ ਵਾਹਿਗੁਰੂ ਵਾਹਿਗੁਰੂ ਹੌਲੀ ਹੌਲੀ ਕਰੀ ਚਲੋ, ਮਨ ਦੇ ਘਰ ਦੇ ਸਾਰੇ ਫੁਰਨੇ ਤਿਆਗ ਦਿਓ। ਹਾਂਜੀ, ਸੰਗਤ ਚ ਆਏ ਵੀ, ਮਨ ਵੀ ਟਿਕਿਆ ਨਾ, ਰਸੀ ਰਹੀ, ਮੈਨੂੰ ਵੀ ਅਪਰਾਮਤਾ ਹੋਈ, ਤੁਸੀਂ ਕਹੋ ਸਾਨੂੰ ਐਵੇਂ ਕਾਠ ਮਾਰ ਕੇ ਵਾਲਿਆ ਹੋਇਆ, ਇਹ ਫਾਇਦਾ ਕੀ? ਤੁਸੀਂ ਤੇ ਖੇਤੀ ਚਲ ਜਾਣਾ, ਮੈਂ ਫੇਰ ਵੀ ਡੇਢ ਘੰਟਾ ਜਾਣ ਲਈ ਲਾਉਣਾ। ਇਸ ਕਰਕੇ ਪਿਆਰਿਓ, ਸਮਾਂ ਅਜਾਈ ਨਾ ਗਵਾਓ, ਕਿੰਨਾ ਸੁੰਦਰ ਪ੍ਰਸੰਗ ਕਰ ਰਿਹਾ। ਹਾਂਜੀ, ਫੇਰ ਬੋਲ ਦਿਓ।
ਜੇ ਮੈਂ ਤਲਵੰਡੀ ਭਲ ਨਜ਼ਰੀ,
ਉਸ ਭਾਰਤ ਖੰਡ ਵਿਚੋਂ ਪੰਜਾਬ ਪ੍ਰਾਂਤ ਵਿਚ ਤਲਵੰਡੀ ਨਗਰੀ ਬੜੀ ਭਾਲ ਭਲੀ ਸੁੰਦਰ ਹੈ,
ਚਾਰ ਵਰਨ ਕਰ ਪੂਜਿਤ ਸਗਰੀ।
ਇਹ ਸਾਰੀ ਨਗਰੀ ਚਾਰੇ ਵਰਨਾ ਕਰਕੇ ਪੂਰੀ ਹੋਈ, ਭਾਵ ਚਾਰੇ ਵਰਨਾ ਦੇ ਲੋਕ ਉੱਥੇ ਰਹਿ ਰਹੇ, ਉਹਨਾਂ ਨਾਲ ਸੰਪੂਰਨ ਹੈ।
ਜੇ ਕੇ ਚੌਦਸ ਬਾਗ ਸੁਹਾਵਾ,
ਚਾਰੇ ਵਰਨ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦ, ਬ੍ਰਹਮਚਾਰੀ ਗ੍ਰਿਹਸਥੀ ਬਾਣਪ੍ਰਸਤੀ ਸੰਨਿਆਸੀ, ਇਹ ਚਾਰ ਆਸ਼ਰਮ। ਇਸ ਕਰਕੇ ਕਹਿੰਦੇ ਜਿਹਦੇ ਚੌਹਾਂ ਦੇਸਾਂ ਚ ਬੜਾ ਸੁੰਦਰ ਬਾਗ ਸੋਭਾ ਪਾ ਰਹੇ, ਫਲਾਂ ਵਾਲੇ ਪੇੜ ਬਹੁਤ ਸੁੰਦਰ ਹਨ।
ਕੁਸਮ ਬਾਟਕਾ ਬਹੁ ਸਭ ਪਾਵਾ,
ਕੁਸਮ ਫੁੱਲਾਂ ਦੀ ਬਾਟਕਾ ਬਗੀਚੀ ਬਹੁਤ ਸਭ ਸੁੰਦਰਤਾ ਨੂੰ ਪਾ ਰਹੀ ਹੈ।
ਨਗਰ ਕੋਟ ਡਿਗ ਬਣਿਓ ਉਤੰਗਾ,
ਪੁਰਾਣੇ ਜਿਹੜੇ ਰਾਜੇ ਸੀ ਉਹ ਬੜੇ ਧਰਮੀ ਸੀ ਤੇ ਪਰਜਾ ਦੀ ਰਾਖੀ ਵਾਸਤੇ ਨਗਰ ਦੁਆਲੇ ਕੋਟ ਬਦਲ ਦਿੰਦੇ ਸੀ, ਬੜੀਆਂ ਉੱਚੀਆਂ ਉੱਚੀਆਂ ਕੰਧਾਂ, ਜਿਨ੍ਹਾਂ ਨੂੰ ਫਸੀਲ ਕਹਿੰਦੇ ਸੀ, ਮਤਲਬ ਕੋਈ ਚੋਰ ਚਕਾਰ ਇੱਕਦਮ ਨਾ ਅੰਦਰ ਆਣ। ਬੜੇ ਉਹਦੇ ਚਾਰ ਮੇਨ ਗੇਟ ਹੋਣੇ ਜਿੱਥੇ ਪਹਿਰਾ ਹੁੰਦਾ ਸੀ, ਰਸਵਾਲੇ ਬੈਠੇ ਹੁੰਦੇ ਸੀ। ਅੰਮ੍ਰਿਤਸਰ ਹਾਲੇ ਵੀ ਮਸ਼ਹੂਰ ਹੈ ਨਾ, ਚਾਟੀ ਪਿੰਡ ਦਰਵਾਜ਼ਾ, ਫਲਾਨਾ ਦਰਵਾਜ਼ਾ। ਹਾਂਜੀ, ਮਹਾਰਾਜਾ ਰਣਜੀਤ ਸਿੰਘ ਨੇ ਚਾਰ ਦੀਵਾਰੀ ਕਰਾਈ ਸੀ ਤੇ ਅੰਗਰੇਜ਼ਾਂ ਨੇ ਉਹਨੂੰ 8 ਫੁੱਟ ਚੌੜੀ ਕੰਧ ਕਰਾਈ ਸੀ ਦੁਆਲੇ। ਇਹਨਾਂ ਨੂੰ ਇੱਟਾਂ ਡੇਡ ਕੇ, ਹਾਂਜੀ, ਉੱਥੇ ਦੀਆਂ ਇੱਟਾਂ ਉੱਥੇ ਹੀ ਲਾ ਕੇ ਆਪਣੀਆਂ ਕੋਠੀਆਂ ਬਣਾ ਲਈਆਂ। ਹੁਣ ਉਹ ਜਿਹੜੀ ਕੰਧ ਇਹਨਾਂ ਦੀ ਵੀ ਹੈਗੀ ਨਾ, ਛੋਟੀ ਛੋਟੀ ਕਿਤੇ ਕਿਤੇ ਨਜ਼ਰ ਆਉਂਦੀ ਹੈ। ਉਹ ਇਸ ਕਰਕੇ ਇਹਦੇ ਦੁਆਲੇ ਵੀ ਬੜਾ ਸੁੰਦਰ ਦ੍ਰਿੜ ਉੱਚਾ ਉਤੰਗਾ ਮੈਨੂੰ ਉੱਚਾ ਕੋਟ ਬਣਿਆ ਹੋਇਆ ਸੀ।
ਮਤਸਰ ਧਰਤਾ ਜੋਗਿਰ ਸੰਗਾ,
ਗਿਰ ਸੰਗਾ ਗਿਰਨਾ ਪਹਾੜ ਦੀਆਂ ਚੋਟੀਆਂ ਦੇ ਸੰਗਾ ਸਾਥ, ਈਰਖਾ ਧਾਰਦਾ ਸੀ, ਮਤਲਬ ਇਤਨੀਆਂ ਉੱਚੀਆਂ ਉਹ ਕੰਧਾਂ ਸਨ, ਇੱਕ ਦਿਸ਼ਾਂ ਤੇ ਦਿੱਤਾ ਹੈ।
ਅਟਾ ਘਟਾ ਸੰਕਰਤ ਦਿਸਾਲਾ,
ਅਟਾ ਜਿਹੜੀਆਂ ਮਕਾਨਾਂ ਦੀਆਂ ਅਟਾਰੀਆਂ ਸਨ, ਘਟਾ ਆਕਾਸ਼ ਦੀਆਂ ਜਿਹੜੀਆਂ ਬੱਦਲਾਂ ਦੀਆਂ ਘਟਾ ਸਨ, ਉਹਨਾਂ ਦੇ ਨਾਮ ਬਲਾਸਾ, ਗੱਲਾਂ ਬਾਤਾਂ ਕਰਦੀਆਂ, ਮਤਲਬ ਬਹੁਤ ਉੱਚੀਆਂ ਸਨ, ਇਹ ਅਲੰਕਾਰ ਹੁੰਦੇ ਹਨ।
ਮਨੋ ਨਿਰੋਧਨ ਕੀ ਇਹ ਸਾਲਾ ਆਸਾ,
ਮਨੋ ਨਿਰੋਧਨ ਕੀ ਹੀ ਹੈ ਆਸਾ, ਇਉਂ ਜਾਣਨਾ ਕਰੋ ਕੀ ਇਹ ਮੈਨੇ ਹਿਰਦੇ ਵਿੱਚ ਮਨ ਨੂੰ ਉਹ ਜਿਹੜੇ ਬੱਦਲ ਆ ਨਾ ਉਹਨਾਂ ਨੂੰ ਰੋਕਣ ਦੀ ਉਹ ਜਿਹੜੀਆਂ ਮਕਾਨਾਂ ਨੇ ਉੱਚੀਆਂ ਉੱਚੀਆਂ ਅਟਾਰੀਆਂ ਉਹਨਾਂ ਨੇ ਆਸਾ ਇੱਛਾ ਧਾਰੀ ਹੋਈ ਹੈ।
ਮੰਦਰ ਜਿਨ ਸੁੰਦਰ ਸ਼ਬ ਪਾਈ,
ਦੇਖੋ ਕਿੰਨੇ ਸੁੰਦਰ ਅਲੰਕਾਰ ਦੇ ਰਿਹਾ, ਮੰਦਰ ਜਿਹੜਾ ਸੁੰਦਰ ਸ਼ਬ ਪਾਈ, ਉੱਥੇ ਦੇ ਜਿਹੜੇ ਮਕਾਨ ਸਨ ਉਹ ਬੜੀ ਸੁੰਦਰਤਾ ਨੂੰ ਪ੍ਰਾਪਤ ਕਰ ਰਹੇ ਹਨ, ਕਿਉਂਕਿ ਲੋਕ ਅਮੀਰ ਸੀ ਤਾਂ ਹੀ ਮਕਾਨ ਸੁੰਦਰ ਹੋਣਗੇ ਨਾ, ਜੇ ਗਰੀਬ ਹੋਣਗੇ ਤੇ ਮੁਸ਼ਕਿਲ ਹੈ। ਸਾਰੀ ਪਰਜਾ ਮਤਲਬ ਸੁਖਦਾਈ ਜੀਵਨ ਬਤੀਤ ਕਰ ਰਹੀ ਸੀ।
ਸਰਬ ਰੁਤਨ ਮਹਿ ਜੋ ਸੁਖਦਾਈ,
ਹਾਂ ਉਹ ਮਕਾਨ ਇਹ ਨੀ ਦੇਖ ਰੁੱਤ ਵਿਚ, ਸਾਰੀਆਂ ਰੁੱਤਾਂ ਵਿਚ ਸੁਖਦਾਈ ਸਨ। ਆ ਤੁਹਾਡੇ ਜਿਹੜੇ ਮਕਾਨ ਹੈ, ਜੇ ਕਦੇ ਗਰਮੀ ਜ਼ਿਆਦਾ ਪੈ ਜਾਏ ਤੇ ਬਸ ਛੱਤਾਂ ਵਿਚ ਹੀ ਸੇਕ ਨਿਕਲਣ ਲੱਗ ਜਾਂਦਾ, ਮੀਂਹ ਮੂੰਹ ਨਾ ਪਵੇ ਤੇ ਬੜਾ ਔਖਾ ਗਰਮੀ ਉਹਨੂੰ। ਉਹ ਜਿਹੜੇ ਮਕਾਨ ਸੀ ਸਾਰੀਆਂ ਰੁੱਤਾਂ ਵਿਚ ਸੁਖਦਾਈ ਸਨ।
ਅਸਤਾ ਪਦ ਸਮ ਬਿਤਨੀ ਪੂਰੀ,
ਫੇਰ ਕਹਿੰਦੇ ਹਨ ਅਸ਼ਟਾ ਪਦ ਸਮ ਬਿਤਨੀ ਪੂਰੀ। ਅਸ਼ਟਾ ਪਦ ਤੋਂ ਮਤਲਬ ਹੈਗਾ ਕਿ ਚੌਪੜ ਦੀ ਖੇਡ ਹੁੰਦੀ ਨਾ, ਜਿਵੇਂ ਚੌਪੜ ਸ਼ਤਰੰਜ ਹੁੰਦੀ ਹੈ। ਬਿਪਨੀ ਨਾਮ ਹੈ ਮੰਡੀਆਂ ਦਾ, ਭੂਰੀ ਨਾਮ ਬਹੁਤੀ। ਉੱਥੇ ਦੀਆਂ ਜਿਹੜੀਆਂ ਮੰਡੀਆਂ ਸਨ ਉਹ ਮਤਲਬ ਇਸ ਤਰ੍ਹਾਂ ਬੜੀਆਂ ਸੁੰਦਰ ਬਣਾਈਆਂ ਹੋਈਆਂ ਸਨ। ਆ ਲੈਲਪੁਰ ਦਾ ਦੱਸਦੇ ਉੱਥੇ ਘੰਟਾ ਗਾ ਸੀ, ਕਿਵੇਂ ਚਾਰ ਚੁਫੇਰੇ ਮੰਡੀ ਸੀ, ਉੱਥੇ ਖੜ ਜਾਓ ਤੇ ਸਾਰਾ ਸ਼ਹਿਰ ਵੀ ਦਿਸਣਾ। ਇਸ ਤਰ੍ਹਾਂ ਉਹ ਜਿਹੜੀ ਮੰਡੀ ਸੀ ਉਹ ਚੌਪੜ ਦੀ ਖੇਰ ਵਾਂਗੂ ਬੜੀ ਭੂਰੀ ਸੁੰਦਰ ਬਹੁਤ ਸੁੰਦਰ ਬਣੀ ਹੋਈ ਸੀ।
ਬਨਜ ਸੌਜ ਸੋ ਆਪਣ ਪੂਰੀ,
ਵਪਾਰ ਸੌਜ ਸਮੱਗਰੀ ਆਪਣ ਨਾਮ ਇੱਥੇ ਹੈ ਹੱਟੀਆਂ ਦਾ। ਹਾਂਜੀ, ਬਣਜ ਵਪਾਰ ਵਾਸਤੇ ਜਿਹੜੀਆਂ ਹੱਟੀਆਂ ਸਨ ਉਹ ਸੌਦਿਆਂ ਨਾਲ ਭਰੀਆਂ ਹੋਈਆਂ ਸਨ। ਇਵੇਂ ਐਵੀਂ ਖਾਲੀ ਬੈਠੇ ਸਨ ਕਿ ਆਏ ਨੂੰ ਕੋਈ ਸੌਦਾ ਮਿਲੇ ਹੀ ਨਾ, ਐਵੀਂ ਬੇਚਾਰੇ ਟਾਈਮ ਹੀ ਪਾਸ ਕਰਨ। ਐਸੀਆਂ ਸੁੰਦਰ ਦੁਕਾਨਾਂ ਸਨ।
ਸ੍ਰੀ ਨਾਨਕ ਆਗਮ ਕੇ ਹੇਤੂ,
ਇਉਂ ਜਾਣਨਾ ਕਰੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਦੇ ਹੇਤ ਕਾਰਨ ਨੂੰ ਮੁੱਖ ਰੱਖ ਕਰਕੇ
ਰਚਿਓ ਸੁਰਗ ਵਿਦ ਸੁਖ ਸੰਕੇਤੂ,
ਵਿਧੀ ਜੋ ਵਧਾਤਾ ਬ੍ਰਹਮਾ, ਇਹ ਸੁਖਾਂ ਦੇ ਸੰਕੇਤ ਜਿਹੜੇ ਸੀ ਸੁਰਗ ਦੇ, ਹਾਂਜੀ ਉਹ ਮਤਲਬ ਇੱਥੇ ਰਾਜ ਦਿੱਤੇ। ਇਹ ਸੁਖਾਂ ਦੇ ਸੰਕੇਤ ਜਿਹੜੇ ਘਰ ਸੀ ਧਰਤੀ ਉੱਪਰ ਰਚ ਦਿੱਤੇ ਕਿ ਬਾਬਾ ਨਾਨਕ ਆ ਰਿਹਾ, ਜਿਵੇਂ ਬਾਦਸ਼ਾਹ ਨੇ ਕਿਸੇ ਨੇ ਆਉਣਾ ਹੋਵੇ ਤੇ ਉਹੋ ਜਿਹਾ ਸਮਾਨ ਤਿਆਰ ਕਰਨਾ ਪੈਂਦਾ ਨਾ, ਤੇ ਦੁਨੀਆਂ ਦਾ ਅਵਤਾਰ ਆ ਰਿਹਾ ਤੇ ਜਿੱਥੇ ਉਹ ਨਹੀਂ ਜਾਣਾ ਉੱਥੇ ਦੀ ਪਰਜਾ ਖੁਸ਼ਹਾਲ ਹੋਵੇ, ਫਿਰ ਬਾਬੇ ਨਾਨਕ ਦੇ ਆਉਣ ਨਾਲ ਲਹਿਬਰ ਸ਼ਹਿਬਰ ਹੋ ਗਈ। ਹਾਂਜੀ, ਇਸ ਤਰ੍ਹਾਂ ਕਹਿੰਦੇ ਜਿਵੇਂ ਬ੍ਰਹਮਾ ਨੇ ਸਾਰੀ ਚੀਜ਼ ਰਚ ਦਿੱਤੀ ਹੈ।
ਸੁਰਖੀ ਖੀਰ ਮਯੂਖ ਸਮਾਨਾ,
ਫੇਰ ਕਹਿੰਦੇ ਹਨ ਸੁਰਬੀ, ਸੁਰਬੀ ਨਾਮ ਹੈ ਗਊਆਂ ਦਾ ਤੇ ਖੀਰ ਦੁੱਧ ਦਾ, ਪਿਊਖ ਨਾਮ ਹੈ ਅੰਮ੍ਰਿਤ ਦਾ। ਜਿਹੜਾ ਗਾਈਆਂ ਦਾ ਦੁੱਧ ਸੀ ਉਹ ਪਿਊਖ ਅੰਮ੍ਰਿਤ ਦੇ ਸਮਾਨ ਸੀ, ਐਸਾ ਮਿੱਠਾ ਤੇ ਸੁੰਦਰ ਦੁੱਧ ਸੀ।
ਸੁਰ ਸਨ ਸੁੰਦਰ ਮਨਜ ਸੁਜਾਨਾ,
ਕਹਿੰਦੇ ਹਨ ਸੁਰ ਸਨ ਸੁੰਦਰ ਮਨਜ ਸੁਜਾਨਾ, ਉੱਥੇ ਦੇ ਮਨੁੱਖ ਜਿਹੜੇ ਸੀ ਸੁਰ ਸਨ ਦੇਵਤਿਆਂ ਦੀ ਨਿਆਈ ਚਤਰ ਅਤੇ ਬੜੇ ਸੁੰਦਰ ਪਵਿੱਤਰ ਕੋਮਲ ਜੀਵਨ ਵਾਲੇ ਸਨ। ਐਸੇ ਜਾਣੀ ਇਹ ਸਾਰੀ ਰਚਨਾ ਜਿਹੜੀ ਸੀ ਰਚਾਈ ਹੋਈ ਸੀ।
ਜਿਨਕੀ ਰਚਨਾ ਹੇਰ ਬਚਿੱਤਰਾ,
ਹਾਂ ਇਹ ਵਧਾਟਾ ਦੀ ਰਚਨਾ ਨੂੰ ਦੇਖ ਕੇ ਬਚਿੱਤਰ ਜਿਹੜੀ ਬੜੀ ਅਸਚਰਜ ਸੀ ਕੌਤਕਾਮਈ।
ਵਿਸ਼ਕਰਮਾ ਹੋਇਓ ਚਿੱਤ ਚਰਿਤਰਾ,
ਜਿਹੜਾ ਵਿਸ਼ਕਰਮਾ ਸੀ ਨਾ ਕਾਰੀਗਰੀ ਦਾ ਦੇਵਤਾ, ਆ ਜਿੰਨੀ ਕਾਰੀਗਰੀ ਹੈ ਉਹਦੇ ਦੇਵਤੇ ਨੂੰ ਵਿਸ਼ਵਕਰਮਾ ਕਹਿ ਦਿੰਦੇ। ਮਿਸਤਰੀ ਲੋਕ ਉਹਦੀ ਵੀਰਵਾਰ ਨੂੰ ਸੱਕਰ ਵੰਡਦੇ ਆ, ਪੂਜਾ ਕਰਦੇ ਹਨ। ਸੋ ਇਸ ਪ੍ਰਕਾਰ ਉਹ ਜਿਹੜਾ ਵਿਸ਼ਕਰਮਾ ਦੇਵਤਾ ਸੀ ਨਾ ਕਾਰੀਗਰੀ ਦਾ, ਇੱਥੇ ਦੀ ਚਿੱਤਰਕਾਰੀ ਜਿਹੜੀ ਚਿੱਤਰੀ ਹੋਈ ਸੀ ਦੇਖ ਕੇ ਆਪਣੇ ਚਿੱਤ ਵਿਚ ਉਹ ਵੀ ਬੜਾ ਹੈਰਾਨ ਹੁੰਦਾ ਹੈ।
ਸੁਰਤ ਪਾਠੀ ਹੋਤੀ ਤਤ ਵੇਤੂ,
ਫਿਰ ਸ਼ੁਰਤੀ ਵੇਦਾਂ ਦੀਆਂ ਸ਼ੁਰਤੀਆਂ ਦੇ ਪਾਠੀ, ਹੋਤੀ ਨਾਮ ਹੁੰਦਾ ਹਵਨ ਕਰਨ ਵਾਲੇ, ਤਤ ਵੇਤੇ ਸਨ। ਇਹ ਨੀ ਵੀ ਹੋਕੇ ਪੀਣ ਵਾਲੇ ਬ੍ਰਾਹਮਣ ਸੀ, ਉੱਥੇ ਬੜੇ ਬੜੇ ਵਿਦਵਾਨ ਹਾਂਜੀ ਤਤ ਵੇਤੇ ਹਵਨ ਕਰਨ ਵਾਲੇ, ਕਰਮ ਕਾਂਡੀ ਉਪਾਸ਼ਨਾ ਕਾਂਡੀ ਗਿਆਨ ਕਾਂਡੀ ਬੜੇ ਵਿਦਵਾਨ ਬ੍ਰਹਮਨੇਸ਼ਟੀ ਸਰੋਤਰੀ ਸਨ।
ਖਟ ਕਰਮੀ ਕ੍ਰਿਤ ਕੇਵਲ ਕਹੇਤੂ,
ਖਟ ਕਰਮ ਕਰਨ ਵਾਲੇ ਛੇ ਕਰਮ ਹਾਂਜੀ ਕਿ ਜਗ ਕਰਨਾ ਕਰਾਉਣਾ ਵਿਦਿਆ ਪੜ੍ਹਨੀ ਪੜ੍ਹਾਉਣੀ ਦਾਨ ਦੇਣਾ ਲੈਣਾ ਆਦਿਕ ਛੇ ਕਰਮ ਜਿਹੜੇ ਇਹਨਾਂ ਦੇ ਕੇਵਲ ਕੇਵਲ ਮੋਕਸ਼ ਜਿਹੜੀ ਹੈ ਨਾ ਮੁਕਤੀ ਉਸ ਨੂੰ ਪ੍ਰਾਪਤ ਕਰਨ ਵਾਲੀ ਕਿਰਤ ਕਰਨ ਵਾਲੇ ਉਸ ਕਰਮ ਨੂੰ ਮੁੱਖ ਰੱਖ ਕੇ ਐਸੇ ਪਵਿੱਤਰ ਕਰਨ ਵਾਲੇ ਉਹ ਘੱਟ ਕਰਮੀ ਪੰਡਿਤ ਹਨ, ਛੇ ਕਰਮਾਂ ਨੂੰ ਕਰਨ ਵਾਲੇ।
ਅਤ ਜਵਰ ਜਹ ਬਸੇ ਸੁਖਾਰੇ,
ਤੇਜ ਜੋ ਬਾਰ ਸ੍ਰੇਸ਼ਟ ਬ੍ਰਾਹਮਣ ਸੀ ਉੱਥੇ ਸਾਧ ਸੰਗਤ ਜੀ ਬੜੇ ਸੁਖ ਦੇ ਢੰਗ ਨਾਲ ਬਸ ਰਹੇ ਹਨ।
ਛਤਰੀ ਧਰਮ ਜੁਦ ਹਿੱਤ ਧਾਰੇ,
ਚਾਰੇ ਵਰਨਾਂ ਦਾ ਜੋ ਜ਼ਿਕਰ ਕੀਤਾ ਵੀ ਨਗਰ ਚ ਰਹਿ ਰਿਹਾ, ਹੁਣ ਪਹਿਲਾਂ ਬ੍ਰਾਹਮਣਾਂ ਦਾ ਦੱਸਿਆ, ਹੁਣ ਛਤਰੀਆਂ ਦਾ ਦੱਸਦੇ। ਛਤਰੀ ਕੈਸੇ? ਬ੍ਰਾਹਮਣ ਜਾਣੀ ਇਸ ਤਰ੍ਹਾਂ ਦੇ ਵਿਦਵਾਨ ਲੋਕ ਹਨ, ਕਰਮਕਾਂਡੀ ਲੋਕ ਹਨ, ਤੇ ਜਿਹੜੇ ਛਤਰੀ ਹਨ ਉਹ ਧਰਮ ਯੁੱਧ ਵਿਚ ਹਿੱਤ ਧਾਰਨ ਵਾਲੇ। ਇਹ ਨੀ ਵੀ ਗੁਆਂਢੀ ਮਰਦਾ ਦੇ ਖੁਸ਼ ਹੋਣ ਕਿ ਬੜੀ ਮੌਜ ਹੋਈ ਹੈ, ਘਰ ਸੁਨਾ ਹੋਜੂ ਤੇ ਆਪਾਂ ਸੰਭਾਲਾਂਗੇ। ਉਹ ਗਊ ਗਰੀਬ ਦੀ ਰੱਖਿਆ ਕਰਨ ਵਾਲੇ, ਆਜੁਦ ਸ਼ਾਸਤਰਾਂ ਨੂੰ ਧਾਰਨ ਕਰਨ ਵਾਲੇ ਬੜੇ ਸੂਰ ਵੀਰ ਧਰਮ ਰੱਖਿਅਕ ਹਨ।
ਬਨਕ ਤਨੀ ਕ੍ਰਿਤ ਬਨਜ ਬਨੀਤਾ,
ਦੱਸਦੇ ਜਿਹੜੇ ਬਨਕ ਬਾਣੀ ਬੜੇ ਧਨੀ ਹੈ ਅਤੇ ਬਣਜ ਦੀ ਬਨੀਤਾ ਨੀਤੀ ਦੇ ਸਹਿਤ ਮਰਜਾਦਾ ਸਾਹਿਬ ਕਿਰਤ ਕਰਨ ਵਾਲੇ। ਇਹ ਨੀ ਵੀ ਤਕੜੀ ਦੀ ਬੋਧੀ ਫੜ ਕੇ ਥੋਲਾ ਮਾਰ ਕੇ ਤੇ ਸੌਦਾ ਪੱਲੇ ਪਾਉਣਾ ਹੀ ਨੀ, ਸਾਰਾ ਕੁਛ ਲੁੱਟ ਲੈਣਾ ਅਗਲੇ ਦਾ, ਇਹੋ ਜਿਹਾ ਨਹੀਂ ਹਨ। ਉਹ ਜਿਹੜੇ ਬਾਣੀਏ ਹਨ ਉਹ ਬੜੀ ਨੀਤੀ ਮਰਜਾਦਾ ਦੇ ਨਾਲ ਬਣਜ ਵਪਾਰ ਕਰਨ ਵਾਲੇ ਵੈਸ਼ ਹਨ।
ਬਾਤ ਕੁਸ਼ਲ ਬੇਦਨ ਪ੍ਰਤ ਪ੍ਰੀਤਾ,
ਬਾਤ ਬੜੀ ਸੁੰਦਰ ਕਰਦੇ ਹਨ, ਬੇਦਾਂ ਦਾ ਜੋ ਪਥ ਰਸਤਾ ਹੈ ਉਸ ਨਾਲ ਬੜੀ ਪ੍ਰੀਤੀ, ਇਸ ਕਰਕੇ ਸਾਰੇ ਪ੍ਰਸੰਨ ਚਿਤ ਹਨ।
ਸੂਦਰ ਸਭਨ ਕੀ ਸੇਵ ਕਰੇ,
ਬਾਤ ਕਰਨ ਵਿਚ ਬੜੇ ਕੁਸ਼ਲ ਹੁਸ਼ਿਆਰ ਹਨ, ਬੇਦਾਂ ਦੇ ਮਾਰਗ ਨਾਲ ਪ੍ਰੀਤੀ ਹੈ। ਸੂਦਰ ਜਿਹੜੇ ਹੈ ਉਹ ਸਾਰਿਆਂ ਦੀ ਸੇਵਾ ਕਰਦੇ ਹਨ, ਕਿਉਂਕਿ ਖੱਤਰੀ ਧਰਮ ਸੂਰ ਧਰਮ ਸੂਦਰ ਧਰਮ ਪਰਾਕ੍ਰਿਤ ਹੈ, ਬਾਣੀ ਚ ਵੀ ਦੱਸਿਆ ਨਾ। ਉਹ ਸਾਰੇ ਜਿਹੜੇ ਹੈ ਉਹ ਸਾਰਿਆਂ ਦੀ ਸੇਵਾ ਕਰਨ ਵਾਲੇ ਹਨ।
ਨਿਪੁੰਨਕਾਰ ਨਿਜ ਨਿਜ ਮਹਤੇ,
ਜਿੰਨੇ ਵੀ ਚਾਰੇ ਇਹ ਵਰਣ ਹੈ ਨਾ, ਇਹ ਆਪੋ ਨੂੰ ਆਪਣੀ ਕਾਰ ਵਿਚ ਸਾਰੇ ਨਿਪੁੰਨ ਪ੍ਰਵੀਨ ਚਤਰ ਹਨ। ਮਤਲਬ ਇਹ ਨੀ ਕਿ ਉਹਨੂੰ ਆਪਣੇ ਧੰਦੇ ਦਾ ਗਿਆਨ ਹੀ ਹੈ, ਵਿਚਾਰ ਹੀ ਨਹੀਂ, ਪਰ ਮਹਾਰਾਜ ਨੇ ਦਸਮ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਸਿੱਖ ਦੇ ਵਿੱਚ ਹੀ ਚਾਰੇ ਬਾਰਨ ਦੇ ਆਸ਼ਰਮ ਰੱਖਦੇ। ਜੇ ਤਾਂ ਵਿਦਵਾਨ ਹੈ ਉਹ ਬ੍ਰਾਹਮਣ ਹੈ, ਜੇ ਵਿਦਵਾਨ ਨਹੀਂ ਉਹ ਬ੍ਰਾਹਮਣ ਹੀ ਭਰਮਣ ਹੈ, ਜਿਹੜਾ ਭਰਮਾਂ ਚ ਪਾਈ ਜਾਂਦਾ ਲੋਕਾਂ ਨੂੰ, ਇੱਕ ਬ੍ਰਾਹਮਣ ਹੁੰਦਾ ਇੱਕ ਭਰਮਣ ਹੁੰਦਾ। ਸੋ ਇਸ ਕਰਕੇ ਜਿਹੜਾ ਵਿਦਵਾਨ ਨਹੀਂ, ਆਪਣਾ ਸ਼ੰਕਾ ਨੀ ਨਿਵਿਰਤ, ਦੂਏ ਦਾ ਸ਼ੰਕਾ ਨਿਵਿਰਤ ਕਰਨ ਦੀ ਸਮਰੱਥਾ ਨੀ ਰੱਖਦਾ, ਉਹ ਸਾਧ ਸੰਗਤ ਜੀ ਭਰਮਣ ਹੈ, ਆਪ ਵੀ ਭਰਮ ਦਾ ਫਿਰਦਾ, ਦੋਵਾਂ ਨੂੰ ਵੀ ਭਰਮ ਵਿਚ ਪਾ ਕੇ। ਪਹਿਲਾਂ ਬ੍ਰਾਹਮਣ ਵਿਦਵਾਨ ਹੁੰਦੇ ਸੀ ਤੇ ਵਿਦਿਆ ਰਹੀ ਨਾ, ਵੀ ਭਰਮਣ ਬਣ ਗਿਆ, ਭਰਮਾਂ ਚ ਪਾ ਕੇ ਲੋਕਾਂ ਨੂੰ। ਰਾਹੂ ਕੇਤੂ ਬੈਲ ਹਮਾਰੇ ਸਾੜ ਸਤੀ ਹੈ ਖੇਤੀ, ਪਤਰੀ ਮਾਰੀ ਵੱਡੀ ਸ਼ਿਕਾਰਨ ਤੇ ਮਾਰ ਲਿਆਵੇ। ਇਸ ਤਰ੍ਹਾਂ ਦੀ ਕਿਰਿਆ ਚੱਲ ਪਈ ਵਿਰਾਟ ਰੂਪ ਚ, ਇਹਦੇ ਜੀ ਸਾੜ ਸਤੀ, ਇਹਦੇ ਜੀ ਰਾਹੂ, ਇਹਦੇ ਜੀ ਫਲਾਨੀ ਕਿਰਿਆ, ਇਸ ਤਰ੍ਹਾਂ ਦੀ ਕਿਰਿਆ ਚੱਲ। ਉੱਥੇ ਸਾਡੇ ਜੀ ਕੋਕਰੀ ਜਿੱਥੇ ਵਿਦਿਆ ਪੜੇ ਉੱਥੇ ਲੰਬੜਦਾਰ ਸੀ ਅੰਦਰ, ਇਹੋ ਜਿਹਾ ਭਰਮਣ ਆ ਗਿਆ। ਉਹ ਲੰਬੜਦਾਰ ਨੇ ਉਹਨੂੰ ਕਹਿੰਦਾ ਤੁਲਾ ਦਾਨ ਕਰੋ, ਲੰਬੜਦਾਰ ਤੇ ਸਾੜ ਸਤੀ ਆ ਗਈ, ਬੀਬੀਆਂ ਜੱਤੀ ਡਰ ਜਾਣੀ, ਲਾ ਪਿਆ ਜੀ ਤੂੰ ਦਾਣੇ ਦੂਣੇ ਜੀ ਪਾਉਣ। ਤੇ ਲੰਬੜਦਾਰ ਬੜਾ ਨੇਕ ਸੀ, ਜਾਤੇ ਰਿਹਾ ਪਿੰਡ ਚ, ਪੁਲਿਸ ਨੀ ਬੜੀ, ਐਸਾ ਸਤਵਾਦੀ ਬੰਦਾ। ਉਹ ਆ ਗਿਆ ਪਿੱਛੋਂ, ਮੰਗਿਆ ਵੀ ਲੰਬੜਦਾਰ ਨੇ ਤਿੰਨ ਲਾ ਲਿਆ ਉਂਗਲ ਤੇ, ਉਹਨੇ ਆ ਕੇ ਪਰਨਾ ਪਾ ਕੇ ਤੇ ਗੱਲ ਨੂੰ ਚੰਗਾ ਬਾਟਾ ਦਿੱਤਾ। ਉਹ ਕਹਿੰਦਾ ਇਹ ਕੀ? ਕਹਿੰਦਾ ਮੇਰੀ ਸਾੜ ਤੇਰੀ ਕੱਢਦਾ, ਤੈਨੂੰ ਨਾ ਪਤਾ ਉਹਦੇ ਘਰ ਲੰਬੜਦਾਰ ਨਾ ਬੜਾ ਮੇਰੀ ਆ ਜਾਣੀ ਹੈ, ਬੋਲੋ ਕਈ ਵਾਰੀ ਨੈਲੇ ਨੂੰ ਨੈਲੇ ਫਿਰ ਆਉਂ ਪਿਆਰੋ ਮਿਲ ਜਾਂਦੇ। ਸੋ ਇਸ ਕਰਕੇ, ਪਰ ਨਹੀਂ, ਇੱਥੇ ਦੇ ਜਿਹੜੇ ਸੀ ਉਹ ਬੜੇ ਵਿਦਵਾਨ ਸਨ, ਹਾਂਜੀ ਸਿਆਣੇ ਸਨ, ਕੁਸ਼ਲ ਸਨ, ਐਸੀ ਸੁੰਦਰ ਇਹ ਨਗਰੀ ਸੀ। ਜਦੋਂ ਸਿੱਖ ਵਿਦਵਾਨ ਹੈ ਉਹ ਬ੍ਰਾਹਮਣ, ਜਦੋਂ ਸ਼ਾਸਤਰ ਵੜ ਕੇ ਗਊ ਦੀ ਗਰੀਬ ਦੀ ਰੱਖਿਆ ਲਈ ਧਰਮ ਜੋ ਤੇ ਕਰਦਾ ਉਹ ਖੱਤਰੀ, ਜਦੋਂ ਖੇਤੀ ਕਰਦਾ ਗਊਆਂ ਦਾ ਪਾਲਣ ਲੰਗਰ ਚਲਾਉਂਦਾ ਉਦੋਂ ਵੈਸ਼ ਹੈ, ਜਦੋਂ ਆ ਸੰਗਤ ਦੀ ਸਾਰਿਆਂ ਦੀ ਸੇਵਾ ਕਰਦਾ ਸ਼ੂਦਰ ਹੈ। ਸ਼ੂਦਰ ਹੈ ਸੰਸਕਾਰ ਚ ਕੋਈ ਨਫ਼ਰਤ ਵਾਲਾ ਅੱਖਰ ਨੀ, ਸ਼ੂਦਰ ਸੰਸਕਾਰ ਚ ਸੇਵਾਦਾਰ ਨੂੰ ਕਹਿੰਦੇ। ਕੁਝ ਸਮੇਂ ਤੋਂ ਬਾਅਦ ਆ ਗਿਆ ਵੀ ਸ਼ੂਦਰ ਜਿਹੜੇ ਹੁੰਦੇ ਨੀਚ ਹੁੰਦੇ ਹੈ, ਕਿਉਂਕਿ ਉਹ ਜਾਤ ਦਾ ਕੋਈ ਉੱਥੇ ਸਵਾਲ ਨੀ, ਜਾਤ ਦਾ ਗਰਭ ਨਾ ਕਰੀਓ, ਕੋਈ ਬ੍ਰਹਮ ਬਿੰਦ ਤੇ ਸਭ ਉਤਪਤ ਹੋਈ, ਇਹ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੇ ਆਣ ਬਾਟ, ਤੁਮ ਕਤ ਬ੍ਰਾਹਮਣ ਹਮ ਕਤ ਸੂਰ, ਤੁਮ ਕਤ ਲੋਹੂ ਹਮ ਕਤ, ਤੁਮ ਕਤ ਹਮ ਕਤ ਲੋਹੂ ਤੁਮ ਕਤ ਦੂਧ, ਹਮ ਕਤ ਲੋਹੂ ਤੁਮ ਕਤ ਦੂਧ। ਸੋ ਇਸ ਕਰਕੇ ਉੱਥੇ ਸਾਰਾ ਸ਼ੰਕਾ ਭਗਤ ਨੇ ਦੂਰ ਕੀਤਾ। ਸੋ ਇਸ ਕਰਕੇ ਪਹਿਲੇ ਸਮੇਂ ਚ ਮਨੂ ਵੀ ਇਹ ਗੱਲ ਕਹਿੰਦਾ ਕਿ ਜਨਮ ਨਾ ਜਾਏ ਤੇ ਸ਼ੂਦਰਾਂ,
ਸੰਸਕਾਰ ਉਹਦੇ ਵਿੱਚ ਹੋਏ ਤੇ ਜਾਣੂ ਤੋਂ ਕਹਿੰਦਾ ਸਾਰੇ ਹੀ ਸ਼ੁੱਧ ਹੈ, ਜਿਹਦੇ ਜੋ ਸੰਸਕਾਰ ਆ ਉਹਦੀ ਉਹ ਜਾਤ। ਇਸ ਕਰਕੇ ਉਹਨੂੰ ਵੀ ਇਹ ਗੱਲ ਦੱਸੀ ਹੈ। ਸੋ ਇਸ ਕਰਕੇ ਕਹਿੰਦੇ ਹਨ ਕਿ ਉਹ ਆਪੋ ਆਪਣੇ ਵਰਗ ਵਿੱਚ ਸਾਰੇ ਪੂਰੇ। ਇਸੇ ਤਰ੍ਹਾਂ ਜਦੋਂ ਬ੍ਰਹਮਚਾਰੀ ਬ੍ਰਹਮਚਾਰੀ ਜਦੋਂ ਗ੍ਰਹਿਸਥ ਜੀਵਨ ਦੇ ਪੂਰੇ ਫਰਜ ਕਰਦਾ ਗ੍ਰਹਿਸਥੀ, ਜਦੋਂ ਤਿਆਗ ਕਰਕੇ ਭਜਨ ਕਰਦਾ ਬਾਣਪ੍ਰਸਤੀ, ਜਦੋਂ ਬਿਲਕੁਲ ਤਿਆਗੀ ਸੰਨਿਆਸੀ ਹੋ ਜਾਂਦਾ। ਇਹ ਅੱਠੇ ਗੁਣ ਇੱਕ ਸਿੱਖ ਚ ਪੈਦਾ ਕਰਦੇ। ਜੇ ਬ੍ਰਾਹਮਣ ਨੂੰ ਰੋਟੀ ਦੀ ਲੋੜ ਪੈਣੀ ਹੁਣ ਜੱਟਾਂ ਦੇ ਗੁਰੇ ਸਨ, ਤੇ ਜੱਟਾਂ ਨੂੰ ਕੋਈ ਲੋੜ ਪੈਣਾ ਪੁੱਛਣ ਦੱਸਣ ਦੀ ਹੁਣ ਬ੍ਰਾਹਮਣ ਦੇ ਗੁਰੇ ਤੁਰੇ ਸਨ। ਜੇ ਇਹਨਾਂ ਦੇ ਕੋਈ ਸੰਕਟ ਆ ਜਾਏ ਇਹਨੀ ਖਤਰੀ ਦੁਆਲੇ ਤੁਰੇ ਸਨ, ਮਾਰਾ ਬਚਾਓ। ਤੇ ਛੂਤੜ ਜਿਹੜਾ ਸੀ ਉਹਨੂੰ ਕੋਈ ਲੋੜ ਪਵੇ ਉਹਨੇ ਦੇ ਤੁਰੇ ਸਨ। ਮਹਾਰਾਜ ਨੇ ਕਿਹਾ ਕਿਸੇ ਨੂੰ ਕਿਸੇ ਦੇ ਅਧੀਨ ਹੋਣ ਦੀ ਲੋੜ ਨਹੀਂ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਗੁਰੂ ਦੇ ਆਸ਼ੇ ਤੇ ਤੁਰੋ, ਸੁਤੰਤਰ ਜੀਵਨ ਵਿਚ ਵਿਚਰੋ, ਇੱਕ ਅਕਾਲ ਦਾ ਭਰੋਸਾ ਦੱਸ। ਮਹਾਰਾਜ ਨੇ ਕਿੰਨੀ ਕਿਰਪਾ ਕਰ ਦਿੱਤੀ, ਹੁਣ ਕਿਸੇ ਨੂੰ ਕਿਸੇ ਦੇ ਸਹਾਰੇ ਹੋਣ ਦੀ ਲੋੜ ਨਹੀਂ, ਗੁਰੂ ਪੰਥ ਦਾ ਗੁਰਬਾਣੀ ਨਾਮ ਦਾ ਸਹਾਰਾ ਲੈਣ। ਇਸ ਕਰਕੇ ਇਹ ਨੀ ਵੀ ਦੁਆ ਦੁਏ ਦੇ ਅਧੀਨ ਹੋਇਆ ਫਿਰ। ਮਹਾਰਾਜ ਨੇ ਸਾਰੀਆਂ ਕਿਰਿਆ ਇੱਕ ਮਨੁੱਖ ਵਿਚ ਭਰ ਕੇ ਉਹਨੂੰ ਪੂਰਨ ਜਿਹੜਾ ਬਣਾਇਆ ਉਹਨੂੰ ਖਾਲਸਾ ਕਿਹਾ, ਸੰਪੂਰਨ ਮਨੁੱਖ ਬਣਾ। ਪਰ ਅਸੀਂ ਛੱਡ ਕੇ ਫਿਰ ਵੀ ਇਧਰ ਉਧਰ ਭਟਕੀ ਜਾਂਦੇ ਹਾਂ, ਇਹ ਸਮਝੋ ਸਾਡੀ ਬਦਕਿਸਮਤ। ਤਾਂ ਮੰਤਰੀਆਂ ਜੰਤਰੀਆਂ ਤੰਤਰੀਆਂ ਮਗਰ ਘੁੰਮੀ ਜਾਂਦੇ, ਜਿੱਥੋਂ ਮਿਲਦਾ ਮਿਲਾਉਂਦਾ ਕੁਝ ਨੀ, ਟੂਣੇ ਟੱਪੜੇ ਲਾਗੇ ਤਵੀਤਾਂ ਵਾਲਿਆਂ ਮਗਰ ਘੁੰਮਦੇ ਆ, ਇਹ ਸਭ ਫਜ਼ੂਲ ਹੈ। ਤੰਤ ਮੰਤ ਨਾ ਲਾਗੇ ਤੇ ਚਾਖ ਨਾ, ਤੰਤ ਮੰਤ ਨਾ ਜੋਹੇ ਤੇ ਚਾਖ ਨਾ ਲੱਗਦਾ, ਕੋਈ ਨਜ਼ਰ ਟਪਾਰ ਨੀ ਲੱਗਦਾ। ਜੋ ਗੁਰੂ ਦੀ ਬਾਣੀ ਪੜ੍ਹਦਾ ਨਾਮ ਜਪਦਾ, ਆਓ ਸਮਾਪਤੀ ਕਰੀਏ, ਦੱਸ ਰਹੇ ਹਨ। ਹਾਂਜੀ, ਉਹ ਬੜੇ ਅਰੋਗ ਆ ਤੇ ਪ੍ਰਸੰਨਤਾ ਦੇ ਸਹਿਤ ਹਨ। ਬਿਮਾਰ ਆਦਮੀ ਕਦੀ ਖੁਸ਼ ਨੀ ਹੁੰਦਾ, ਤੰਦਰੁਸਤ ਆਪੇ ਹੀ ਖੁਸ਼ ਹੋਵੇਗਾ।
ਵੈਦਿਕ ਪਠੈ ਹੇਤ ਸਭ ਗਿਆਤਾ,
ਗਿਆਨ ਵਾਸਤੇ ਸਾਰੇ ਵੈਦਿਕ ਆਯੁਰਵੇਦ ਵੀ ਪੜ੍ਹਦੇ ਤੇ ਸਰੀਰ ਦੀ ਰੱਖਿਆ ਕਿਵੇਂ ਕਰਨੀ ਤੇ ਅਸੀਂ ਇਸ ਪਾਸੇ ਵਿਚਾਰ ਹੀ ਨੀ ਦਿੰਦੇ। ਅਸੀਂ ਕਹਿੰਦੇ ਬਾ ਅੰਦਰ ਸਿੱਟ ਲਓ, ਬਿਮਾਰ ਹੋ ਦੇਖੀ ਜਾਓ, ਗੱਜ ਕੇ ਬੋਲੋ, ਜੋ ਆ ਜਾਏ ਅਸੰਖ ਮਲੇਸ਼ ਮਲ ਭਗ ਦਾ। ਪਰ ਉਹ ਇੰਨੇ ਕੁਛ ਲਿਆ, ਖਾਣ ਵਾਲੀ ਚੀਜ਼ ਖਾਂਦੇ, ਨਾ ਖਾਣ ਵਾਲੀ ਨਹੀਂ ਖਾਂਦੇ। ਇੰਨੇ ਸਿਆਣੇ ਹਨ, ਆਯੁਰਵੇਦ ਦੇ ਵੀ ਵਾਕਫ ਹਨ, ਡਾਕਟਰੀ ਕਾਨੂੰਨਾਂ ਤੋਂ ਵੀ ਵਾਕਫ ਹਨ, ਐਸੇ ਕੁਸ਼ਲ ਲੋਕ ਹਨ। ਹਾਂਜੀ,
ਬੇਦੀ ਬੰਸ ਬਸਹ ਧਨ ਧਾਰੀ,
ਬੇਦੀਆਂ ਦੀ ਬਾਂਸ ਉੱਥੇ ਧਨਖ ਨੂੰ ਧਾਰਨ ਕਰਨ ਵਾਲੀ ਰਹਿੰਦੀ, ਮਤਲਬ ਸੂਰਵੀਰ ਰਹਿੰਦੇ ਹਨ।
ਯੁੱਧ ਵੇਦ ਕਾ ਜਿਨਹ ਸੁਧਾਰੀ,
ਜਿਨ੍ਹਾਂ ਨੇ ਯੁੱਧ ਭੂਮੀ ਨੂੰ ਹੀ ਵੇਦ ਕਾ ਬੇਦੀ ਸੁਧਾਰਿਆ ਹੋਇਆ, ਜਿਵੇਂ ਬੇਦੀ ਕੱਢਦੇ ਨਾ, ਯੁੱਧ ਭੂਮਿਕਾ ਹੀ ਉਹਨਾਂ ਵਾਸਤੇ ਬੇਦੀ ਹੈ।
ਤੁੰਡ ਕਾਲ ਕਾ ਪਾਵਕ ਕੁੰਡਾ,
ਕਾਲ ਕਾ ਕਾਲੀ ਦਾ ਜਿਹੜਾ ਤੁੰਡ ਮੂੰਹ, ਹਾਂਜੀ, ਪਾਵਕ ਕੁੰਡਾ, ਇਹ ਮਾਨੋ ਅਗਨੀ ਦਾ ਕੁੰਡ ਹੈ। ਮਾਨੋ ਕਿ ਜਿਹੜੀ ਯੁੱਧ ਭੂਮੀ ਹੈ ਉੱਥੇ ਕਾਲੀ ਨੱਚਦੀ ਹੈ, ਜਿਹੜੇ ਵਿਰੋਧੀ ਲੋਕ ਹਨ ਪਰਜਾ ਨੂੰ ਦੁੱਖ ਦੇਣ ਵਾਲੇ ਉਹਨਾਂ ਨੂੰ ਮਾਰ ਕੇ ਉਹਦੇ ਮੂੰਹ ਵਿੱਚ ਉਹਨਾਂ ਨੂੰ ਪਾਉਣ ਵਾਲੇ ਨਾਸ਼ ਕਰਨ ਵਾਲੇ ਹਨ।
ਜਗ ਥੰਮ ਤੇ ਸੋਗਤ ਝੰਡਾ,
ਹਾਂ, ਜਿਹੜਾ ਜਗ ਕਰਨੇ ਹੈ, ਹਾਂਜੀ, ਇਹ ਉਹਨਾਂ ਦਾ ਜਸ ਰੂਪੀ ਝੰਡਾ, ਉੱਥੇ ਧਰਮ ਧਵਜਾ ਜਿਹੜੀ ਹੈ, ਧਰਮ ਦੀ ਇਹ ਸੋਭਾ ਪਾ ਰਹੀ ਹੈ।
ਕਿਰਪਨ ਸਮ ਕਾ ਕੁਰਤਾ ਖੋਏ,
ਜਿਹੜਾ ਜਗ ਕਰਕੇ ਧਰਮ ਨੂੰ ਕਾਇਮ ਰੱਖਣਾ ਇਹੀ ਝੰਡਾ ਸੋਭਾ ਪਾ ਰਿਹਾ। ਫਿਰ ਕਹਿੰਦੇ ਕਿਰਪਨ ਸਮ ਕਾਤਰਤਾ ਖੋਏ, ਕਿਰਪਨਤਾ ਜਿਹੜੀ ਹੈ ਸੂਨਤਾ ਤੇ ਕਾਇਰਤਾ ਇਹ ਮਨ ਨੂੰ ਨਸ਼ਟ ਕਰ ਦਿੱਤੀਆਂ ਹਨ।
ਕਰਵਾਰਨ ਕੇ ਕੀਨ ਸਰੋਏ,
ਕਰਵਾਰਨ ਜਿਹੜੀਆਂ ਤਲਵਾਰਾਂ ਇਹਨਾਂ ਦੇ ਸਰੋਏ ਬਣਾਏ, ਸਰੋਆ ਇੱਕ ਚਮਚਾ ਹੁੰਦਾ ਜਿਹਦੇ ਨਾਲ ਹਵਨ ਵਿੱਚ ਘਿਓ ਪਾਉਂਦੇ, ਇੱਥੇ ਤਲਵਾਰਾਂ ਹੀ ਉਹਨਾਂ ਨੇ ਸਰੋਏ ਬਣਾਏ ਹੋਏ ਐਸੇ ਸੂਰਮੇ ਹੈ। ਜਿਵੇਂ ਉਹਨਾਂ ਅਹੂਤੀਆਂ ਘਿਓ ਦੀਆਂ ਪਾਈ ਦੀਆਂ ਨਾ ਜਗਸ਼ਾਲਾ ਹਵਨ ਕੁੰਡ ਵਿੱਚ, ਜਿਹੜੇ ਦੁਸ਼ਟ ਲੋਕ ਪਰਜਾ ਨੂੰ ਦੁਖੀ ਕਰਦੇ ਨਾ, ਉਹਨਾਂ ਦੇ ਮਾਸ ਤੇ ਖੂਨ ਦੀਆਂ ਅਹੂਤੀਆਂ ਦਿੱਤੀਆਂ ਜਾ ਰਹੀਆਂ।
ਜਹ ਸਰਪੀ ਸ੍ਰੋਣਤ ਸੰਜੂਤੀ,
ਹਾਂ, ਫਿਰ ਸਰਪੀ ਹੁੰਦਾ ਘਿਓ ਆਦਿਕ ਪਾਉਣਾ, ਕਹਿੰਦੇ ਸ੍ਰੋਣਤ ਸੰਜੂਤੀ ਜਿਹੜਾ ਉਹਨਾਂ ਦਾ ਖੂਨ ਹੈ ਇਹ ਘਿਓ ਦੇ ਹੈ, ਉੱਥੇ ਸਾਧ ਸੰਗਤ ਜੀ ਪਾਇਆ ਜਾ ਰਿਹਾ। ਕੋਈ ਨੀ, ਇਹ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਇਹ ਲਹੂ ਇਹ ਘਿਓ ਦੇ ਸਹਿਤ ਪਾਇਆ ਜਾ ਰਿਹਾ ਹੈ। ਇਸ ਕਰਕੇ ਅਗਲਾ ਜਿਹੜਾ ਪ੍ਰਸੰਗ ਹੈ ਉਹ ਕੱਲ ਨੂੰ ਵਿਚਾਰਾਂਗੇ। ਉਹ ਸਤਿਗੁਰੂ ਗਰੀਬ ਨੂੰ ਆਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਨੂੰ ਵਿਆਖਿਆ ਕਰਨ ਦੀ ਸਮਰੱਥ ਬਖਸ਼ਿਸ਼ ਕਰਨ ਅਤੇ ਆਪ ਜੀ ਨੂੰ ਸ਼ਰਵਣ ਕਰਕੇ ਧਾਰਨ ਦੇ। ਇੰਨੀਆਂ ਬੇਨਤੀਆਂ
قربان کرنی ساری سنگت پائی گج وج کے آیا کرو اتے لا پراو کریا کرو بد چک کی کھما کرنی واحگرو جی کا خالصہ واحگرو جی کی فتح
رام کبھی محلہ تیجا
جاگنا بہت چنگی چیز ہے
کر کے جنوں بھی کسی نے پایا جاگا کر کے کام کیا جنیاں ساری رات بھی جاگ کے دن بھی کوئی رہے کام کر دینا رات کہنا پورے جنگی کا چکر کٹ رہا ہے باقی تین چکیا چکتا نہیں اس طرح سارے جنم جی انہوں نے پرکاش پایا تو رات سے جاگے آ نہیں پایا جس نے کچھ پونا پہنے رہے چند پر سارے تیرے جاگر سنت جنا میرے رام پیارے ساری نیتا ہی ہوئی ہم نے لگ کے وہ لوگ کتنے آرام پراپت ہو رہے ہیں آرام سے کوئی ایڈا لا جو آرام آ جائے گا ہاہا لا جو آرام آ جائے گا ہاہا سے ایڈا لا جو آرام میری آم جائے گا جب تک آرام اور آرام پراپت نہیں ہوتا آرام پراپت نہیں ہوتا آرام پور نہیں بنتا اور رام پراپت بن جاتا ہے آرام پراپت مان لے آرام سے آرام سے آرام کرے گا سج کے بولو سب گرو امر دس کے سب آرام کر دے سن کبھی نیت نہ آ جائے گا بیماری آئی جب گرو کا پیار ہے گربانی سیوا آ جائے بیماری کا دوست بھی تھوڑا تھوڑا بن جاتا سج کے بولو سب ایک سات ہفتہ آیا پرمیشر نے پھر بتائی کہ دیکھیے گرو جی کا پریم کرنا ایم ہی بنے کرتے کچھ پیار ہے میں بلیڈ کڈیا شاہ راگ سے بلیڈ لایا بوڑھے پتے خون پار موہرے رات ان خون چڑھ گیا باپ چلے گئے جب رات ماری چہرے نے اپنا کوئی امید دینا گرو نے چہرے نے کیا یہ پتر میں تیرے ناطر ماری موقع لگا اپنا کوئی امید دینا میں یہ بھی نہیں کیا کہ گرو تم میری پون کیوں کٹ رہے ہو میرے ناطر کیوں ماری چیلا کہنے لگا جی میں نے اس گل کا یقین میں کہا ہی سنیا کہ گرو چہرے کا ہر ڈنگ نا پڑا ہی ہوگا پڑا ہی کر جی گرو میری پون بھی کٹ دے گا تھی میرا پڑا ہی جی ناطر مارتی تو کہڑی گل ہے سر مہاراج نے گر کرا کار سنالو گر کی کرنی کار سالو ابھی بھلے لی گربانی کے سنتوں کو کرا کے بچے کہہ دیے سنتا نے ایم کہہ دیا پر سکھ کے سر سے آ رہے آرے چل گئے بندوں کٹے گا کوکڑیاں لا دیتی جگہ نہ مار سمجھے گئے ہری پٹا کے چوکے گئے اور جیڑے جڈا نہ بن کے مٹی کے تیل پا کے پھاڑے گئے اور اسی طرح کوکڑیاں کے اتنے بوٹا بوٹا اڑا دیتے گئے جتیا سارے لوگ ختم ہو جائیں گے اپنے آپ گرو بنن گے گرو کو بے پک ہو جائیں گے چولہے کٹ کے ان بچیاں والے بنن گے گرسکی کو پک گرمت کو تیار رہن گے کہتے مارا بچن گے کون جڑے بڑھن گے گربڑ چکی جوتا کیرتن آئے بیٹھن جوتا رہے ابرا نان آج جڑے چکی کی کیڑی نہ جڑے جانے لگ جان کے بچ جان کے باقی تھوڑا کی مار کرے کیونکہ راجا ندیا میں بابا دریا بابا کے اپنے بچے بچی کا بھلا ہے پانی گرو سان سوڑا شخص پوچھتے بھی کہہ رہے وہ ہر ڈنگ کا بھلا ہی کرتے جی اوتار نہیں باج کے بٹار وہ ہاتھ میں پڑیا مہاراج باج کو بٹار پڑا رہے بانی آ رہا ٹیک مان نے انہیں کیا میں تو بیچنے گرو کا بڑا جاگرن ہے اپنا جیو ہنتا کرنا باہر جب تم پہلے گلی جانا تین پتا نہیں کی کرنے یہ فیکٹری بنیا یہ بھی تو کرجا لے آج بھی جانتی بھر گئی جی کرجا مل گیا وہ نکل گیا وہ باج بن گیا بٹار بن گیا ابھی وہاں کی جان نہیں بتا رہے ہیں جی میں نہیں کر رہے سج کے بولو ہوتا ستگو کے جو ستگو جانتے ہیں کرتے بھی کرتا جانے کہہ جانا اور پورا جانا بار میں گرو جانتا گرو ਦੂਜਾ ਕੌਣ ਜਾਣ ਸਕਦਾ? ਅਸੀਂ ਕਹਿੰਦੇ ਗੁਰੂ ਜਾਣ ਕਰਦਾ ਹੈ, ਗੁਰੂ ਦੀ ਤੁਸੀਂ ਇਸ ਕਿਵੇਂ ਕਰ ਸਕਦੇ ਹੋ? ਉਹਨਾਂ ਦੀ ਰੀਤ ਕਰਾ ਕੋਈ ਸੋਚਿਆ ਕਿ ਹਰ ਸਭ ਹੈ ਰਖਵਾਲਾ, ਉਹਦੀ ਰੀਤ ਨਹੀਂ ਉਹ ਕਰ ਸਕਦਾ। ਉਹਦੇ ਆਜਾ ਤਾਂ ਉਵੇਂ ਦਿੱਤਾ ਠੀਕ ਉਹਨੇ ਹੀ ਨਾਮ ਪੰਡਿਤ ਵੈਰਾਏ ਹਜ਼ੂਰ ਕਰਵਾਉਂਦੇ ਹਨ ਉਹਦੇ ਦਰਬਾਰ ਵਿੱਚ ਕਿਉਂ ਆ ਜਾ ਮਨ ਤਣਿਆ ਗੈਰਾਗ ਕੇ ਆਪਣਾ ਮਨ ਤੇ ਤਾਂ ਗੁਰੂ ਦੇ ਬਾਣੀ ਵੀ ਗੁਰੂ ਨੂੰ ਅਰਪਣ ਕਰਕੇ ਰੱਖਣਾ ਨਾ, ਆਪਣੀ ਮਰਜ਼ੀ ਨਾਲ ਨਾ ਬੋਲ ਜਿਵੇਂ ਗੁਰੂ ਗਲਾਂ ਨਾਲ ਬੋਲ ਕੰਨਾਂ ਨਾਲ ਵੀ ਮਰਜ਼ੀ ਨਾਲ ਗੱਲਾਂ ਨਾ ਸੁਣ, ਪੈਰਾਂ ਨਾਲ ਮਰਜ਼ੀ ਨਾਲ ਕੋਈ ਹੱਥਾਂ ਨਾਲ ਮਰਜ਼ੀ ਦੀ ਕਾਰ ਨਾ ਕਰ, ਸਰੀਰ ਨਾਲ ਮਰਜ਼ੀ ਦੇ ਬੇਚਕ ਕਾਰ ਨਾ ਭੋਗ, ਏਕਾਦਾਰੀ ਜਲਦੀ ਹੋਏ ਪਾਰਦਾਰੀ ਧੀ ਭੈਣ ਬਖਾਣੇ ਬਣ ਜਾਣ। ਸਭ ਨੂੰ ਵੀ ਬਰਮਾਉਂਦੇ ਹਨ ਮਨ ਪੰਡਿਆ ਅੱਗੇ ਰੱਖ ਕੇ ਨਾ ਬਿਠਾਵਾਂ ਨੂੰ ਉਬੀ ਦੇਵ ਕਰੇ, ਉਬੀ ਮੈਨੇ ਦਬਾਕ ਕੇ ਧੋ ਕੇ ਗੁਰ ਚਰਨਾਂ ਦੀ ਸੇਵਾ ਨੂੰ ਕਰਨਾ ਕਰ, ਕਿਉਂ ਗੁਰਮੁਖਿਆ ਬਣ ਵਾਲੀਏ, ਕਿਉਂ ਗੁਰਮੁਖ ਆਪਾ ਪਾਸ਼ਗਤ ਕਰ ਲੈਂਦੇ। ਇੱਕ ਬੀਬੀ ਹੈ ਉਹਨੂੰ ਬੜੀ ਸ਼ਕਤੀ ਮਿਲੀ, ਬਾਬਾ ਫਰੀਦ ਸਾਹਿਬ ਆਏ ਬੀਬੀ ਕੁੜੀ ਤੋਂ ਪਾਣੀ ਰੋਜ਼ੀ ਤੋਂ ਕੁੜੀ ਸਾਡੇ ਡੇਰੇ ਦੇ ਨਾਲ ਹੀ ਹੈ ਜਿੱਥੇ ਬਹੁਤ ਹੋ ਰਿਹਾ ਛੋਟੀ ਜਿਹੀ ਕੁੜੀ, ਹੁਣ ਦਾਸ ਦੇ ਵਿੱਚ ਨਲਕਾ ਲਵਾਤਾ ਤੇ ਸੰਗਤਾਂ ਜਲ ਕਰ ਪਾਣੀ ਖਾਕੀ ਜਾਂਦੇ ਬਦਲੇ ਦੇ ਨਾਲ ਉੱਥੇ ਫੀਲ ਜਾਰਾ ਜੁਗੜੀ ਨੀ ਜਗ੍ਹਾ, ਜਦੋਂ ਫੋਨ ਕੱਢੀ ਬਾਬਾ ਫਰੀਦ ਆਏ ਬਾਰਾਂ ਸਾਲ ਇੱਥੇ ਰਹੇ ਕਿੱਥੇ ਹੁੰਦੇ ਰਹੇ ਸਾਈ ਕਿੱਥੇ ਦਾ ਹੈਗੇ ਉਹ ਦਾਸ ਨੂੰ ਪਾਣੀ ਬੋਲ ਰਹੀ ਸੀ ਬੀਬੀ ਫਰੀਦ ਨੇ ਕਿਹਾ ਪਿਆਸ ਲੱਗੀ ਪਾਣੀ ਲੈ ਜਾ ਕਹਿੰਦੇ ਬੈਠੋ ਬਾਪੂ ਜੀ ਬੋਲਦੇ ਹੋ ਫਿਰ ਆਇਆ ਜੋ ਪਿਆਸਾ ਆਪਣਾ ਬੰਦ ਧੀ ਲੈਗਾ ਬੰਦ ਕਹਿੰਦੇ ਸਾਈ ਤਾਂ ਕਿਹਾ ਬਹਿ ਜਾ ਫਿਰ ਗਿਰੀ ਮਰ ਜਾ ਤੇ ਜੀਵਨ ਨਹੀਂ ਉਹ ਕਹਿੰਦਾ ਮੇਰੀ ਪਿਆਸ ਬੁਝ ਗਈ ਹੈ ਤੂੰ ਹੁਣ ਗੱਲ ਕਰ ਤੇ ਤੈਨੂੰ ਕਿਵੇਂ ਪਤਾ ਲੱਗ ਜੇ ਸਕਤੀ ਨਾਲ ਬੰਦਿਆ ਕਿਉਂਕਿ ਬੰਦਿਆ ਕਰਨ ਕਿਰੀ ਕਿਆ ਬਾਜੋ ਬਾਜੇ ਜੀ ਬਹੁਤ ਜੁੱਤੀਆਂ ਹੋ ਗਏ ਫਿਰ ਹੋਦੇ ਹੋ ਗਏ ਨਾ ਬੜਾ ਸੰਤ ਹੋ ਗਏ ਬਜ ਕੇ ਬੋਲ ਕਰ ਤਾਣੀ ਮਾਰ ਕੇ ਘਰੇ ਤੇ ਕਿੱਦਾਂ ਹੋ ਰਿਹਾ ਨਾਮ ਨਾ ਬਤਾ ਮਾਰੇ ਆਏ ਤੇ ਕਿੱਦਾਂ ਬੜਾ ਉਤਾਰ ਗੁਰ ਦੇ ਨੂੰ ਪਾਣੀ ਨਾਲ ਉੱਪਰ ਬਣਵਾ ਕੇ ਕਰਵਾਇਆ ਕਹਿਣ ਲੱਗਾ ਦਿੱਲੀ ਕਿੱਥੋਂ ਇਹ ਪਾਣੀ ਉਹ ਪਾਣੀ ਬੋਲ ਕਹਿੰਦੇ ਪਿਤਾ ਜੀ ਮਾਫ਼ ਕਰਨਗੇ ਗੁਰਸਾਖੀ ਵਜਨ ਕਿਹਾ ਗਿਆ ਮੈਂ ਪਾਣੀ ਨਹੀਂ ਸੀ ਰੋਕ ਮੇਰੀ ਭੈਣ ਤਬਾਹ ਹੋਣ ਗਈ ਉਹਦੇ ਘਰ ਅੱਗ ਲੱਗੇ ਮੈਂ ਪਾਣੀ ਲਿਜਾ ਰਿਹਾ ਸੀ ਲਾਹੌਰ ਦੀ ਗੱਲ ਕਹਿੰਦੇ ਬੋਲੋ ਕਹਿੰਦੇ ਮੈਂ ਸ਼ਕਤੀ ਕਿੱਥੋਂ ਪਾਈ ਕਹਿੰਦੇ ਪਤੀ ਵਰਤਾ ਕਰ ਉਹ ਕਿਵੇਂ ਮੇਰਾ ਜਿਹੜਾ ਪਤੀ ਉਹ ਪਤੀ ਵਰਤਾ ਕਰ ਤੇ ਜੋ ਪਤੀ ਹੁਣ ਗਰਾਬੀ ਕਮਾਦੀ ਉਹ ਵੀ ਉਹਦੀ ਸੇਵਾ ਕਰਕੇ ਪਤਨੀ ਕੀ ਪਾ ਲੋ ਸੱਜ ਕੇ ਬੋਲੋ ਕਨੇਡਾ ਨੂੰ ਪਾਣੀ ਪਾਈ ਲੋਗੇ ਤੇ ਅੰਬਾ ਲੱਭਣੇ ਲਾਏ ਆਲੂ ਪਾਣੀ ਪਾਓਗੇ ਤੇ ਅੰਦਰ ਗੁਰੂ ਪਤੀਆਂ ਨੂੰ ਵੀ ਸਾਡੀ ਵਰਤਾ ਕਰ ਧਾਰਨਾ ਚਾਹੀਦਾ ਰਾਕਸ਼ਸ ਨਹੀਂ ਬਣਨਾ ਚਾਹੀਦਾ ਨੇਵੀ ਪ੍ਰੇਮੀ ਬਣ ਜਾਣਾ ਚਾਹੀਦਾ ਪਤੀਆਂ ਦੇ ਵੀ ਕੋਈ ਧਰਨੇ ਪਤਨੀਆਂ ਦੇ ਵੀ ਧਰਨੇ ਵਰਨਾ ਹਮੇਸ਼ਾ ਔਰਤ ਨੂੰ ਬਾਹਰ ਤੇ ਵਿਰੋਧ ਕਰਦਾ ਰਿਹਾ ਹਮੇਸ਼ਾ ਜੋ ਧੌਣ ਤੇ ਆਪਣੇ ਹੁਕਮ ਦਾ ਜੁਲਾ ਲਾਉਂਦਾ ਰਿਹਾ ਆਪਣੇ ਘਰ ਪ੍ਰਧਾਨਮੰਤਰੀ ਬਣਦਾ ਪਾਉਂਦਾ ਜੀ ਲੜਕੀ ਬਾਣੀ ਪੜ੍ਹਨ ਵਾਲੀ ਤੂੰ ਫਿਰ ਵੀ ਬੋਲਦਾ ਇਨਸਾਨ ਦੀ ਵੱਧ ਤੋਂ ਫਿਕਰ ਕਰਾਈਏ ਔਰਤ ਨੂੰ ਬਣਾਉਂਦੇ ਰਹਿਣ ਧੰਨ ਗੁਰੂ ਗੋਬਿੰਦ ਜਿਹਨਾਂ ਨੇ ਹਰ ਮੁਸਲਮਾਨ ਇੱਕ ਰਧਾਨਾ ਬਖਸ਼ਿਸ਼ ਕੀਤਾ ਉਹ ਕਿਉਂ ਮੰਗਾ ਕੇ ਜਿਸ ਕੇ ਮੈਂ ਰਾਜਾਂ ਕਰਕੇ ਗੁਰੂ ਦਾ ਸਾਧਨ ਗੁਰੂ ਨਾਨਕ ਦਾ ਦਰਬਾਰ ਬਰਾਬਰ ਹੱਕ ਬਖਸ਼ਿਸ਼ ਕੀਤੇ ਮੁਸਲਮਾਨਾਂ ਦੀ ਨਸੀਬ ਵਿੱਚ ਔਰਤ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀ ਸ਼ਿਵਜੀ ਦੇ ਮੰਦਰ ਵਿੱਚ ਕੇਂਦਰੀ ਪੂਜਾ ਨਹੀਂ ਕਰ ਸਕਦੀ ਧੰਨ ਗੁਰੂ ਨਾਨਕ ਦੀ ਸੰਗਤ ਪੰਗਤ ਧੰਨ ਪੰਜ ਕਾਰ ਸਿੱਖੀ ਔਰ ਬਾਣੀ ਬਾਣ ਮਾਨਤਾ ਬਖਸ਼ੀ ਤੇ ਜੇ ਸਾਡੀਆਂ ਭੈਣਾਂ ਹੋਣਗੀ ਪਿੱਛੇ ਪਾਸੇ ਨੂੰ ਵਿਗੜਨ ਨੂੰ ਝਾਕਣ ਤੇ ਫਿਰ ਇਹਨਾਂ ਦੇ ਕਰਮ ਮਾੜੇ ਇਹਨਾਂ ਨੂੰ ਗੁਰੂ ਦੀ ਭਗਤੀ ਤੋਂ ਹੋਰ ਕਦੀ ਹੋਣਾ ਚਾਹੀਦਾ ਅੰਮ੍ਰਿਤ ਛਕ ਕੇ ਗੁਰੂ ਵਾਲੀਆਂ ਬਣ ਜਾਣਾ ਚਾਹੀਦਾ ਜਿਸ ਗੁਰੂ ਨੇ ਤੁਹਾਡੇ ਤੇ ਇੰਨੀ ਵੱਡੀ ਬਖਸ਼ਿਸ਼ ਕੀਤੀ ਜਦੋਂ ਵੀ ਮੁਸਲਮਾਨਾਂ ਵਿੱਚ ਫੇਲ ਹੋ ਗਿਆ ਇਹ ਔਰਤ ਦੇ ਚਰਨ ਬਣਨੇ ਪਏ ਇੰਦਰ ਦਾ ਰਾਜ ਦੈਤਾਂ ਨੇ ਖੋਲੇ ਦੁਰਗਾ ਨੇ ਔਰਤ ਦੇ ਪੈਰ ਬਣਨੇ ਪਏ ਦੁਰਗਾ ਨੇ ਰਾਜ ਦੁਆਇਆ ਜਦੋਂ ਬੰਦਾ ਦਾਵੇ ਲੈ ਕੇ ਗਿਆ ਇੱਕ ਬੀਬੀ ਭਾਲ ਕੌਰ ਨੇ ਇਹਨਾਂ ਦੀ ਸੰਭਾਲ ਕੀਤੀ ਚਮਕੌਰ ਦੇ ਜੰਗ ਵਿੱਚ ਬੀਬੀਆਂ ਨੇ ਸਿੰਘਾਂ ਦਾ ਸਤਿਕਾਰ ਕੀਤਾ ਕਿੱਥੇ ਕਿੱਥੇ ਬਚਨ ਦੱਸਣ ਜਦੋਂ ਵੀ ਇਨਸਾਨ ਨੇ ਸ਼ਿਕਾਇਤ ਮੰਨੀ ਔਰਤ ਨੇ ਬਾਲ ਗੁਰ ਸੰਭਾਲੀ ਅਤੇ ਇਨਸਾਨ ਸਹੀ ਰਾਸਤੇ ਦੀ ਔਰਤ ਨੇ ਲਿਆਂਦਾ ਪਰ ਜੇ ਔਰਤ ਦੁਰਗਾ ਬਣ ਜਾਏ ਚੰਗੀ ਭਗਵਾਨੀ ਭਗਵਤੀ ਬਣ ਜਾਏ ਜਦ ਤੱਕ ਉਧਾਰਨ ਕਰਨਾ ਕਹਿੰਦੇ ਦੁਰਗਾ ਦੇਵੀ ਸ਼ੇਰ ਦੀ ਸਵਾਰੀ ਕਰਦੀ ਸ਼ੇਰ ਦੀ ਸਵਾਰੀ ਨਹੀਂ ਕਰਦੀ ਕਾਮ ਰੂਪੀ ਸ਼ੇਰ ਦੀ ਸਵਾਰੀ ਕਰਕੇ ਦੁਰਗਾ ਨੇ ਜਦ ਤੱਕ ਬਾਰੇ ਦੈਤਾਂ ਦਾ ਨਾਸ ਕੀਤਾ ਕੱਜ ਕੇ ਬਦੋ ਕਰਨਾ ਕਾਮ ਰੂਪ ਜਾਨਣ ਕਹਿੰਦੇ ਜਾਨਣ ਸ਼ੇਰ ਦਾ ਕੰਮ ਕਰਦੇ ਕਾਮ ਦੀ ਸਵਾਰੀ ਕੀਤੀ ਮਾਤਰ ਜਦ ਤੱਕ ਹਾਰ ਕੇ ਦੈਤਾਂ ਦਾ ਨਾਸ ਕੀਤਾ جب تھی جب تک آ کے پنڈا کرو گے جدھر جاؤ گے گرو بابا نان تو گیا بچے گا بتائی آدمی کا پنڈا اپنے گھر کرے گا دوجا کچھ نہیں گرو جی کی رکھا کر دے مہاراج نے پنڈا پڑھایا جان کے اپنے پرا مال جنگ کرتے کد کے بولو گل یہ ہو جا اج دور چل رہے تھی بیوی اور آنے والے والے میں کرا رہے اج سنیچر بارے دنیا کی نوکری باہر روز چار چار گھنٹے چکر باہر لاؤنے ہیں پھر آپ بھی باہر اوبر ٹائم لاوا گے مہاراج ہوئے کر کے برتن میں کر رہا سی عورت نے ہمیشہ منوج جب باغی ہوا گھر کو ہارے پیگو پڑا سانو کر لی میدان کے پورے ہتھیار سوار اسی طرح جب پانڈو نے جگ کیا پھر ہوئے مالوی کو لیاؤں گے ادو اور شروعی نے لیا مہاراج بھائی بھنڈارا جب کہ بدوان لڑکی تھی کہنے لگے اور پھر جگ رہا بال ایسے میں گرام سائن دروازہ تیرا گرو کا بچے کہ ایک کنو کا فل ایک پھر جگ دے کر میں کنے کن چل کے آئی ہوں سن بھی جگہ بھی لینے لے لینا سوچ کے سن گل اپنا بیس چل کے بول سکتا ہے پانڈ پھر ہوئے پنت نو لیا گھر سے بیبی پاس ہوئی کیوں وہ تلیم سی گھر اج بیبیاں نے گھر کی تلیم کھڑ دیتی اس کر کے بچے بچے کمزوری آ گئی جی بیبیاں رجنی بن جان جنہوں نے بچوں کو کتارنا روپی پور چمڑیا ہوا امرتسر کے سروور چنا کے رام کا سروور نہا کے پڑھ لین جنہوں کا کوئی بھی نظر تو ہو سکتا سج کے وہ لوگ پچی پچی جب جی پڑھ کے اپنے پتی دیوانے کا ساتھ کرایا کرو بدانا چاہتے یہ وائر مت دنوں گر پکی دو اور لنگر پرجمنا تیار کر کے پر جب تھال میں آنڈے کے میٹ پیا شراب کی گلاسی پی وہ رات کے پوجنے کو بلا کے گرو بابا نانک پروانی کرے گا ہر کرایا نانکا پورا گائے گر پیرا ہما کام پائے جام اور رات نہ پائے گلے پیسے نہ پائی جائے خرچ کمائے آج ساری دنیا بردار بن کر پی بردار بنا جگ دنیا بردار بنا سمجھنے لگ پی کوئی رشتے دار کرونا آ جائے مرتا ساری بھی نہ رکھیے تو کہتے سیوا ہی نہیں ہوئی شراب کی پیاری نہ ہوگی سیوا نہیں ہوئی دھد برتو گھیو برتو بکھن برتو دہی برتو اور دھوڑ برتو میوے برتو سارے پرکار کے ان دال سبزیاں برتو شکتی نے اپنا بھائی گروپیا ہالے بھی کوئی نہیں ہوئی ماتا والے مٹی کھانے والے اور کون بماری کون سر بول رہا آدت وہ کنڈیا جاگر کر دیں کون والے شریر چلے جائیں کون بماری کون خالصت ہو گئے ایک نرنکاری نام والا آٹھ نرنکاری کون بابا نانک جڑے نام دے آتے یہ ہے داتا مرے نہ سوئے داتا دن والا تو مر کے سو جاؤں گے پر داتے کو داتا نہیں رہتے ہاں ساریا کراکا کا ورنن گرو گرنتھ بھی کیا ہوں جی تھی فرندے ہو جا پیر کھائی چلو جی فرندے ہو تو ہوں کر کے تھی چلو جی سارا سنگی کیڑ پتنگے ہوئے پورے سے سب آج کیڑیاں چلو کیٹان مٹی کھائی چلو پھر جی سارا سنگ جی پشو ہو پھر گا پوس کھائی چلو پھر جی سارا سنگ جی آپ کہتے ہیں کہ پون آتے ہیں جی گرنتھائی کے نام کا آسرا لے لو ہوں تھی وچار کر لو کہ کہڑی کیٹاگری ہوتے ہیں یہ تو منشاں منشا بات کے ساگ مہاراج نے کہہ دیتی ہے ساری شراکت گرو گرنتھ بھی ورن کی کہتے گرو گرنتھ کی کہتے منا ہی نہیں کی پڑھو گرو گرنتھ مہاپرشاں والا تمہیں پتا لگے کہتے کبھی بیٹھ کی مت گرو نانک نالوں کبھی کا مت اڈرا سی گرو گرنتھ میں جن آ رہے انہوں کا مت اڑ سی جو گرو نانک کا مت سے گج کے بولو کرنا بیج روپ میں رہ گیا تاکہ چ جی گرو گرنتھ میں آ گیا گرو نانک کا تک بن گیا جی وہ بانی گرو نانک کے آج کے انکول نہ ہوں تو سب گرو گرنتھ تک جگہ نہ دیتے گج کے بولو کرنا ਖੂਹ ਖਾਨਾ ਕੀਤੀ ਜਾਂਦਾ ਮਤਲਬ ਮੇਰਾ ਰੋਟੀ ਕਾਜੀ ਗਲਤ ਕਾਲੇ ਕੌਣ ਪਾਨ ਸਪਾਈ ਖਾਦੀਆਂ ਨੂੰ ਗੀੜੀਆਂ ਲਾਈਆਂ ਹਰ ਹਰ ਕਦੇ ਫਿਰ ਜਨ ਪਗੜ ਚਲਾਈਆਂ ਇਸ ਕਰਕੇ ਬਾਹਰ ਸਿੰਘ ਮਹਾਰਾਜ ਕੀ ਉਪਦੇਸ਼ ਕਦੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਕਿੱਧਰ ਜਾ ਰਹੇ ਹਾਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰ ਲਓ ਤੁਹਾਡਾ ਭਲਾ ਹੋ ਜਾਏਗਾ ਜੋ ਬਦਲ ਜਾਏਗਾ ਕੱਲ ਨੂੰ ਬਦਲ ਕੇ ਕੱਲ ਨੂੰ ਲੱਗ ਜਾਏਗਾ ਜੋ ਨੂੰ ਬਦਲਾਉਣ ਵਾਸਤੇ ਗੁਰੂ ਦੀ ਬਾਣੀ ਦੇ ਅੰਦਰ ਰੱਖਣਾ ਪਏਗਾ ਕਾਲਯੁਗ ਸਾਡੇ ਕਰਮਾਂ ਨੇ ਬਣਾਇਆ ਜੇ ਗੁਰੂ ਦੇ ਸੱਚੇ ਅਨੁਸਾਰ ਕਰਮ ਕਰਨ ਲੱਗ ਜਾਵਾਂਗੇ ਤੇ ਕਾਲਯੁਗ ਨਹੀਂ ਆਏਗਾ ਸਤਯੁਗ ਬਣ ਜਾਏਗਾ ਸੱਚ ਕੇ ਵੱਲੋਂ ਕਰਨਾ ਮਨ ਕਦੇ ਆ ਗਏ ਰਾਖੈ ਰੂਪੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਏ ਇਉਂ ਗੁਰਮੁਖ ਗੁਰੂ ਦੇ ਗ੍ਰੰਥਾਂ ਦੇ ਅਮਲ ਕਰਕੇ ਆਪਾ ਭਾਵ ਨਿਰਤ ਕਰ ਦਿੰਦੇ ਹਨ ਅਬ ਰਾਜ ਤ੍ਰੇਪਾਲੇ ਗੁਰੂ ਦੇ ਜੁੜੇ ਜਾਂ ਪੰਜਾਬ ਦਾ ਰਾਜ ਮੰਗਦੇ ਹਨ ਮਹਾਰਾਜ ਦੇ ਸਾਰੀ ਤ੍ਰੇਪੀ ਦਾ ਜੇ ਇਹਨਾਂ ਬਚਨਾਂ ਤੇ ਆ ਕੇ ਖੜ ਜਾਈਏ ਇਹਨਾਂ ਬਚਨਾਂ ਨੂੰ ਹਲੇ ਹੀ ਵਿਖਾ ਲਈਏ ਤੁਹਾਡੇ ਜਿਹੇ ਪੰਜਾਬ ਦੀਆਂ ਗੱਲਾਂ ਹੀ ਕੱਢੋ ਕਹਿੰਦੇ ਸਾਰੀ ਤ੍ਰੇਪੀ ਦਾ ਤੁਸੀਂ ਰਾਜ ਲੈ ਸਕਦੇ ਹੋ ਰਾਜ ਲੈਣ ਦੀ ਜਾਂਚ ਮਹਾਰਾਜ ਦੱਸ ਰਹੇ ਧੁਨਾ ਜਿਵੇਂ ਲਿਆ ਧੁਨਾ ਅਮਲ ਕਰਨ ਕਿਵੇਂ ਲਿਆ ਹੁਣ ਟਾਈਮ ਇੰਨਾ ਜਿਵੇਂ ਵਿਆਖਿਆ ਕਰਾਂ ਫੇਰ ਕਿਤੇ ਸਾਨੂੰ ਕਿਉਂ ਗੁਰਮੁਖ ਅਨਵਾਰੀ ਹੈ ਸਭ ਰਾਜ ਤ੍ਰੇਪਦੇ ਉਹ ਬੱਚੇ ਨੇ ਔਲਾ ਚਪਾਈਆਂ ਕਹਿੰਦਾ ਮਹਾਰਾਜ ਨੇ ਸੇਵਾ ਨੀ ਕਰ ਸਕਿਆ ਗਰੀਬ ਨਾਲ ਮਹਾਰਾਜ ਕਹਿੰਦੇ ਜੇ ਇੱਥੇ ਪੁਰਾਣੀ ਵਿਖਾਈ ਸਾਡੇ ਬਹਿਣ ਦੀ ਪੱਥਰ ਸੇਵਾ ਦੇ ਦੁਨੀਆਂ ਦੇ ਭਾਉ ਪਿਆ ਭਗਵਾਨ ਜਿਹੜੀਆਂ ਉਮਰਾਂ ਚਲਾਈਆਂ ਤਾਂ ਮਠਿਆਈ ਕਰਾਈ ਹੈ ਪੱਕਾ ਭਰਾ ਕੀਤਾ ਹੈ ਨਾਨ ਤ੍ਰਿਪਤੀ ਰਜਿਆ ਆਓ ਬਹੁ ਸੰਤਾਨ ਜਿਹੜੀ ਨੇ ਗੁਰੂ ਦੀ ਮਹਿਮਾਨ ਕੀਤੀ ਅੱਗੇ ਦੇ ਨਾਲ ਤ੍ਰਿਪਤ ਹੋ ਗਿਆ ਹੈ ਬੁੱਢਾ ਰਾਜਾ ਹੈ ਉਹ ਕਹਿੰਦਾ ਆਹ ਮੇਰੀ ਗੋਦ ਵਿੱਚ ਬਹਿ ਜਾ ਖਜ਼ਾਨਾ ਜੀ ਕਹਿਣ ਲੱਗੇ ਮਹਾਰਾਜ ਇੱਕ ਸਾਲ ਦਾ ਬੱਚਾ ਬਾਦਸ਼ਾਹ ਕਿਵੇਂ ਬਣ ਜੂ ਕਹਿੰਦੇ ਮਹਾਰਾਜ ਕਹਿਣ ਲੱਗੇ ਬਰਦਾਨਿਆ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਹਰ ਗੁਰੂ ਤੇ ਪੰਡਤ ਸਾਹਿਬ ਪੰਡਤ ਤੇ ਭਿਖਾਰੀ ਕਹਿੰਦੇ ਦੀਪ ਪੀੜ ਕੋ ਰਾਜ ਹਰ ਦੇਵ ਦੀਪ ਬਣ ਕੇ ਪੀੜਾ ਬਣ ਕੇ ਗੁਰੂ ਦਰਬਾਰ ਵਿੱਚ ਆ ਜਾਏ ਅਸੀਂ ਤਾਂ ਹਾਲੇ ਆਪਣੀ ਹੈਂਕਰ ਵੀ ਕਰ ਰਹੇ ਹਾਂ ਗੁਰੂ ਦਰਬਾਰ ਦੇ ਬਾਂਧੀ ਬਾਣੇ ਹੀ ਨਹੀਂ ਰਹੇ ਸਾਧ ਸੰਗਤ ਜੀ ਕੋਈ ਸ਼ਹਿਰ ਨੂੰ ਗਿਆ ਰਾਜਾ ਮਰ ਗਿਆ ਪੁਰਾਣੇ ਜ਼ਮਾਨੇ ਸ਼ਹਿਰ ਵਾਲੇ ਕੰਧਾਂ ਦੇ ਗੇਟ ਹੁੰਦੇ ਜੰਡਾ ਲਾ ਦਿੰਦਾ ਜੀ ਪੂਰੀ ਗੱਲ ਜੀ ਦੇ ਹੱਥ ਰੱਖਣਾ ਕੋਈ ਦਾ ਜਾਣਗੇ ਘਰ ਨਹੀਂ ਬਿਨਾਂ ਜਾਲ ਵਿੱਚ ਪੁੱਛੇ ਤੱਕ ਦੇ ਦੇਣ ਫਿਰ ਜੰਡਾ ਆਇਆ ਧਰਮੀ ਤਾਂ ਉਦੋਂ ਵੀ ਬਣ ਗਿਆ ਜਦੋਂ ਗੁਰੂ ਨਾਨਕ ਦੀ ਤ੍ਰੇਪਤੀ ਹੋ ਗਈ ਵਚਨ ਹੋ ਗਿਆ ਰਾਜਾ ਉਦੋਂ ਵੀ ਬਣ ਗਿਆ ਜੰਡਾ ਬੋਲ ਗਿਆ ਦੂਰ ਦੇ ਉਦੋਂ ਤਾਂ ਅੰਦਰ ਗਿਆ ਪੂਰੀ ਜਨਾਨ ਦਾ ਰਾਜ ਦੀ ਵਸਤਰ ਬਣਾਏ ਕੇਸਰ ਚੰਦਨ ਦਾ ਟਿੱਕਾ ਲਾ ਕੇ ਬਾਅਦ ਦੇ ਬਾਅਦ ਹਾਂਜੀ ਵੀ ਘੋਸ਼ਣਾ ਕਰ ਦਿੱਤੀ ਡਰ ਦੇ ਕੇ ਬੈਂਡ ਬਾਜੇ ਵਜਣ ਲੱਗ ਪਏ ਬਾਅਦ ਜੀ ਵਧਾਇਆ ਗਿਆ ਉੱਤੇ ਬਹਿ ਗਿਆ ਸਾਰੇ ਸ਼ਹਿਰ ਦੇ ਪਬਲਿਕ ਦਰਸ਼ਨ ਦੇਣ ਵਾਸਤੇ ਵੀਰ ਯਾਤਰਾ ਸ਼ੁਰੂ ਕਰ ਦਿੱਤੀ ਮਹਾਰਾਜ ਮਰਦਾਨੇ ਭਾਈ ਵਾਲੇ ਨੂੰ ਲੈ ਕੇ ਆ ਗਏ ਕਹਿਣ ਲੱਗੇ ਮਰਦਾਨਿਆ ਕੌਣ ਹੈ ਕਹਿੰਦੇ ਕੋਈ ਰਾਜਾ ਜਾ ਰਿਹਾ ਕਹਿੰਦੇ ਰਾਜੇ ਦੇ ਲੀੜੇ ਤਿਆਰ ਨਹੀਂ ਸ਼ਕਲ ਪਛਾਣ ਕਹਿੰਦੇ ਮਹਾਰਾਜ ਸਮਝ ਨਹੀਂ ਆਉਂਦੇ ਜਦੋਂ ਗੁਰੂ ਬਾਬੇ ਨਾਨਕ ਨੂੰ ਵੇਖਿਆ ਕਿ ਜਿਨ੍ਹਾਂ ਨੇ ਮਾਣ ਬਜਾਈ ਦਿੱਤੀ ਹੈ ਮੈਂ ਗਰੀਬ ਕੌਣ ਸਾਂ ਉਸੇ ਵੇਲੇ ਪੌੜੀ ਰਾਏ ਆਪ ਵੀ ਹੁੰਦੇ ਹੈ ਚਰਨਾਂ ਜਾ ਕੇ ਡਿੱਗ ਪਿਆ ਲੰਮਾ ਪੈ ਗਿਆ ਗੁਰੂ ਨਾਨਕ ਦੇ ਚਰਨ ਧੋ ਦਿੱਤੇ ਗੰਦਾ ਜੰਮਣਾ ਅੱਖਾਂ ਬਣਾ ਦਿੱਤੀਆਂ ਮੈਂ ਨੀਰ ਪੈ ਕੇ ਚੱਲੇ ਜੀ ਸਾਨੂੰ ਮੈਂ ਕੀੜਾ ਕੌਣ ਸੀ ਇਹ ਹਾਥੀਆਂ ਦੇ ਚੜਾਉਣ ਵਾਲੇ ਆਪ ਹੋ ਧਿਆਨ ਕਹਿੰਦੇ ਮਹਾਰਾਜ ਤਾਂ ਹੋਲਾ ਚੁਕਾਉਣ ਵਾਲਾ ਲੜਕਾ ਕਹਿੰਦੇ ਤੂੰ ਕਹਿੰਦਾ ਇਹ ਰਾਜਾ ਕਿਵੇਂ ਬਣ ਗਿਆ ਮੇਰਾ ਪ੍ਰਭੂ ਕਿਵੇਂ ਕਰ ਦਿੰਦਾ ਹੈ ਉਹਦੇ ਦਰਬਾਰ ਦੀ ਖੇਡ ਹੈ ਪਰ ਅਸੀਂ ਗੁਰੂ ਨਾਨਕ ਨੂੰ ਹੋਲਾ ਚੁਕਾਉਣ ਵਾਲੇ ਹਾਲੇ ਬਣੇ ਨਹੀਂ ਪਰ ਆਈ ਵਿਖਾ ਕੇ ਨਹੀਂ ਭਾਵੇਂ ਅਸੀਂ ਗੁਰੂ ਗ੍ਰੰਥ ਦੇ ਸੋਹਣੀਆਂ ਸੋਹਣੀਆਂ ਮਜ਼ਾਕਾਂ ਸੋਹਣੇ ਸੋਹਣੇ ਗਰੀਬੀਆਂ ਲਾਉਣ ਲੱਗ ਰਹੇ ਹਾਂ ਸੋਹਣੇ ਸੋਹਣੇ ਫੁੱਲ ਜਾਣਣੀਆਂ ਅਮੀਰੀ ਆ ਗਈ ਫਕੀਰੀ ਜਾਂਦੀ ਰਹੀ ਪ੍ਰੇਮ ਨਹੀਂ ਰਿਹਾ ਖਾਵਾ ਜ਼ਿਆਦਾ ਹੈ ਕੱਜ ਕੇ ਬੋਲੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸੁੰਦਰ ਦੁਖਣੇ ਨਹੀਂ ਕਰਦੇ ਸੁੰਦਰ ਢੰਗ ਨਾਲ ਸੇਵਾ ਨਹੀਂ ਕਰਦੇ ਪਰ ਅਸੀਂ ਰੋਕ ਰੋਕ ਦਿਖਾਵੇ ਨਹੀਂ ਕਰਦੇ ਸਾਡੇ ਅੰਦਰ ਭੋਗਲਾ ਚੁਕਾਉਣ ਵਾਲੇ ਬਾਲ ਬਾਲੀ ਵੀ ਚਾਹਦਾ ਨੇ ਜੇ ਹੋ ਜਾਏ ਪਰ ਬਾਬਾ ਨਾਨਕ ਦਾ ਦਰਬਾਰ ਕਦਾ ਇੱਕ ਤੱਕ ਦੀ ਬੰਦ ਨਹੀਂ ਹੁੰਦੀ।